ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਨਾਰਾਇਣ ਨਰਪਤ ਨਮਸ਼ਕਾਰੇ ऐसे गुर को बल बल जाइए आप मुक्त मोहे तारे कवन 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 गुण कहिए अंत नहीं कश परे लाख 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 कई पूरे ओ है ऐसो विचार बिसम 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 ही पई है बिसम 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 ही पई है लाल गुलाल रंगारे कहो नानक संतन रस आई है कहो नानक संतन रस आई है ज्यों चाख गुंगा मुस्कारे आओ जी रल के सारे ਵੀਰ ਸਾਰੀਆਂ ਭੈਣਾਂ ਗੁਰਬਾਣੀ ਦਾ ਇੱਕ ਸ਼ਬਦ ਪੜ੍ਹਦੇ ਹਾਂ ਜਿੰਨੀ ਸੰਗਤ ਪੰਡਾਲ ਤੋਂ ਬਾਹਰ ਹੈ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸੱਜਣ ਦੀ ਖੇਚਲ ਕਰੋ ਕੋਈ ਰਸਨਾ ਵਾਂਝੀ ਨਾ ਰਵੇ ਜੀ ਸਾਰੇ ਆਓ ਰਲ ਕੇ ਪੜ੍ਹੀਏ ਸਾਰੇ ਵੀਰ ਸਾਰੀਆਂ ਭੈਣਾਂ ਰਲ ਮਿਲ ਕੇ ਸਾਥ ਦਿਓ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਮਾਤ ਪਿਤਾ ਭਾਈ ਸੁਤ ਬੰਦਤ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਪਾਣਾ ਰਾਮ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਮਾਤ ਪਿਤਾ ਭਾਈ ਸੁਤ ਸੰਤ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਪਾਣਾ ਰਾਮ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨ ਅਗੁਰ ਨਾ ਜਾਣਾ ਮਾਤ ਪਿਤਾ ਭਾਈ ਸੁਖ ਬੰਧਤ ਜੀ ਪ੍ਰਾਨ ਮਨ ਭਾਣਾ ਰਾਮ ਜੀ ਪ੍ਰਾਨ ਮਨ ਸਾਜਨ ਪੁਰਖ ਸਤ ਗੁਰ ਮੇਰਾ साजन पुरख सत गुर मेरा पूर तिस बिन अवर न जाना माँ पिता भाई सुत बंधत जी प्राण मन पाणा जी प्राण मन पाणा साजन पुरख सत गुर मेरा पूरा इस दिन अवर न जाना साजन पुरख सत गुर मेरा तिस बिन अवर न जाना मात पिता भाई सुत बंधत पाणा जी प्राण जियो पिंड सब इसका दिया सर्व गुणा पर पूरे
जियो पिंड सब इसका दिया सर्व गुणा पर पूरे
जियो पिंड सब इसका दिया सर्व गुणा पर पूरे
जियो पिंड सब तिस का दिया सर्व गुणा पर पूरे
अंतर जापी सो प्रभ मेरा सर्व रहया पर पूरे
अंतर जामी सो प्रभ मेरा सर्व रहया पर पूरे
जी अंतर जामी सो प्रभ मेरा सर्व रहया पर पूरे
अंतर जामी सो प्रभ मेरा सर्व रहया पर पूरे
सर्व रहया पर पूरे
सर्व रहया पर पूरे
ई सर्व रहया पर पूरे साजन पुरख सत गुर मेरा पूरा तिस बिन अवर न जाना मात पिता भाई सुत बंधत जी प्राण मन पाणा जी प्राण मन पाणा
साजन पुरख सत गुर मेरा पूरा इस दिन अवर न जाना मात पिता भाई सुख बंधत जी प्राण मन भाणा राम जी प्राण मन
साजन पुरख सत गुर मेरा पूरा तिस बिन अवर न जाना ਪਿਤਾ ਪਾਈ ਸੁਖ ਸੰਗਤ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ ਵਾਹੇ ਗੁਰੂ ਸਾਹਿਬ ਜੀ
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 ਵਾਹਿਗੁਰੂ 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 ਜੀ ਵਾਹਿਗੁਰੂ
ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਇਸ ਬਿਨ ਅਵਰੂ ਨਾ ਜਾਣਾ ਰੋ ਮਾਤ ਪਿਤਾ ਭਾਈ ਸੁਤ ਬੰਧਤ ਸ਼ਰਨ ਸਰਬ ਸੁਖ ਪਾਏ ਹੋਏ ਕਲਿਆਣ ਸਦਾ ਸਦਾ ਪ੍ਰਭ ਕਉ ਬਲਿਹਾਰ ਨਾਨਕ ਕੁਰਬਾਨ
ਪੁਰਖ ਸਤਿਗੁਰ ਮੇਰਾ ਸਾਜਨ ਪੁਰਖ ਸਤਿਗੁਰ ਮੇਰਾ ਪੂਰ ਇਸ ਬਿਨ ਅਵਰ ਨਾ ਜਾਣਾ ਮਾਤ ਪਿਤਾ ਭਾਈ ਸੁਤ ਸੰਤ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ ਪਾਣਾ
ਸਾਜਨ ਪੁਰਖ ਸਤਿਗੁਰ ਮੇਰਾ ਇਸ ਬਿਨ ਅਵਰ ਜਾਣਾ ਮਾਤ ਪਿਤਾ ਭਾਈ ਸੁਖ ਬੰਧ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਪਾਣਾ ਰਾਮ
ਸਾਜਨ ਪੁਰਖ ਸਤਿਗੁਰ ਮੇਰਾ ਪੂਰ ਇਸ ਬਿਨ ਅਵਰ ਨਾ ਜਾਣਾ ਮਾਤ ਪਿਤਾ ਭਾਈ ਸੁਤ ਬੰਦ ਜੀ ਪ੍ਰਾਨ ਮਨ ਪਾਣਾ ਜੀ ਪ੍ਰਾਨ ਮਨ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮਨ ਮੰਦਰ ਤਨ ਵੇਸ ਕਲੰਦਰ ਮਨ ਮੰਦਰ ਤਨ ਵੇਸ ਕਲੰਦਰ
ਮਨ ਮੰਦਰ ਤਨ ਵੇਸ ਕਲੰਦਰ ਮਨ ਮੰਦਰ ਜੀ ਮਨ ਮੰਦਰ ਤਨ ਵੇਸ ਕਲੰਦਰ ਮਨ ਮੰਦਰ ਤਨ ਵੇਸ ਕਲੰਦਰ
ਘੱਟ ਹੀ ਤੀਰਥ ਪਾਵਾਂ ਘੱਟ ਹੀ ਤੀਰਥ ਪਾਵਾਂ ਘੱਟ ਹੀ ਤੀਰਥ ਪਾਵਾਂ ਘੱਟ ਹੀ ਤੀਰਥ ਪਾਵਾਂ
ਘੱਟ ਹੀ ਤੀਰਥ ਪਾਵਾਂ ਘੱਟ ਹੀ ਤੀਰਥ ਪਾਵਾਂ ਘੱਟ ਹੀ ਤੀਰਥ ਪਾਵਾਂ ਘੱਟ ਹੀ ਤੀਰਥ ਪਾਵਾਂ
ਜੀ ਘੱਟ ਹੀ ਤੀਰਥ ਪਾਵਾਂ ਘੱਟ ਹੀ ਤੀਰਥ ਪਾਵਾਂ
ਘੱਟ ਹੀ ਤੀਰਥ ਪਾਵਾਂ ਘੱਟ ਹੀ ਤੀਰਥ ਪਾਵਾਂ
ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ
ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ
ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ
ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ
ਬਹੁੜ ਜਨਮ ਨਾ ਆਵਾ ਬਹੁੜ ਜਨਮ ਨਾ ਬਹੁੜ ਜਨਮ ਨਾ ਆਵਾ ਬਹੁੜ ਜਨਮ ਨਾ ਆਵਾ
ਬਹੁੜ ਜਨਮ ਨਾ ਆਵਾ ਬਹੁੜ ਜਨਮ ਨਾ
ਜੀਓ
ਬਹੁੜ ਜਨਮ ਨਾ ਆਵਾ ਬਹੁੜ ਜਨਮ ਨਾ
ਸਾਰੇ ਬਹੁੜ ਜਨਮ ਨਾ
ਬੋਲੋ
ਬਹੁੜ ਜਨਮ ਨਾਵਾ
ਜੀ ਬਹੁੜ ਜਨਮ ਨਾਵਾ ਬਹੁੜ ਜਨਮ ਨਾਵਾ ਬਹੁੜ ਜਨਮ ਨਾਵਾ ਬਹੁੜ ਜਨਮ ਨਾਵਾ
ਓ ਬਹੁੜ ਜਨਮ ਨਾਵਾ ਬਹੁੜ ਜਨਮ ਨਾਵਾ ਜੀ ਬਹੁੜ ਜਨਮ ਨਾਵਾ ਬਹੁੜ ਜਨਮ ਨਾਵਾ
ਬੋਲੋ ਜੀ ਬਹੁੜ ਜਨਮ ਨਾ
ਸਾਰੇ ਬਾਈ
ਬਹੁੜ ਜਨਮ ਨਾਵਾ
ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ
ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ
ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ
ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ
ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਾਰੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਅੱਧ ਦੇ ਵਿੱਚ ਰਸਤਾ ਬੰਦ ਕਰਕੇ ਰਾਹ ਵਿੱਚ ਭਾਈ ਜਾਓ ਜਿਹੜੀ ਸੰਗਤ ਆਵੇ ਜਿਹੜੀ ਸੰਗਤ ਪਿੱਛੇ ਆ ਰਹੀ ਹੈ ਪੰਡਾਲ ਵਿੱਚ ਪਿੱਛੇ ਹੀ ਸੱਜ ਜਾਓ ਤਾਂ ਵੀ ਠੀਕ ਹੈ ਕਿਉਂਕਿ ਸੰਗਤ ਵੀ ਅੱਜ ਥੋੜਾ ਲੇਟ ਹੈ ਦਿਨ ਵੱਡੇ ਹੋ ਗਏ ਆ ਸਾਢੇ ਸੱਤ ਅੱਠ ਵਜੇ ਤੱਕ ਅੱਠ ਵੱਜ ਜਾਂਦੇ ਆ ਜਦੋਂ ਤੱਕ ਪੂਰੀ ਤਰ੍ਹਾਂ ਹਨੇਰਾ ਹੁੰਦਾ ਹੈ ਤਾਂ ਕਰਕੇ ਕੰਮ ਕਾਰ ਨਿਬੇੜਦਿਆਂ ਕਈ ਹੌਲੀ ਹੌਲੀ ਆਉਂਦੇ ਆ ਬਾਕੀ ਕਈ ਪ੍ਰਸ਼ਾਸਨ ਵਾਲਿਆਂ ਨੇ ਥੋੜ੍ਹਾ ਜਿਹਾ ਸਕਿਉਰਿਟੀ ਟਾਈਟ ਕੀਤੀ ਕਈ ਵਾਰੀ ਚੈੱਕ ਵੀ ਕਰਦੇ ਉਹਦੇ ਲਈ ਮੈਂ ਸਟੇਜ ਤੋਂ ਜ਼ਰੂਰ ਆਪ ਸਾਰਿਆਂ ਤੋਂ ਮਾਫ਼ੀ ਮੰਗਦਾ ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਵੀ ਕਿਸੇ ਭੈਣ ਦਾ ਪਰਸ ਚੈੱਕ ਕੀਤਾ ਕਰਦੇ ਨੇ ਨਾ ਬੀਬੀਆਂ ਜਦੋਂ ਬਾਹਰੋਂ ਤੁਸੀਂ ਅੰਦਰ ਆਉਂਦੇ ਹੋ ਪਰ ਇਹ ਮੇਰੇ ਜਾਂ ਸਾਡੇ ਕਿਸੇ ਦੇ ਵੱਸ ਦੀ ਗੱਲ ਨਹੀਂ ਜਦੋਂ ਕੋਈ ਇੱਦਾਂ ਦੀ ਇਹਨਾਂ ਨੂੰ ਜਾਣਕਾਰੀ ਮਿਲਦੀ ਹੈ ਫਿਰ ਇਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ ਉਹਦੇ ਵਿੱਚ ਅਸੀਂ ਵੀ ਕੁਛ ਨਹੀਂ ਕਰ ਸਕਦੇ ਮੈਂ ਕਦੇ ਨਹੀਂ ਚਾਹੁੰਦਾ ਕਿ ਸੰਗਤ ਦੇ ਇੱਦਾਂ ਚੈੱਕ ਕੀਤਾ ਚੈੱਕ ਕਰਕੇ ਲੰਘਾਇਆ ਜਾਵੇ ਪਰ ਸਾਡੀ ਮਜਬੂਰੀ ਬਣ ਜਾਂਦੀ ਹੈ ਜਦੋਂ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਹੈ ਵੀ ਕੋਈ ਇੱਦਾਂ ਦੀਆਂ ਧਮਕੀਆਂ ਮਿਲਦੀਆਂ ਫਿਰ ਉੱਥੇ ਉਹਨਾਂ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਹੁੰਦਾ ਹੈ ਤਾਂ ਕਰਕੇ ਭਾਈ ਮੈਂ ਇਸ ਗੱਲ ਦੀ ਜੇ ਕੋਈ ਪਰੇਸ਼ਾਨ ਹੋਇਆ ਹੋਵੇ ਪਰਮੇਸ਼ਰ ਦੁਆਰ ਵਿੱਚ ਆਉਣ ਵਾਲਾ ਕੋਈ ਵੀਰ ਭਰਾ ਜਾਂ ਕੋਈ ਭੈਣ ਤੇ ਮੈਂ ਇਸ ਗੱਲ ਦੀ ਆਪ ਸਾਰਿਆਂ ਤੋਂ ਮੈਂ ਮਾਫ਼ੀ ਮੰਗ ਲੈਂਦਾ ਜੇ ਕੋਈ ਥੋੜਾ ਬਹੁਤ ਵੀ ਪਰੇਸ਼ਾਨ ਹੋਇਆ ਤੇ ਇਦਾਂ ਸਮਝ ਲਿਓ ਵੀ ਸਾਡੀ ਸਭ ਦੀ ਮਜਬੂਰੀ ਹੈ। ਬਾਕੀ ਜਿਹੜੇ ਪਿਆਰ ਕਰਨ ਵਾਲੇ ਸੱਜਣ ਨੇ ਜਾਂ ਜਿਹੜੇ ਸਮਝਦੇ ਐ ਉਹਨਾਂ ਨੂੰ ਪਤਾ ਹੀ ਹੁੰਦਾ ਹੈ ਵੀ ਇਹ ਸਾਡੇ ਕਿਸੇ ਦੇ ਬਸ ਨਹੀਂ। ਥੋੜਾ ਬਹੁਤ ਇਦਾਂ ਹੁਣ ਜਾਂ ਤੇ ਆਪਾਂ ਆਪ ਜ਼ਿੰਮੇਵਾਰੀ ਲਈਏ ਫਿਰ ਮਜਬੂਰੀ ਦੇ ਵਿੱਚ ਇਦਾਂ ਦਾ ਕੁਛ ਹੋ ਜਾਂਦਾ। ਸੋ ਅਗਲੀ ਜਿਹੜੀ ਬੇਨਤੀ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਬਿਠਾਓ ਸਾਰਿਆਂ ਨੂੰ। ਪਹਿਰੇਦਾਰ ਵੀਰੋ ਲਾਈਨ ਬਣਾ ਕੇ ਬੈਠੇ ਹੋ, ਕੋਈ ਅੱਗੇ ਨਾ ਆਵੇ, ਬਸ ਜਿਹੜੇ ਵੀਰ ਖੜੇ ਹੋ ਪੂਰਾ ਜਿਹੜੇ ਆਉਣ ਵਾਲੇ ਨੇ ਉੱਥੇ ਹੀ ਟਿਕਾਇਓ। ਲਓ ਵੀ ਗੁਰਮੁਖੋ ਹੁਣ ਆਪਾਂ ਹਾਜ਼ਰ ਰਹੇ। ਮੇਰੇ ਮਨ ਵਿੱਚ ਇੱਕ ਗੱਲ ਆਉਂਦੀ ਹੈ ਕਿ ਸਾਡੇ ਸਿਰਾਂ ਦਾ ਜਿਹੜਾ ਭਾਰ ਹੈ ਨਾ ਉਹ ਲੈਣਾ ਚਾਹੀਦਾ ਤੇ ਸਭ ਤੋਂ ਵੱਡਾ ਸਿਰਾਂ ਤੇ ਭਾਰ ਬਣੇ ਹੋਏ ਆ ਸਾਡੇ ਵਰਗੇ ਲੋਕ। ਜੇ ਅੱਜ ਸਿੱਖਾਂ ਦੇ ਸਭ ਤੋਂ ਵੱਡਾ ਭਾਰ ਸਿਰਾਂ ਤੇ ਕਿਹਨਾਂ ਨੇ ਬਣਾਇਆ ਹੋਇਆ, ਉਹ ਬਣਾਇਆ ਜੀ ਸਾਡੇ ਵਰਗੇ ਲੋਕਾਂ ਨੇ। ਸਿਰ ਤੇ ਭਾਰ ਹੈ, ਦਿਮਾਗ ਤੇ ਲੋਡ ਹੈ, ਦਿਮਾਗ ਤੇ ਵਜਨ ਹੈ, ਸਿਰ ਤੇ ਭਾਰ ਪਿਆ ਹੋਇਆ। ਸਾਡੇ ਵਰਗੇ ਆਪਣੀਆਂ ਗੱਲਾਂ ਕਰਕੇ ਜੋ ਮੈਨੂੰ ਪੜ੍ਹਦਾ ਜੋ ਮੈਨੂੰ ਚੰਗਾ ਲੱਗਦਾ ਹੈ ਉਹਨੂੰ ਸਹੀ ਕਹਿੰਦੇ ਹੈ, ਜੋ ਤੁਸੀਂ ਕਰਦੇ ਹੋ ਉਹ ਦੁਨਿਆਵੀ ਕੰਮ ਨੇ, ਜੋ ਅਸੀਂ ਕਰਦੇ ਹਾਂ ਇਹ ਅਸਲ 'ਚ ਅਧਿਆਤਮਿਕਤਾ ਦਾ ਕੰਮ ਹੈ। ਜਿਹੜੀ ਤੁਸੀਂ ਪੜ੍ਹਾਈ ਕਰਦੇ ਹੋ ਉਹ ਦੁਨਿਆਵੀ ਗਿਆਨ ਹੈ, ਜਿਹੜਾ ਮੈਂ ਪ੍ਰਾਪਤ ਕਰਦਾ ਉਹ ਅਸਲੀ ਗਿਆਨ ਹੈ। ਹਰ ਬੰਦਾ ਇਦਾਂ ਦੀਆਂ ਗੱਲਾਂ ਕਰ ਕਰਕੇ ਸਾਡੇ ਸਿਰ ਤੇ ਬਹਿ ਜਾਂਦਾ ਹੈ। ਤੁਹਾਡੇ ਵਰਗੇ ਬੰਦੇ ਇਹ ਸੋਚਦੇ ਹੈ ਵੀ ਸਾਡੇ ਕੋਲ ਇਹਨਾਂ ਦੇ ਹੱਥ ਧਵਾਉਣ, ਪੈਰ ਧਵਾਉਣ, ਪ੍ਰਸ਼ਾਦਾ ਛਕਾਉਣ, ਚਰਨ ਪਵਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ, ਕਿਉਂਕਿ ਅਸਲੀ ਗਿਆਨ ਅਸਲਾ ਅਸਲੀ ਤੇ ਸਾਰਾ ਕੁਛ ਇਹਨਾਂ ਕੋਲ। ਤੇ ਮੈਂ ਪਿਛਲੇ ਕਈ ਦੀਵਾਨਾਂ ਵਿੱਚ ਮੈਂ ਕੋਸ਼ਿਸ਼ ਕੀਤੀ ਹੈ, ਜੇ ਤੁਸੀਂ ਕੁਰਾਲੀ ਦੇ ਦੀਵਾਨ ਸੁਣੇ ਹੋਣ, ਜੇ ਲਾਈਵ ਨਹੀਂ ਸਿੱਧੇ ਦੀਵਾਨ ਵਿੱਚ ਨਹੀਂ ਸੁਣੇ ਹੋਣੇ ਤੇ ਘਰਾਂ 'ਚ ਬਹਿ ਕੇ, ਕਈ ਸੱਜਣ ਮੈਨੂੰ ਪਤਾ ਵੀ ਇੱਕ ਵੀ ਦੀਵਾਨ ਮਿਸ ਨਹੀਂ ਕਰਦੇ, ਕਈ ਬਹੁਤ ਧਿਆਨ ਨਾਲ ਸੁਣਦੇ। ਤੇ ਮੈਂ ਕੋਸ਼ਿਸ਼ ਕਰਦਾ ਵੀ ਇਸ ਗੱਲ ਨੂੰ ਜਰਾ ਕੁ ਸਮਝਣ ਦੀ ਖੇਚਲ ਕਰੋਗੇ ਤੇ ਬਹੁਤ ਸਾਰਾ ਭਾਰ ਹੈ ਜਿਹੜਾ ਸਾਡੇ ਤੋਂ ਹੌਲਾ ਹੁੰਦਾ ਹੈ। ਤੇ ਤੁਸੀਂ ਸਾਰੇ ਕੀਰਤਨੀਏ ਬਣ ਸਕਦੇ ਹੋ, ਸਾਰੇ ਸਤਸੰਗੀ ਬਣ ਸਕਦੇ ਹੋ, ਸਾਰੇ ਸਿਮਰਨ ਵਾਲੀਆਂ ਰੂਹਾਂ ਬਣ ਸਕਦੇ ਹੋ, ਜੇ ਕਿਤੇ ਸਹੀ ਤਰੀਕੇ ਨਾਲ ਸਮਝ ਲਓ। ਤੇ ਜਿਹੜੇ ਤਰੀਕੇ ਨਾਲ ਸਮਝਾਇਆ ਜਾਂਦਾ ਹੈ ਇਸ ਤਰੀਕੇ ਨਾਲ ਮੇਰੇ ਵਰਗੇ ਮਹਾਨ ਬਣਨਗੇ ਤੇ ਤੁਹਾਡੇ ਵਰਗੇ ਡਾਊਨ ਹੋ ਜਾਂਦੇ ਨੇ, ਇਦਾਂ ਦਾ ਸਿਸਟਮ ਹੈ। ਹੁਣ ਸਮਝਿਓ ਮੈਂ ਕੀ ਸਮਝਾਉਣਾ ਚਾਹੁੰਦਾ। ਸਾਰੇ ਪਹਿਰੇਦਾਰ ਵੀਰਾਂ ਨੂੰ ਸਭ ਨੂੰ ਬੇਨਤੀ ਹੈ ਬੈਠ ਜਾਓ, ਖੜੇ ਨਾ ਹੋਇਓ, ਕੋਈ ਨਾ ਖੜੇ ਹੋਇਓ, ਬਹਿ ਜਾਓ ਆਰਾਮ ਸਿੰਘ। ਹਾਂਜੀ ਇੱਧਰ ਸੁਣਿਓ, ਧਿਆਨ ਰੱਖਿਓ ਪੂਰਾ। ਹੁਣ ਮੈਨੂੰ ਇਹ ਦੱਸੋ ਵੀ ਜਦੋਂ ਸਾਡੇ ਬਾਬਾ ਜੀ ਕਹਿੰਦੇ ਹੈ ਕੀਰਤਨ ਦੀ ਦਾਤ ਉਹਨੂੰ ਮਿਲਦੀ ਹੈ ਜਿਹੜਾ 100 ਜਨਮ ਦੀ ਭਗਤੀ ਕਰਦਾ, ਹੋ ਗਈ ਨਾ ਗੱਲ। ਹੁਣ ਇਹ ਜੀ ਗੱਲ ਜਦੋਂ ਸਟੇਜ ਤੇ ਮਿਲਦੀ ਵੀ ਜਿਹੜਾ ਕੀਰਤਨ ਕਰਦਾ ਹੈ ਇਹ ਕੋਈ ਛੋਟੀ ਮੋਟੀ ਗੱਲ ਥੋੜਾ, ਕੀਰਤਨ ਕਰਨਾ ਕੋਈ ਮਾੜੀ ਮੋਟੀ ਗੱਲ ਨਹੀਂ, ਬਹੁਤ ਵੱਡੀ ਹਸਤੀ ਹੈ। ਭਾਵ ਕਿ ਕੀਰਤਨ ਭਗਤੀ ਜਿਹੜੀ ਬਾਬਾ ਜੀ ਕਹਿੰਦੇ ਹੈ ਕਹਿੰਦੇ ਹੁੰਦੇ ਸੀ ਵੀ ਜਿਹੜਾ ਕੀਰਤਨ ਕਰਦਾ ਉਹਦੀ 100 ਜਨਮ ਦੀ ਭਗਤੀ ਹੁੰਦੀ ਹੈ ਤਾਂ ਦਾਤ ਮਿਲਦੀ ਹੈ। ਠੀਕ ਹੈ ਪਿਆਰਿਓ, ਆ ਗਈ ਪਕੜ 'ਚ ਗੱਲ। ਹੁਣ ਇਹ ਹਿਸਾਬ ਲਾਓ ਵੀ ਕੀਰਤਨ ਕਿਹੜਾ ਹੈ ਜੀ। ਫਿਰ ਆਪਾਂ ਪੁੱਛਿਆ ਵੀ ਕੀਰਤਨ ਕਿਹੜਾ, ਕਹਿੰਦੇ ਕੀਰਤਨ ਜਿਵੇਂ ਹੁਣ ਆ ਸਾਜ਼ ਵੀ ਜੋੜੀ ਨਾਲ ਕੀਰਤਨ ਕਰਨਾ, ਆ ਵਾਜਾ ਵਜਾਉਣਾ, ਆ ਕੀਰਤਨ ਹੋ ਗਿਆ। ਹੁਣ ਤੁਹਾਨੂੰ ਸਾਰਿਆਂ ਨੂੰ ਵਾਜਾ ਆਉਂਦਾ, ਬੋਲੋ ਬੋਲੋ ਬਈ, ਤੁਹਾਨੂੰ ਇਹ ਕੀਰਤਨ ਆਉਂਦਾ? ਫਿਰ ਕਰੋਗੇ ਕੀ? 100 ਜਨਮ ਦੀ ਭਗਤੀ ਦੀ ਹੋਣੀ ਤਾਂ ਹੀ ਨਹੀਂ ਆਉਂਦਾ ਬਾਬਾ ਜੀ ਦੇ ਕਹਿਣ ਮੁਤਾਬਕ, ਤੇ ਫਿਰ ਕਰੋਗੇ ਕੀ? ਫਿਰ ਸਾਡੇ ਵਰਗਿਆਂ ਦੇ ਹੱਥ ਧਵਾਉਣ ਤੋਂ ਬਿਨਾਂ, ਸਾਡੇ ਵਰਗਿਆਂ ਦੀ ਸੇਵਾ ਤੋਂ ਬਿਨਾਂ ਚਾਰਾ ਹੀ ਕੀ ਹੈ? ਅਗਲਾ ਕਹਿੰਦਾ 100 ਜਨਮ ਦੀ ਭਗਤੀ ਤੇ ਇਹਨਾਂ ਦੀ, ਇਹ ਤੇ ਪਾਪ ਹੀ ਕਰਕੇ ਆਏ ਆ। ਆਖੋ ਸਤਨਾਮ। ਇਸ ਹਿਸਾਬ ਨਾਲ ਕੀਰਤਨੀਆਂ ਦੀ ਬੱਲੇ ਬੱਲੇ ਸੰਗਤ ਸਾਰੀ ਥੱਲੇ ਥੱਲੇ ਹੋ ਰਿਹਾ ਕਿ ਨਹੀਂ, ਪਾ ਰਹੇ ਆ ਕਿ ਭਾਰ ਨਹੀਂ? ਹੁਣ ਇਸ ਪੁਆਇੰਟ ਨੂੰ ਸਮਝੋ ਜਰਾ। ਹੁਣ ਮੈਨੂੰ ਇਹ ਦੱਸੋ ਵੀ ਕੀਰਤੀ ਮਨ ਨੇ ਕਰਨੀ ਹੈ ਕਿ ਜ਼ਬਾਨ ਨੇ? ਸਿੱਖ ਮਨ ਹੈ ਕਿ ਬੋਡੀ? ਬੋਲੋ ਜੀ, ਮਨ ਹੈ। ਗੁਰੂ ਕੀ ਹੈ? ਗਿਆਨ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਹੁਣ ਸੁਰਤ ਕੀਰਤਨ ਕਰੇ ਮਨ ਕੀਰਤਨ ਕਰੇ ਪਰ ਹੁਣ ਇਸ ਗੱਲ ਦੀ ਕੀ ਗਰੰਟੀ ਹੈ ਵੀ ਜਿਹੜੇ ਸਟੇਜਾਂ ਤੇ ਜਿਨ੍ਹਾਂ ਦਾ ਸਰੀਰ ਕੀਰਤਨ ਕਰਦਾ ਹੈ ਜੀਭ ਬੁੱਲ ਕੀਰਤਨ ਕਰਦੇ ਹੈ ਉਹਨਾਂ ਦਾ ਮਨ ਵੀ ਕੀਰਤਨ ਕਰਦਾ ਕਿ ਨਹੀਂ ਕਰਦਾ ਕੀ ਪਤਾ ਗੱਲ ਹੈ ਰੱਬ ਦੀ ਕੀਰਤੀ ਕਰਨ ਦੀ ਭਲੋ ਭਲੋ ਰੇ ਕੀਰਤਨੀਆਂ ਕੀਰਤਨੀਏ ਭਲੇ ਹੈ ਪਰ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਕਹਿੰਦੇ ਰਾਗਾਂ ਨਾਲ ਬੜੇ ਤਰੀਕਿਆਂ ਨਾਲ ਲੋਕੀ ਕਹਿੰਦੇ ਰੱਬ ਨੂੰ ਗਾਉਂਦੇ ਐ ਪਰ ਮੇਰਿਆ ਰੱਬਾ ਤੂੰ ਖੁਸ਼ ਨਹੀਂ ਹੁੰਦਾ ਐ ਨਹੀਂ ਖੁਸ਼ ਹੁੰਦਾ ਤੂੰ ਕੀਰਤਨੀਆਂ ਨੂੰ ਸਤਿਕਾਰ ਦਿੱਤਾ ਹੈ ਪਰ ਜੇ ਕਹਾਂਗੇ ਵੀ ਤਰ੍ਹਾਂ ਤਰ੍ਹਾਂ ਦੇ ਰਾਗ ਪੜ੍ਹ ਕੇ ਅਸੀਂ ਫਿਰ ਖੁਸ਼ ਕਰ ਲੈਣਾ ਐ ਨਹੀਂ ਰਾਗ ਚੰਗਾ ਪੜ੍ਹ ਲਿਆ ਕਰੋ ਪਰ ਐ ਨਹੀਂ ਵੀ ਤੂੰ ਰਾਗ ਪੜ੍ਹ ਪੜ੍ਹ ਕੇ ਬਹੁਤੇ ਗਲੇ ਘੁਮਾ ਕੇ ਗਰਾਰੀਆਂ ਮਾਰ ਕੇ ਰੱਬ ਖੁਸ਼ ਕਰ ਲੈਂਦਾ ਉਹ ਵੇਖੋ ਵੀ ਗਲਾ ਬਹੁਤ ਘੁਮਾਉਂਦਾ ਹੈ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਹੈ ਅਸੀਂ ਹੀ ਰੱਬ ਦਾ ਰੂਪ ਹਾਂ ਤੇ ਜਦੋਂ ਮੇਰਿਓ ਵੀਰੋ ਮੇਰਿਓ ਭਾਈਓ ਮੇਰਿਓ ਭੈਣੋ ਤੁਸੀਂ ਕਹਿੰਦੇ ਹੋ ਮਾਂ ਨੇ ਯਕੀਨ ਕਰਕੇ ਭੇਜਿਆ ਮਾਂ ਨੂੰ ਸੱਚ ਦੱਸਣਾ ਕਹਿੰਦੇ ਕੋਈ ਗੱਲ ਨਹੀਂ ਰੱਖ ਲੈ ਪੜਦਾ ਝੂਠ ਬੋਲ ਦਿੰਦੇ ਆ ਫਿਰ ਕੀ ਪਤਾ ਲੱਗਦਾ ਬੇਬੇ ਕਿਹੜਾ ਪਤਾ ਕਰਨ ਲੱਗੀ ਹੈ ਪਰ ਕਹਿੰਦੇ ਬੇਬੇ ਨੂੰ ਨਹੀਂ ਪਤਾ ਰੱਬ ਨੂੰ ਤੇ ਪਤਾ ਉਸ ਨੌਜਵਾਨ ਨੇ ਜਿਹਨੇ ਮਾਂ ਨਾਲ ਗੱਲ ਕਰਦੇ ਨੇ ਝੂਠ ਨਹੀਂ ਬੋਲਿਆ ਸੱਚ ਦੱਸਿਆ ਉਹ ਕਹਿੰਦਾ ਰੱਬ ਹੈ ਮਾਂ ਨੂੰ ਨਹੀਂ ਪਤਾ ਰੱਬ ਨੂੰ ਤੇ ਪਤਾ ਹੈ ਉਹ ਰੱਬ ਨੂੰ ਧਿਆਨ 'ਚ ਲੈ ਆਇਆ ਨਾ ਪਿਆਰਿਓ ਉਹ ਵੇਖੋ ਨੌਜਵਾਨ ਰੱਬ ਦੀ ਕੀਰਤੀ ਕਰ ਰਿਹਾ ਕੀਰਤਨ ਕਰਦਾ ਕੀਰਤੀ ਮਤਲਬ ਕੀਰਤਨ ਮੈਂ ਦੋ ਵਾਰੀ ਇਹ ਐਗਜ਼ੈਂਪਲਾਂ ਦੇ ਚੁੱਕਿਆ ਪਰਸੋਂ ਵੀ ਦੀਵਾਨ 'ਚ ਕਿਹਾ ਸੀ ਦੋ ਤਿੰਨ ਦਿਨ ਪਹਿਲਾਂ ਮੈਂ ਇਹ ਦੋ ਵਾਰ ਬੋਲ ਚੁੱਕਿਆ ਗੱਲ ਕਿ ਰੇੜੀ ਵਾਲਾ ਬੰਦਾ ਸੇਬ ਲੱਗਿਆ ਸੀ ਪਾਉਣ ਪੰਜ ਚਾਰ ਸੇਬ ਗਲੇ ਐ ਉਹ ਬੰਦਾ ਕਹਿੰਦਾ ਆਹ ਚੱਕ ਹਜ਼ਾਰ ਰੁਪਈਆ ਟੋਕਰੀ ਬਣਾ ਦੇ ਭਾਈ ਇੱਕ ਦੋ ਦਰਜਨ ਕੇਲਿਆਂ ਦੀ ਪਾ ਦੀ ਪੰਜ ਚਾਰ ਪਪੀਤੇ ਪਾ ਦੇ ਅੱਠ ਦਸ ਸੇਬ ਪਾ ਦੇ ਟੋਕਰੀ ਬਣਾ ਦੇ ਟੋਕਰੀ ਧਿਆਨ ਨਾਲ ਸੁਣਿਓ ਟੋਕਰੀ ਵਾਲਾ ਜਦੋਂ ਬਣਾਉਣ ਲੱਗਿਆ ਹਜ਼ਾਰ ਰੁਪਈਏ ਦੇ ਫਲ ਫਰੂਟ ਪਾਉਣੇ ਐ ਤੇ ਉਹਦੇ ਨਾਲ ਦਾ ਕਹਿੰਦਾ ਪੰਜ ਚਾਰ ਗਲੇ ਜੇ ਪਏ ਆ ਕੱਢਦੇ ਉਹ ਤਾਂ ਗੱਡੀ 'ਚ ਬੈਠਾ ਮੂੰਹ ਉਹਦਾ ਭਰੇ ਨੂੰ ਮੈਂ ਫੋਨ ਤੇ ਲੱਗਿਆ ਉਹਨੇ ਪੈਸੇ ਫੜਾ ਤੇ ਉਹਨੇ ਵੀ ਗਾਂਹ ਦੇਣੀ ਸੀ ਟੋਕਰੀ ਕਿਤੇ ਵੀ ਉਹ ਤੇ ਪਰਾਂ ਨੂੰ ਮੂੰਹ ਆ ਪੰਜ ਚਾਰ ਗਲੇ ਜੇ ਕੱਢਦੇ ਪਾਦੇ ਵੀ ਉਹ ਪਤਾ ਕੀ ਕਹਿੰਦਾ ਯਾਰ ਉਹਦਾ ਮੂੰਹ ਤੇ ਪਰੇ ਹੈ ਪਰ ਮੇਰਾ ਮਾਲਕ ਤੇ ਵੇਖਦਾ ਉਹ ਵੇਖੋ ਸੇਬ ਵੇਚਣ ਵਾਲਾ ਰੇੜੀ ਵਾਲਾ ਵੀ ਕੀਰਤਨ ਕਰ ਰਿਹਾ ਆਹ ਕੀਰਤੀ ਰੱਬ ਦੀ ਤਨ ਨਹੀਂ ਕਰਦਾ ਕੌਣ ਕਰਦਾ ਮਨ ਸਿੱਖ ਕੀ ਹੈ ਮਨ ਇਹ ਵੱਡੀ ਗੱਲ ਨਹੀਂ ਸੀ ਯਾਰ ਤੈਂ ਤਿੰਨ ਸਾਲ ਮਕੈਨਿਕ ਕੋਲ ਲਾਏ ਐ ਮੇਰੇ ਵਰਗੇ ਨੇ ਤਿੰਨ ਸਾਲ ਕੀਰਤਨ ਸਿੱਖਣ ਦੇ ਲਾਤੇ ਜੇ ਗਲਾ ਹਿਸਾਬ ਜੇ ਨਾ ਆਇਆ ਤੇ ਹੱਥ ਚੱਲ ਪਏ ਜੋੜੀ ਵਜਾਉਣ ਲੱਗ ਗਿਆ ਜੇ ਜੋੜੀ ਦਾ ਹਿਸਾਬ ਨਾ ਆਇਆ ਤੇ ਚਿਮਟਾ ਸਿੱਖ ਲਿਆ ਪਰ ਤੈਂ ਤਿੰਨ ਸਾਲ ਉਧਰ ਨੂੰ ਲਾਤੇ ਹੁਣ ਤੂੰ ਮੇਰੇ ਵਰਗੇ ਨੂੰ ਵੇਖ ਬਈ ਬਾਣੀ ਇੰਨੀ ਕੰਠ ਕਰੀ ਜਾਂਦਾ ਤੇ ਸ਼ਬਦ ਤੈਂ ਅੱਠ ਸਾਲ ਉਧਰ ਲਾਏ ਐ ਡਾਕਟਰ ਬਣਨ ਦੇ ਇਹਨੇ ਅੱਠ ਸਾਲ ਬਾਣੀ ਕੰਠ ਕਰਨ ਤੇ ਲਾਏ ਐ ਕਈਆਂ ਦਾ ਤੇ ਧੰਦਾ ਹੀ ਐ ਭਾਈ ਐਂ ਵੇਖ ਕੇ ਪ੍ਰਭਾਵਿਤ ਨਾ ਹੋ ਜਾਇਆ ਕਰੋ ਵੀ ਬੜਾ ਕੀਰਤਨੀ ਐ ਤੁਹਾਨੂੰ ਕੀ ਪਤਾ ਮੇਰਾ ਮਨ ਕੀਰਤਨ ਕਰਦਾ ਕਿ ਨਹੀਂ ਕਰਦਾ ਮੇਰਾ ਮਨ ਕੀਰਤੀ ਕਰਦਾ ਕਿ ਨਹੀਂ ਕਰਦਾ ਹੋਰ ਬੇਨਤੀ ਕਰਦੇ ਆ ਦਿਹਾੜੀਦਾਰ ਕਹਿੰਦਾ 500 ਰੁਪਈਆ 300 ਰੁਪਈਆ ਲਿਆ ਕਹਿੰਦੇ 5:30 ਵਜੇ ਚੱਲੀਏ ਯਾਰ ਘਰ ਨੂੰ ਉਹਦੇ ਨਾਲ ਦਾ ਕਹਿੰਦਾ ਕਹਿੰਦਾ ਯਾਰ ਇੱਕ ਬੋਰੀ ਚਾਰ ਰੇਤੇ ਦੇ ਪਾਓ ਇੱਕ ਸੀਮੈਂਟ ਦੀ ਪਾਓ ਰਲਾਓ ਫਟਾਫਟ ਆਪਾਂ ਕੰਮ ਨਿਬੇੜੀਏ ਉਹ ਕਹਿੰਦਾ ਯਾਰ ਚੱਲ ਚੱਲੀਏ ਕੱਲ ਦੇਖਾਂਗੇ ਆਪਾਂ ਘਰ ਚੱਲਦੇ ਅੱਧਾ ਘੰਟਾ ਪਹਿਲਾਂ ਚੱਲਦੇ ਅੱਜ ਛੁੱਟੀ ਕਰੋ ਮਾਲਕ ਕਿਹੜਾ ਹੈਗਾ ਇੱਥੇ ਠੇਕੇਦਾਰ ਵੀ ਗਿਆ ਘਰ ਵਾਲੇ ਵੀ ਗਏ ਆਪਾਂ ਨੂੰ ਕਹਿ ਗਏ ਚੱਲ ਇੱਕ ਰਹਿਣ ਦੇ ਕੱਲ ਨੂੰ ਦੇਖ ਲਾਂਗੇ ਹੁਣ ਉਹ ਕਹਿੰਦਾ ਯਾਰ 300 ਲਿਆ 9 ਵਜੇ 8 ਵਜੇ ਦਿਹਾੜੀ ਤੇ ਆਏ ਸੀ 6 ਵਜੇ ਤੱਕ 10 ਘੰਟੇ ਦਾ ਕੰਮ ਕਰਨਾ ਚਾਹੀਦਾ ਘੰਟਾ ਦੁਪਹਿਰੇ ਆਰਾਮ ਕਰਿਆ ਸੀ ਘੰਟਾ ਆਰਾਮ ਕਰਿਆ 9 ਘੰਟੇ ਤੇ ਆਪਾਂ ਲਾਈਏ 300 ਰੁਪਈਆ ਲਿਆ ਯਾਰ ਕਾਹਨੂੰ ਐਵੇਂ ਕਹਿੰਦੇ ਯਾਰ ਉਹ ਕਿਹੜਾ ਵੇਖਦਾ ਨਾ ਠੇਕੇਦਾਰ ਨਾ ਮਾਲਕ ਹੈ ਉਹ ਇੱਕ ਦਿਹਾੜੀ ਵਾਲਾ ਕਹਿੰਦਾ ਨਾ ਯਾਰ ਮਾਲਕ ਤੇ ਵੇਖਦਾ ਰੱਬ ਤੇ ਵੇਖਦਾ ਜੇ ਉਹ ਮਾਲਕ ਨਹੀਂ ਅਸਲੀ ਮਾਲਕ ਤੇ ਵੇਖਦਾ ਉਹ ਦਿਹਾੜੀਦਾਰ ਕੀਰਤਨੀਆਂ ਵੇਖੋ ਮੇਰੇ ਮਾਲਕ ਨੂੰ ਮੇਰੇ ਰੱਬ ਨੂੰ ਇਹ ਪਸੰਦ ਆਉਂਦੇ ਆ ਕੀਰਤਨੀਏ ਜਿਹੜੇ ਐ ਕਰਦੇ ਆ। ਤੇ ਭਲਾ ਜੇ ਸਾਰੇ ਕੀਰਤਨੀਏ ਬਣਨ ਤੇ ਨਜ਼ਾਰੇ ਨਾ ਆ ਜਾਣ, ਸਾਰੇ ਕੰਮ ਪਰਫੈਕਟ ਹੋਏ ਹੋਣਗੇ, ਜੇ ਅਫਸਰ ਕੀਰਤਨ ਕਰਨ ਸਾਰੇ, ਜਿੰਨੇ ਮਹਿਕਮਿਆਂ ਚ ਬੈਠੇ ਵੱਡੀਆਂ ਕੁਰਸੀਆਂ ਤੇ ਜੇ ਸਾਰੇ ਕੀਰਤਨੀਏ ਬਣ, ਕਮਾਲ ਨਾ ਹੋ ਜਾਏਗੀ? ਕਿਹੜਾ ਕਹੂ ਕੱਢ 10,000 ਕੱਢ ਵੱਡੀ, ਕਿਹੜਾ ਟੇਬਲ ਦੇ ਥੱਲਿਓਂ ਦੀ ਪੈਸੇ ਫੜੂ? ਇੱਕ ਗੱਲ ਹੋਰ ਦੱਸੋ, ਜਿਹੜਾ ਕੀਰਤਨ ਆ ਬਾਜਿਆਂ ਵਾਲਾ ਆ ਰਾਗਾਂ ਵਾਲਾ ਇਹ ਸਾਰੇ ਕਰ ਲਓਗੇ? ਦੱਸੋ ਜੀ। ਤੇ ਜਿਹੜਾ ਦੂਜਾ ਜਿਹੜਾ ਆ ਮਨ ਵਾਲੀ ਕੀਰਤੀ ਇਹ ਭਲਾ ਇਹ ਸਾਰੇ ਹੀ ਕਰ ਸਕਦੇ ਆ? ਇੱਥੋਂ ਤੱਕ ਵੀ ਕਹਿ ਦਿਆਂ ਕਿ ਤੁਹਾਡੇ ਵਿੱਚ ਬਹੁਤ ਬੰਦੇ ਕਰਦੇ ਵੀ, ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ, ਜਿੰਦਗੀ ਕਰਦੇ ਵੀ ਕੀਰਤਨੀ। ਕਿੰਨੀਆਂ ਮੇਰੀਆਂ ਭੈਣਾਂ ਕੀਰਤਨ ਕਰਦੀਆਂ ਹੋਣਗੀਆਂ ਇਦਾਂ ਦਾ, ਕਿਸੇ ਨਾਲ ਕੋਈ ਧੋਖਾ, ਕਿਸੇ ਨਾਲ ਬੇਈਮਾਨੀ ਨਹੀਂ, ਠੱਗੀ ਨਹੀਂ। ਸਾਡਾ ਮੁੰਡਾ ਜੀ ਚਿੱਟਾ ਖਾਂਦਾ, ਇਦਾਂ ਕਹਿੰਦੀ ਮਾਂ ਜਿਹਦੇ ਰਿਸ਼ਤਾ ਲੱਗਾ ਸੀ, ਹੁਣ ਪਿਓ ਕਹਿੰਦਾ ਤੇਰੇ ਮੈਂ ਕੰਨ ਤੇ ਜੜ ਦੇਣੀ ਹੈ। ਹੋਲੈਂਡ ਦੇ ਰਿਸ਼ਤਾ ਮੁੰਡੇ ਨੂੰ ਕਹਿੰਦੀ ਐਵੇਂ ਕਿਸੇ ਦੀ ਧੀ ਦੀ ਜ਼ਿੰਦਗੀ ਦੀ ਖਰਾਬ ਨਹੀਂ ਕਰਨੀ। ਠੀਕ ਹੈ ਸਾਡਾ ਮੁੰਡਾ ਅੱਜ ਨਸ਼ਾ ਨਹੀਂ ਕਰਦਾ, ਸਾਲ ਪਹਿਲਾਂ ਤੇ ਇਹਨੂੰ ਕੈਂਪ 'ਚ ਰੱਖੇ ਕੇ ਰੱਖਿਆ ਸੀ, ਸਾਲ ਪਹਿਲਾਂ ਤੇ ਨਸ਼ਾ ਕਰਦਾ ਸੀ, ਕੈਂਪ ਦੇ ਵਿੱਚ ਅਸੀਂ ਰੱਖਿਆ ਸੀ, ਤੇ ਹੁਣ ਤੂੰ ਕਹੀ ਜਾਂਦਾ ਇਹਦਾ ਰਿਸ਼ਤਾ ਕਰੋ, ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੇ। ਕਹਿੰਦੇ ਜੀ ਭਾਈ ਨਸ਼ਾ ਲੱਗ ਗਿਆ ਸੀ ਸਾਡਾ ਮੁੰਡਾ ਕਰਨ, ਹੁਣ ਇੱਕ ਸਾਲ ਤੋਂ ਠੀਕ ਹੈ, ਰਿਸ਼ਤਾ ਕਰਨਾ ਕਰ ਦਿਓ, ਅਸੀਂ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੇ। ਇੱਥੇ ਮੈਂ ਇੱਕ ਪਰਿਵਾਰ ਵੇਖਿਆ, ਬੱਚੇ ਦਾਨੀ ਨਹੀਂ ਬੀਬੀ ਦੇ ਪੇਟ ਅੰਦਰ, ਤੇ ਉਹਦੇ ਕਹਿੰਦੇ ਕਰ ਦਿਓ ਜੀ ਕੋਈ ਗੱਲ ਨਹੀਂ ਬਾਅਦ ਚ ਵੇਖੀ ਜੂਗਾਂਗੇ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਚੈੱਕ ਕਰਾਇਆ ਸੀ ਕਦੇ, ਬਾਅਦ ਚ ਇਹ ਕਹਿ ਦਾਂਗੇ। ਉਹਦੀ ਮਾਂ ਕਹਿੰਦੀ ਇਹ ਨਹੀਂ ਅਸੀਂ ਕਰ ਸਕਦੇ, ਨਾ ਇਹ ਨਹੀਂ ਅਸੀਂ, ਇਹ ਧੋਖਾ ਨਹੀਂ ਕਰ ਸਕਦੇ। ਪਿਆਰਿਓ ਉਹ ਹੈ ਕੀਰਤੀ, ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੇ, ਕਿਸੇ ਦੇ ਪੁੱਤ ਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੇ। ਸਾਨੂੰ ਪਤਾ ਹੈ ਸਾਡੀ ਧੀ ਕਿੱਦਾਂ ਦੀ ਹੈ, ਰਿਸ਼ਤਾ ਲੱਗਿਆ ਕਰਨ ਸਾਨੂੰ ਪਤਾ ਇਹ ਕਿੱਦਾਂ ਦੇ ਸੁਭਾਅ ਦੀ ਹੈ, ਕੀ ਇਹਨੇ ਕੀਤਾ ਜਾਂ ਕੀ ਕਰਨਾ ਹੈ। ਅਸੀਂ ਕਿਸੇ ਦਾ ਭੋਲਾ ਮੁੰਡਾ, ਪੜ੍ਹਿਆ ਲਿਖਿਆ ਮੁੰਡਾ ਫਸਾ ਨਹੀਂ ਸਕਦਾ। ਇਹ ਕਰੋ ਕੀਰਤਨ ਜੇ ਕਰ ਸਕਦੇ ਹੋ, ਇਹ ਤੁਸੀਂ ਮੇਰੀਆਂ ਭੈਣਾਂ ਮੇਰੇ ਵੀਰ ਸਾਰੇ ਕਰ ਸਕਦੇ ਆ ਕਿ ਨਹੀਂ ਜੀ? ਹੁਣ ਨਾ ਕਰੋ ਤੇ ਤੁਹਾਡੀ ਮੇਰੀ ਮਰਜ਼ੀ ਹੈ, ਪਰ ਇਹ ਕੀਰਤਨ ਹੈ ਜਿਹੜਾ ਤੁਸੀਂ ਮੇਰੇ ਵੀਰ ਭਰਾ ਭੈਣਾਂ ਸਾਰੇ ਕਰ ਸਕਦੇ ਹੋ, ਤੇ ਆਹ ਤੇ ਕੋਈ ਵਿਰਲਾ ਵਿਰਲਾ ਕਰ ਸਕਦਾ। ਇਹ ਵਾਜੇ ਵਜਾਣੇ, ਇਹ ਹੁਣ ਸਾਰੇ ਬੰਦੇ ਤੇ ਵਾਜੇ ਵਜਾਉਣ ਰਹਿ ਗਏ, ਹੁਣ 100 ਜਨਮ ਦੀ ਭਗਤੀ ਚਾਹੀਦੀ ਬਾਬਾ ਜੀ, ਕਹਿੰਦੇ ਹੁਣ ਕਿਹੜਾ ਕਰਕੇ ਆਵੇ, ਪਹਿਲਾਂ ਮਰੋ ਫਿਰ ਭਗਤੀਆਂ ਕਰਕੇ ਆਓ 100 ਜਨਮ, ਫਿਰ ਕੀਰਤਨ ਦੀ ਦਾਤ ਮਿਲੂ, ਕਿਉਂਕਿ ਬਾਬਿਆਂ ਨੇ ਤੇ ਵਚਨ ਕਰਨਾ ਹੀ ਆ। ਹੁਣ ਜਿਹੜਾ ਮੇਰੇ ਵਾਲਾ ਕੰਮ ਹੈ ਮੈਂ ਤੈਨੂੰ ਮਹਾਨ ਹੀ ਕਹੂੰ ਨਾ, ਵੀ ਤੁਹਾਡੇ ਵਾਲੇ ਸਾਰੇ ਥੱਲੇ ਹੀ ਥੱਲੇ ਕੰਮ ਨੇ, ਕੰਮ ਤੇ ਆ ਹੈ, ਅਸਲੀ ਸੌਖਾ ਕਿਤੇ ਕੀਰਤਨ ਕਰਨਾ। 8 ਘੰਟੇ ਜਿੰਨਾ ਕਈ 8 ਘੰਟੇ ਚਲਾ ਲਈ, ਜਿਹੇ ਜਿਹਾ ਬਾਜਾ ਬਜਾ ਲਿਆ, 1 ਘੰਟਾ 1 ਬਰਾਬਰ ਹੈ, ਭਾਰ ਤੇ ਤਿੰਨਾ ਪਾ ਦੋ, ਉਨਾ ਹੀ ਥੋੜਾ ਭਾਰ ਲਾਉਣਾ, ਥੋੜਾ ਪਾਉਣਾ ਹੈ, ਡਾਊਨ ਕਰਨੀ ਪਰਸਨੈਲਿਟੀ, ਡਿਵੈਲਪ ਥੋੜਾ ਕਰਨੀ, ਡੈਡ ਕਰਨਾ ਮਾਈਂਡ, ਖੋਲਣਾ ਥੋੜਾ ਬੰਦੇ ਨੂੰ, ਵਿਕਾਸ ਥੋੜਾ ਕਰਨਾ, ਦੀਵਾ ਜਗਾਉਣਾ ਥੋੜਾ, ਚਾਨਣ ਥੋੜਾ ਕਰਨਾ, ਹਨੇਰਾ ਕਰਕੇ ਭੇਜੋ, ਅਗਲੇ ਤੇ ਬੋਝ ਪਾ ਕੇ ਭੇਜੋ, ਅਗਲਾ ਕਵੇ ਸਾਰੀ ਦੁਨੀਆ ਬਿਨਾਂ ਗੁਜ਼ਾਰਾ ਹੋ ਜੂਗਾ, ਮੇਰਾ ਪਰਮੇਸ਼ਰ ਦੁਆਰ ਬਿਨਾਂ ਗੁਜ਼ਾਰਾ ਨਹੀਂ ਹੋਣਾ, ਇਹੋ ਜਿਹੀਆਂ ਗੱਲਾਂ ਕਰ, ਐਂ ਕਿਵੇਂ ਕਰੋ? ਜਿਹੋ ਜਿਹਾ ਇੱਥੇ ਰੱਬ ਹੈ ਓਨਾ ਹੀ ਰੱਬ ਤੇਰੇ ਘਰ ਹੈ, ਓਨਾ ਹੀ ਰੱਬ ਤੇਰੇ ਖੇਤਾਂ 'ਚ। ਇਹ ਕੋਈ ਰੱਬ ਰੇਂਜ ਨਹੀਂ ਜਿਹੜੀ ਕਿਤੇ ਥੋੜ੍ਹੀ ਆਉਂਦੀ ਕਿਤੇ ਜ਼ਿਆਦਾ ਆਉਂਦੀ, ਐਂ ਨਹੀਂ, ਇਹ ਇੰਟਰਨੈਟ ਦੀ ਰੇਂਜ ਹੈ ਵੀ ਇੱਥੇ ਜ਼ਿਆਦਾ ਆਜੂ ਇੱਥੇ ਘੱਟ, ਰੱਬ ਸਾਰੇ ਥਾਵਾਂ ਤੇ ਇੱਕੋ ਜਿਹਾ, ਸਭ ਥਾਵਾਂ ਤੇ ਬਰਾਬਰ ਹੈ ਪਰਮਾਤਮਾ। ਸੁਣਿਆ ਹੀ ਹੈ ਪਿਛਲੇ ਸ਼ਨੀਵਾਰ ਤੁਸੀਂ, ਹਰ ਜਗ੍ਹਾ ਇੱਕੋ ਜਿਹਾ, ਐ ਨਾ ਬਣਾਓ। ਸੁਣਿਆ ਸੀ ਨਾ ਕਿ ਅੱਲਾ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਅਵਰ ਮੁਲਕ ਕਿਸ ਕੇਰਾ, ਜੇ ਅੱਲਾ ਇੱਕ ਮਸੀਤ 'ਚ ਰਹਿੰਦਾ ਬਾਕੀ ਮੁਲਕ ਕਿਹਦਾ ਹੈ? ਰੱਬ ਵੀ ਐਂ ਬਣਾਈ ਫਿਰਦੇ ਨੇ ਵੀ ਰੇਂਜ ਜ਼ਿਆਦਾ ਆਉਂਦੀ, ਇੱਥੇ ਰੱਬ ਜ਼ਿਆਦਾ ਕਿਰਪਾ ਕਰੂ, ਇੱਥੇ ਘੱਟ ਕਰੂ, ਇਹ ਥਾਂ ਆਹ ਜਗ੍ਹਾ ਆਹ ਥਾਂ ਪੁਜਾਰੀਆਂ ਨੇ ਕਬਜ਼ਾ ਕਰ ਲਿਆ ਪਿਆਰਿਓ, ਸੱਚੀ ਜਿਹੜੇ ਗੁਰੂ ਗ੍ਰੰਥ ਸਾਹਿਬ ਇੰਨੇ ਪਿਆਰੇ ਪਿਆਰੇ ਬਚਨ ਕਰਦੇ ਐ, ਸਾਡਾ ਭਾਰ ਲਾਉਂਦੇ ਐ, ਇਹਨਾਂ ਦੇ ਉੱਤੇ ਪੁਜਾਰੀਆਂ ਨੇ ਕਬਜ਼ਾ ਕਰ ਲਿਆ। ਸਾਡੇ ਗੁਰੂ ਗ੍ਰੰਥ ਸਾਹਿਬ ਪੁਜਾਰੀਆਂ ਦੇ ਕਬਜ਼ੇ ਵਿੱਚ ਹਨ, ਧੰਦੇ ਕਰਨ ਵਾਲਿਆਂ ਦੇ ਕਬਜ਼ੇ 'ਚ ਹੈ ਸਾਡਾ ਗੁਰੂ। ਸਾਡੇ ਵਰਗੇ ਧੰਦੇਬਾਜ਼ ਨੇ ਜਿਹੜੇ, ਕਈ ਸਰੀਰਾਂ ਦੇ ਧੰਦੇ ਕਰਦੇ ਆ, ਕਈ ਜ਼ਮੀਰਾਂ ਦੇ ਧੰਦੇ ਕਰਦੇ ਆ ਪਿਆਰਿਓ, ਗੁਰੂ ਗ੍ਰੰਥ ਸਾਹਿਬ ਕਬਜ਼ੇ 'ਚ ਨੇ ਪੁਜਾਰੀ ਦੇ। ਪੁਜਾਰੀ ਨੂੰ ਸਵਾਦ ਆਉਂਦਾ ਜਿਹੜੀ ਚੀਜ਼ ਇਹਨੂੰ ਮਿਲ ਜੇ, ਮੱਥਾ ਟਿਕਾਉਣ ਵਾਸਤੇ, ਪੂਜਾ ਕਰਾਉਣ ਵਾਸਤੇ, ਗੋਲਕਾਂ ਰੱਖਣ ਵਾਸਤੇ, ਚੜਾਵੇ ਚੜਾਉਣ ਵਾਸਤੇ ਪੁਜਾਰੀ ਇੱਕ ਮਿੰਟ ਲਾਉਂਦਾ, ਉਸੇ ਨੂੰ ਹੀ ਉਦਾਂ ਹੀ ਬਣਾ ਕੇ ਪੇਸ਼ ਕਰ ਦਿੰਦਾ। ਪੁਜਾਰੀ ਦਾ ਇੱਕ ਪੁਜਾਰੀ ਮਾਈਂਡ ਦੀ ਇੱਕ ਕਾਢ ਹੈ, ਧੰਦੇ ਦੇ ਧੰਦੇ ਵਾਲੇ ਲੋਕਾਂ ਦੀ ਕਾਢ ਹੈ, ਵਿਹਲੜ ਲੋਕਾਂ ਦੀ ਕਾਢ ਹੈ, ਜਿਨ੍ਹਾਂ ਨੇ ਦੂਜਿਆਂ ਦੀਆਂ ਕਮਾਈਆਂ ਤੇ ਐਸ਼ਾਂ ਕਰਨੀਆਂ ਹੁੰਦੀਆਂ, ਜਿਨ੍ਹਾਂ ਨੇ ਦੂਜਿਆਂ ਦੀ ਕਮਾਈ ਦੇ ਐਸ਼ ਕਰਨੀ ਹੁੰਦੀ ਹੈ, ਇਹ ਪੁਜਾਰੀ ਤਬਕਾ ਸਾਰੇ ਦਾ ਸਾਰਾ ਧੰਦਾ ਬਣਾ ਲੈਂਦਾ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਮਝਣ ਲਈ, ਮੰਨਣ ਲਈ, ਜ਼ਿੰਦਗੀ ਵਿੱਚ ਅਪਣਾਉਣ ਵਾਸਤੇ ਹੈ। ਇੱਥੇ ਅੱਗੇ ਰੋਜ਼ ਗੱਲ ਕਰਦੇ ਹਾਂ ਨਾ, ਗਿਆਨ ਸਮਝਾਉਣ ਦਾ ਵਿਸ਼ਾ ਕਿ ਵੇਖਣ ਦਾ? ਬੋਲੋ ਬੋਲੋ ਪਿਆਰਿਓ, ਸਮਝਾਉਣ ਦਾ। ਜੇ ਕਿਸੇ ਸਕੂਲ ਵਿੱਚ ਟੀਚਰ ਤੁਹਾਡੇ ਜਿਹੜੇ ਬੱਚੇ ਜਾਂਦੇ ਆ ਉਹਨਾਂ ਨੂੰ ਗਿਆਨ ਵਿਖਾਉਣ, ਏਦਾਂ 15-20 ਕਿਤਾਬਾਂ ਰੱਖ ਕੇ ਕਹਿਣ, ਆ ਜਾ ਇੱਕ ਮਿੰਟ, ਆ ਜਾ ਫਟਾਫਟ, ਚਲ ਚੱਲ ਲੰਘ ਜਾ ਫਟਾਫਟ, ਚੱਲ ਚੜੋ ਵੈਨ ਵਿੱਚ, ਚਲੋ ਘਰ, ਫਿਰ ਇਹਦਾ ਮਤਲਬ ਕੀ ਹੈ? ਫੀਸਾਂ ਲੈਣ ਪੂਰੀਆਂ। ਇੱਕ ਤੁਸੀਂ ਆਪਣੇ ਬੱਚੇ ਦੇ ਇੱਕ ਦਿਨ ਦਾ ਹਿਸਾਬ ਲਾਓ ਜੀ, ਆਪਣੇ ਬੱਚੇ ਦਾ ਇੱਕ ਦਿਨ ਦਾ ਹਿਸਾਬ ਲਾਓ, 12-30 36, ਜੇ 36,000 ਰੁਪਈਆ ਫੀਸ ਹੈ ਇੱਕ ਸਾਲ ਦੀ, ਬੱਚੇ ਦੀ ਇੱਕ ਸਾਲ ਦੀ ਜੇ 36,000 ਰੁਪਈਆ ਫੀਸ ਹੈ ਤੇ ਇੱਕ ਦਿਨ ਦੀ ਕਿੰਨੀ ਹੋ ਗਈ? 100 ਹੋ ਗਈ, 100 ਰੁਪਈਆ ਡੇਲੀ ਦਾ ਹੋ ਗਿਆ ਨਾ, 100 ਰੁਪਇਆ ਰੋਜ਼ ਦਾ। ਤੇ ਜੇ ਕਿਤੇ ਟੀਚਰ ਇਦਾਂ ਕਰਨ ਵੀ ਸਮਝਾਉਣ ਨਾ ਤੇ ਗਿਆਨ ਨੂੰ ਵਿਖਾਉਣ ਦਾ ਵਿਸ਼ਾ ਬਣਾ ਲੈਣ, ਫਿਰ ਆਪਾਂ ਕਹਾਂਗੇ ਵੀ 36,000 ਕਾਹਦਾ ਲੈਂਦੇ ਹੋ, ਸਮਝਾਓ। ਗਿਆਨ ਸਮਝਾਉਣਾ ਚਾਹੀਦਾ ਸੀ, ਤੁਸੀਂ ਵਿਖਾਉਣਾ ਸ਼ੁਰੂ ਕਰਤਾ, ਪੂਜਣ ਲਾ ਲਿਆ। ਨਿਆਣੇ ਤੋਂ 100 ਰੁਪਈਆ ਰਖਾ ਕੇ ਇੱਕ ਮਿੰਟ ਲਾਉਂਦੇ ਹੋ, ਪਰੇ ਭਜਾ ਦਿੰਦੇ ਹੋ ਵੀ ਚੱਲ ਭਾਜਾ, ਚੱਲ ਵੈਨ ਵਿੱਚ ਘਰ ਨੂੰ, ਸਮਝਾਓ ਇਹਨੂੰ ਕੁਛ। ਪਰ ਪੁਜਾਰੀ ਲਾਣਾ ਸਾਰੇ ਦਾ ਸਾਰਾ ਇਹੀ ਕੁਛ ਤੇ ਹੋ ਰਿਹਾ ਸਾਰੇ ਪਾਸੇ। ਇਹਨੂੰ ਕਹਿੰਦੇ ਨੇ ਧਰਮ ਬਣ ਗਿਆ ਜੀ ਧੰਦਾ, ਧਰਮ ਬਣ ਗਿਆ ਧੰਦਾ, ਪੁਜਾਰੀ ਸਿਸਟਮ ਆ ਗਿਆ ਸਾਡੇ ਵਿੱਚ। ਜਿਹੜੇ ਆ ਵੇਖੋ, ਜਿਹੜੇ ਗੁਰੂ ਗ੍ਰੰਥ ਸਾਹਿਬ ਪੁਜਾਰੀ ਦਾ ਸਿਸਟਮ ਖਤਮ ਕਰਨ ਲਈ ਪੈਦਾ ਹੋਏ ਹਨ, ਬਾਣੀ ਸਾਰੀ ਦੀ ਸਾਰੀ, ਸਾਰਾ ਗੁਰੂ ਗ੍ਰੰਥ ਸਾਹਿਬ ਪੁਜਾਰੀ ਤੇ ਉਹ ਚੋਟ ਕਰਦਾ, ਪੁਜਾਰੀ ਦੀਆਂ ਜੜ੍ਹਾਂ ਹਿਲਾਉਂਦਾ, ਧੋ ਧੋ ਕੇ ਚਪੇੜਾਂ ਮਾਰੀਆਂ ਪਖੰਡੀ ਪੁਜਾਰੀ ਸਿਸਟਮ ਦੇ ਉੱਤੇ। ਲੋਕਾਂ ਦੇ ਪੈਸੇ ਤੇ ਐਸ਼ ਕਰਨ ਵਾਲੇ ਜਿਹੜੇ ਲੋਕ ਹੈ, ਚਾਹੇ ਉਹ ਟੈਕਸ ਤੇ ਐਸ਼ ਕਰਦੇ ਹੈ, ਉਹ ਰਾਜਨੀਤਿਕ ਬੜੇ ਖਤਰਨਾਕ ਨੇ ਜਿਹੜੇ ਟੈਕਸ ਤੇ ਐਸ਼ ਕਰਦੇ ਹੈ, ਟੈਕਸ ਲੋਕਾਂ ਦਾ ਐਸ਼ ਉਹ ਕਰਦੇ ਹੈ, ਤੇ ਧਾਰਮਿਕ ਬੰਦੇ ਬੜੇ ਖਤਰਨਾਕ ਨੇ ਜਿਹੜੇ ਦਸਵੰਧ ਦੇ ਉੱਤੇ ਐਸ਼ ਕਰਦੇ ਹੈ, ਦੋਵੇਂ ਧਾਰਮਿਕ ਵੀ ਤੇ ਰਾਜਨੀਤਿਕ ਵੀ, ਤੇ ਦਸਵੰਧ ਤੇ ਟੈਕਸ ਸੇਮ ਚੀਜ਼ ਹੀ ਹੈ, ਦਸਵਾਂ ਹਿੱਸਾ, ਟੈਕਸ ਵੀ ਏਦਾਂ ਹੀ ਹੈ ਕੰਮ। ਹੁਣ ਇਹ ਜਿਹੜਾ ਪੁਜਾਰੀ ਹੈ, ਧਿਆਨ ਨਾਲ ਸੁਣਿਓ, ਪੁਜਾਰੀ ਦੀਆਂ ਜੜ੍ਹਾਂ ਹਿਲਾਉਣ ਵਾਸਤੇ ਜਿਹੜੀ ਵਿਚਾਰਧਾਰਾ ਪੈਦਾ ਹੋਈ ਹੈ, ਲੁੱਟ ਕੇ ਖਾਣ ਵਾਲੇ ਜਿਹੜੇ ਪੁਜਾਰੀ ਹੈ, ਦੁਨੀਆ ਨੂੰ ਸਮਾਜ ਤੇ ਬੋਝ ਬਣ ਕੇ ਲੁੱਟਦੇ ਹੈ, ਉਹ ਵਿਚਾਰਧਾਰਾ ਜਿਹੜੀ ਪੈਦਾ ਹੀ ਇਸ ਲਈ ਹੋਈ ਹੈ ਵੀ ਪੁਜਾਰੀ ਸਿਸਟਮ ਤੇ ਚੋਟ ਕੀਤੀ ਜਾਵੇ, ਅੱਜ ਉਸੇ ਵਿਚਾਰਧਾਰਾ ਦੀ ਪੂਜਾ ਸ਼ੁਰੂ ਕਰਾ ਕੇ ਉਸੇ ਨੂੰ ਹੀ ਇੱਦਾਂ ਇਸ ਪਾਸੇ ਨੂੰ ਤੋਰ ਲਿਆ, ਧਰਮ ਧੰਦਾ ਬਣਾ ਲਿਆ। ਸਮਝਾਉਣ ਵਾਲਾ ਕੰਮ ਬੰਦ ਹੋ ਗਿਆ, ਆਈ ਜਾਓ ਲੰਘੀ ਜਾਓ, ਆਈ ਜਾਓ ਲੰਘੀ ਜਾਓ, ਬਸ। ਜੇ 10 ਰੱਖੇਗਾ ਕੱਲਾ ਹੀ ਕੜਾ ਪ੍ਰਸ਼ਾਦ ਮਿਲੂ, ਤੇ ਜੇ 100 ਰੱਖੇਗਾ ਫਿਰ ਸਣੇ ਪਤਾਸੇ ਤੇ ਵਿੱਚ ਸਰੋਪਾ ਵੀ ਮਿਲੂਗਾ, ਖੋ ਸਤਨਾ। ਤੇ ਜੇ ਤੇਰੇ ਕੋਲੇ 10 ਨੇ ਫਿਰ ਤਰਸੀ ਜਾ, ਫਿਰ ਨਾ ਪਤਾਸੇ ਮਿਲ ਗਏ ਤੈਨੂੰ, ਜੇ 10 ਨੇ ਫਿਰ ਨਹੀਂ ਮਿਲਣੇ, 100 ਲਿਆ ਫਿਰ ਮਿਲੂ, ਜਦੋਂ ਇੱਕ ਨੂੰ ਮਿਲੂ ਦੂਜਾ ਕਹਿੰਦਾ ਯਾਰ ਮੈਂ ਵੀ 100 ਦੇ ਦਿਆਂ, ਤੀਜਾ ਕਹਿੰਦੇ ਯਾਰ ਮੈਂ ਕਿਉਂ ਪਿੱਛੇ ਰਵਾਂ ਪਤਾਸੇ ਨਾਲੇ ਸਰੋਪਾ ਨਾਲੇ ਉਹ ਵੀ ਸੌ ਕੱਢਦਾ ਕਮਾਲ ਨਹੀਂ ਹੋ ਗਈ ਏਦਾਂ ਸੀ ਕਿਤੇ ਸਾਡੀ ਵਿਚਾਰਧਾਰਾ ਕੀ ਵੱਖਰੀ ਸੀ ਫਿਰ ਇਹ ਕੁਝ ਤੇ ਮੰਦਰਾਂ 'ਚ ਵੀ ਹੋਈ ਜਾਂਦਾ ਇਹ ਕੁਝ ਤੇ ਪਹਿਲਾਂ ਵੀ ਚੱਲਦਾ ਸੀ ਨਵਾਂ ਫਿਰ ਕੀ ਹੈ ਸਿੱਖ ਵੱਖਰੀ ਵਿਚਾਰਧਾਰਾ ਨਵੀਂ ਸੋਚ ਵੱਖਰਾ ਕੀ ਹੈ ਇੱਥੇ ਸਾਰਾ ਕੁਝ ਤੇ ਰਲ ਗੱਡ ਹੋਇਆ ਪਿਆ ਸਾਰਾ ਕੁਝ ਰਲ ਗੱਡ ਹੋਇਆ ਹੋਇਆ ਵੱਖਰਾ ਕੀ ਰਹਿ ਗਿਆ ਕੁਛ ਨਹੀਂ ਵੱਖਰਾ ਦਿਸਦਾ ਐ ਰਲ ਗੱਡ ਕੀਤਾ ਪਿਆ ਸਾਰਾ ਕੁਝ ਸਾਈਂ ਬਾਬਾ ਨੂੰ ਜਾਣਦੇ ਹੋ ਨਾ ਪਿਆਰਿਓ ਜਿਹੜਾ ਸਿਰੜੀ ਕੇ ਸਾਈਂ ਬਾਬਾ ਕਹਿੰਦੇ ਜਿਹਨੂੰ ਬਾਬੇ ਨੂੰ ਉਹ ਇੱਕ ਫੱਕਰ ਜਿਹਾ ਬਾਬਾ ਸੀ ਉਸ ਬਾਬੇ ਨੂੰ ਕੋਈ ਬਹੁਤਾ ਲੰਮਾ ਟਾਈਮ ਨਹੀਂ ਹੋਇਆ ਯਾਨੀ ਕਿ ਮੈਨੂੰ ਇਹ ਲੱਗਦਾ ਹੈ ਵੀ ਬਾਬਾ ਜਿਹੜਾ ਹੈ ਉਹ 25-30 ਸਨ ਦੇ ਨੇੜੇ ਤੇੜੇ ਜਿਉਂਦਾ ਸੀ 1925-30 ਯਾਨੀ ਕਿ ਉਹਨਾਂ ਦੀ ਜੇ ਡੈਥ ਕਦੋਂ ਹੋਈ ਹੈ ਸਰੀਰ ਕਦੋਂ ਛੱਡਿਆ ਹੈ ਮੈਨੂੰ ਲੱਗਦਾ ਵੀ 25-30 ਸਨ ਹੋਣਾ 1925-30 100 ਸਾਲ ਹੋਇਆ ਨਹੀਂ ਬਾਬੇ ਨੂੰ ਅਜੇ ਚੜ੍ਹਾਈ ਕੀਤੇ ਨੇ ਉਹ ਸੀ ਸਾਈਂ ਨਾ ਸੀ ਹਿੰਦੂ ਤੇ ਨਾ ਸੀ ਮੁਸਲਮਾਨ ਹਿੰਦੂ ਵੀ ਨਹੀਂ ਸੀ ਉਹ ਮੁਸਲਮਾਨ ਵੀ ਨਹੀਂ ਸੀ ਸਿਰਫ ਉਹ ਇੱਕ ਬਾਬਾ ਸੀ ਉਹਨੂੰ ਕਹਿੰਦੇ ਸੀ ਸਾਈਂ ਸਿਰਫ ਸਾਈਂ ਪਤਾ ਨਹੀਂ ਉਹ ਕਿੱਦਾਂ ਦਾ ਸੀ ਜੋ ਸੁਣ ਜੋ ਉਹਦੀਆਂ ਫੋਟੋਆਂ ਹੈ ਜਾਂ ਜੋ ਵੀ ਹੈ ਜਿਵੇਂ ਸਾਡੇ ਪਿੰਗਲਵਾੜੇ ਸੀ ਭਗਤ ਪੂਰਨ ਸਿੰਘ ਜਿਵੇਂ ਮਦਰ ਟ੍ਰੇਸਾ ਸੀ ਲੋਕਾਂ ਦੀ ਹੈਲਪ ਕਰਨ ਵਾਲੀ ਬੀਬੀ ਸੀ ਇਦਾਂ ਚਲੋ ਇੱਕ ਫੱਕਰ ਬੰਦਾ ਸਾਧ ਬੰਦਾ ਕੋਈ ਹੈ ਬਾਬਾ ਸਾਈਂ ਚੜ੍ਹਾਈ ਕਰ ਗਏ ਜਗ੍ਹਾ ਬਣ ਗਈ ਸਨ 80-85 ਦੇ ਲਾਗੇ ਕਿਤੇ ਫਿਲਮ ਬਣ ਗਈ ਸਾਈਂ ਬਾਬਾ ਦਾ ਰੋਲ ਹੋ ਗਿਆ ਲੋਕ ਜਾਣ ਲੱਗ ਪਏ ਜਾਂਦੇ ਜਾਂਦੇ ਚੜ੍ਹਾਵੇ ਸ਼ੁਰੂ ਹੋਏ ਮੰਦਰ ਸ਼ੁਰੂ ਹੋਏ ਜਿਹੜਾ ਬਾਬਾ ਬਿਲਕੁਲ ਸਾਦ ਮਰਾਦਾ ਚਿੱਟਾ ਜਿਹਾ ਕਫਣੀ ਜੀ ਪਾ ਕੇ ਰੱਖਦਾ ਸੀ ਉਹਦੀ ਮੂਰਤੀ ਸਥਾਪਿਤ ਹੋ ਗਈ ਸੋਨੇ ਦਾ ਉਹਦਾ ਆਸਣ ਲੱਗ ਗਿਆ ਮੁਕਟ ਜਿਹੜਾ ਉਹ ਵੀ ਸੋਨੇ ਦਾ ਮੁਕਟ ਵੀ ਸੋਨੇ ਦਾ ਬਾਬੇ ਦੀ ਮੂਰਤੀ ਤੇ ਮੂਰਤੀ ਦੇ ਉੱਤੇ ਮੁਕਟ ਸੋਨੇ ਦਾ ਆਸਣ ਵੀ ਸੋਨੇ ਦਾ ਬਣਾ ਦਿੱਤਾ ਤੇ ਚੜਾਵਾ ਚੜਦਾ ਹੈ ਮਾਫ ਕਰਨਾ ਸਾਡੇ ਦਰਬਾਰ ਸਾਹਿਬ ਦੇ ਨੇੜੇ ਤੇੜੇ ਚੜਾਵਾ ਆ ਹੁਣ ਪਿਛਲੇ 20-25 ਸਾਲਾਂ ਵਿੱਚ ਇੰਨੀ ਚੜ੍ਹਾਈ ਹੋ ਗਈ ਅੱਜ ਤੋਂ 100 ਸਾਲ ਤੋਂ ਘੱਟ ਹੋਇਆ ਤੇ ਉਹ ਬਾਬਾ ਉਹਨੂੰ ਹੁਣ ਨਾਮ ਪਤਾ ਕੀ ਦਿੱਤਾ ਇਹਨਾਂ ਨੇ ਤੁਸੀਂ ਇੰਟਰਨੈਟ ਤੇ ਭਰੋਗੇ ਜਦੋਂ ਬੱਚਿਓ ਵੀਰੋ ਹੁਣ ਨਾ ਭਰਨ ਬਹਿ ਜਿਓ ਕਿਤੇ ਕਈ ਵਾਰੀ ਫਿੱਟ ਫੱਟ ਲਾਉਂਦੇ ਨੇ ਫੋਨ ਕੱਢ ਲੈਂਦੇ ਨੇ ਜਦੋਂ ਇੰਟਰਨੈਟ ਤੇ ਭਰੋਗੇ ਨਾ ਸਾਈਂ ਰਾਮ ਸਿਰੜੀ ਸਾਈਂ ਰਾਮ ਆਰਤੀ ਆਰਤੀ ਭਰੋ ਜਦੋਂ ਤੁਸੀਂ ਆਰਤੀ ਭਰਨਾ ਹੈ ਤੇ ਸਾਈਂ ਰਾਮ ਦੀ ਮੰਦਰ ਵਿੱਚ ਜਿੱਦਾਂ ਆਰਤੀ ਹੁੰਦੀ ਹੈ ਧੋਤੀਆਂ ਵਾਲੇ ਬੋਦੀਆਂ ਵਾਲੇ ਵੱਡੇ ਵੱਡੇ ਜਨੇਊ ਪਾਲ ਧਾਰੀ ਤੁਹਾਨੂੰ ਸਾਈਂ ਰਾਮ ਦੀ ਮੂਰਤੀ ਦੀਆਂ ਆਰਤੀਆਂ ਕਰਦੇ ਦਿਸ ਪੈਣਗੇ ਹੈਰਾਨ ਹੋ ਜਾਓਗੇ ਵੀ ਉਹਨਾਂ ਨੇ ਇੱਕ ਤੇ ਬਣਾ ਲਿਆ ਸਾਈਂ ਰਾਮ ਜੋ ਕਿ ਸਾਈਂ ਸੀ ਗੱਲਾਂ ਸਾਈਂ ਰਾਮ ਰਾਮ ਲਾ ਲਿਆ ਨਾ ਮਗਰ ਹਿੰਦੂ ਸੀ ਇਹ ਉਹ ਤਾਂ ਇਕੱਲਾ ਹੀ ਸਾਈਂ ਸੀ ਸਾਂਝਾ ਸੀ ਸਾਰਿਆਂ ਦਾ ਇੱਕ ਤੇ ਚਲੋ ਉਹਨੂੰ ਇੱਧਰ ਲੈ ਆਂਦਾ ਦੂਜੇ ਨੰਬਰ ਉੱਤੇ ਉੱਥੇ ਸਿਰੜੀ ਕੇ ਸਾਈਂ ਬਾਬਾ ਦੇ ਉੱਤੇ ਤੇ ਮੇਲੇ ਲੱਗਦੇ ਹੀ ਲੱਗਦੇ ਐ ਸਾਈਂ ਬਾਬਾ ਦੇ ਸਪੈਸ਼ਲ ਮੰਦਰ ਵੀ ਬਣ ਚੁੱਕੇ ਆ ਦਿੱਲੀ ਵਿੱਚ ਵੀ ਬੰਬੇ ਵਿੱਚ ਵੀ ਆ ਸਾਡੇ ਸਮਰਾਲੇ ਬਣਿਆ ਲੁਧਿਆਣੇ 'ਚ ਵੀ ਹੋਣਾ ਜਲੰਧਰ 'ਚ ਵੀ ਹੋਣਾ ਹੋਣਗੇ ਸਪੈਸ਼ਲ ਸਾਈਂ ਰਾਮ ਦੇ ਮੰਦਰ ਬਣਨ ਲੱਗ ਪਏ ਮੂਰਤੀ ਇੰਨਾ ਰੱਖੀ ਜਾਂਦੀ ਹੈ ਤੇ ਮੰਦਰ ਵੀ ਬਣਾਏ ਗਏ ਐ ਆਰਤੀ ਵੀ ਸਪੈਸ਼ਲ ਬਣਾਈ ਗਈ ਹੈ ਐਂ ਲੱਗੂ ਤੁਹਾਨੂੰ ਵੀ ਜਿਵੇਂ ਲਕਸ਼ਮੀ ਦੀ ਆਰਤੀ ਹੁੰਦੀ ਹੈ ਉਵੇਂ ਸਾਈਂ ਰਾਮ ਦੀ ਆਰਤੀ ਵੀ ਬਣਾਉਣ ਵਾਲਿਆਂ ਨੇ ਬਣਾ ਦਿੱਤੀ ਭੇਟਾਂ ਵੀ ਬਣਾ ਦਿੱਤੀਆਂ ਤੇ ਸਾਈਂ ਰਾਮ ਦੇ ਮੰਦਰ ਜਗ੍ਹਾ 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 ਬਣਾ ਕੇ ਤੇ ਜਿਹੜਾ ਪੂਜਣ ਵਾਲਾ ਹੈ ਉਹਨੇ ਉਵੇਂ ਜਿਵੇਂ ਸਾਰੇ ਦਾ ਸਾਰਾ ਸਿਸਟਮ ਢਾਂਚਾ ਖੜਾ ਕਰਤਾ ਉਹ ਕਹਿੰਦਾ ਸਾਨੂੰ ਕੀ ਹੈ ਸਾਨੂੰ ਤੇ ਪੂਜਣ ਵਾਸਤੇ ਕੁਛ ਚਾਹੀਦਾ ਹੈ ਭਾਵੇਂ ਤੁਸੀਂ ਵਿਸ਼ਨੂੰ ਦੀ ਮੂਰਤੀ ਰੱਖ ਦਿਓ ਭਾਵੇਂ ਸਾਈਂ ਰਾਮ ਨੂੰ ਰੱਬ ਕਹਿ ਲਓ ਭਾਵੇਂ 5-7 ਹੋਰ ਬਣਾ ਲਓ ਪੁਜਾਰੀ ਦੀਆਂ ਮੌਜਾਂ ਹੀ ਮੌਜਾਂ ਹੈ ਲੋਕ ਆਉਣਗੇ ਚੜਾਵੇ ਚੜਾਉਣਗੇ ਪੁਜਾਰੀ ਬੜਾ ਖੁਸ਼ ਰਹਿੰਦਾ ਹੈ ਉਹ ਚਾਹੇ ਸਾਈਂ ਰਾਮ ਹੋਵੇ ਚਾਹੇ ਵਿਸ਼ਨੂੰ ਹੋਵੇ, ਚਾਹੇ ਮੂਰਤੀ ਹੋਵੇ ਕੋਈ, ਚਾਹੇ ਲਕਸ਼ਮੀ ਦੀ ਮੂਰਤੀ ਰੱਖ ਲਓ, ਪੁਜਾਰੀ ਸਿਸਟਮ ਉਹ ਧੰਦਾ ਕਰਨਾ ਚਾਹੁੰਦਾ ਹੈ, ਉਹਨੂੰ ਕੋਈ ਮਤਲਬ ਨਹੀਂ ਵੀ ਅੱਗੇ ਮੂਰਤੀ ਕਿਹਦੀ ਹੈ। ਇਹੀ ਢਾਂਚਾ ਸਾਰੇ ਦਾ ਸਾਰਾ ਸਾਡੇ ਸ਼ੁਰੂ ਹੋ ਗਿਆ ਕੰਮ। ਹੁਣ ਇੱਕ ਗੱਲ ਸੁਣਿਓ, ਜਿਹੜੇ ਲੋਕੀ ਸਾਈਂ ਰਾਮ ਦੀ ਮੂਰਤੀ ਨੂੰ ਪੂਜਦੇ ਮੱਥੇ ਟੇਕਦੇ ਆ ਨਾ, ਉਹਨਾਂ ਨੂੰ ਜਾ ਕੇ ਕਹੋ ਵੀ ਸਾਈਂ ਰਾਮ ਤੇ ਕਹਿੰਦਾ ਹੀ ਨਹੀਂ ਸੀ। ਉਹ ਕਹਿਣਗੇ ਸਾਨੂੰ ਤੇ ਪ੍ਰੈਕਟੀਕਲਟੀ ਆਦਤ ਪੈ ਗਈ ਨਾ, ਹੁਣ ਜਦੋਂ ਅਸੀਂ ਉੱਥੇ ਸਾਈਂ ਰਾਮ ਦੇ ਜਾਂਦੇ ਹਾਂ, ਸਾਨੂੰ ਜਾਂਦਿਆਂ ਨੂੰ ਹੋ ਗਏ 40 ਸਾਲ, 40 ਸਾਲ ਤੋਂ ਥਾਲੀ ਫੜ ਕੇ ਐਂ ਘੁਮਾਉਂਦੇ ਹਾਂ, ਨਾਲੇ ਚੁੰਨੀ ਚੜਾਉਂਦੇ ਹਾਂ, ਨਾਲੇ ਸੋਨਾ ਚੜਾਉਂਦੇ ਹਾਂ, ਮੁਕਟ ਚੜਾਉਂਦੇ ਹਾਂ, ਉਹਨਾਂ ਨੂੰ ਕਹੋ ਇਹ ਗਲਤ ਹੈ। ਉਹ ਕਹਿਣਗੇ ਸਾਨੂੰ ਨਹੀਂ ਪਤਾ, ਸਾਨੂੰ ਤੇ ਇਹੀ ਠੀਕ ਲੱਗਦਾ, ਸਾਨੂੰ ਜੋ ਪ੍ਰੈਕਟੀਕਲ ਕਰਾਇਆ ਸਮਝਾਇਆ ਜੋ ਗਿਆ ਸਾਨੂੰ ਤੇ ਉਹੀ ਠੀਕ ਲੱਗਦਾ। ਸਾਈਂ ਰਾਮ ਕੀ ਕਹਿੰਦੇ ਸੀ, ਸਾਨੂੰ ਇਹਦੇ ਤੱਕ ਕੋਈ ਮਤਲਬ ਨਹੀਂ, ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਤੇ ਬਸ ਐ ਜੋ ਪੁਜਾਰੀ ਨੇ ਦਿਮਾਗ 'ਚ ਫਿੱਟ ਕਰਤਾ ਉਹ ਸਾਰਾ ਕੁਝ ਯਾਦ ਹੈ। ਸਾਨੂੰ ਪੁਜਾਰੀ ਦੀਆਂ ਗੱਲਾਂ ਯਾਦ ਹੈ, ਸਾਨੂੰ ਇਹ ਭੁੱਲ ਗਿਆ ਵੀ ਸਾਨੂੰ ਸਮਝਾਇਆ ਕੀ ਸੀ। ਤਾਂ ਕਰਕੇ ਪਿਆਰਿਓ ਇੱਧਰ ਸੁਣੋ, ਸਾਨੂੰ ਪੁਜਾਰੀ ਵਾਲੇ ਸਾਰੇ ਕੰਮ ਆਉਂਦੇ ਐ, ਸਾਨੂੰ ਤੁਹਾਨੂੰ ਸਾਰਿਆਂ ਨੂੰ ਖੰਡ ਪਾਠ ਕਰਾਓ ਸਾਰਿਆਂ ਨੂੰ ਆਉਂਦੇ ਐ, ਧੂਫਾਂ ਲਾਓ ਸਾਰਿਆਂ ਨੂੰ ਆਉਂਦੇ ਐ, ਜੋਤਾਂ ਲਾਓ ਸਾਰਿਆਂ ਨੂੰ ਆਉਂਦੇ ਐ, ਇਸ਼ਨਾਨ ਕਰੋ ਸਾਰਿਆਂ ਨੂੰ ਆਉਂਦੇ ਐ। ਪਰ ਜੇ ਤੁਸੀਂ ਇਹ ਕਹਿ ਦਿਓ ਵੀ ਸਮਝਣਾ ਸਮਝਾਉਣਾ ਇਹ ਕਿਸੇ ਨੂੰ ਨਹੀਂ ਆਉਂਦਾ, ਭਾਈ ਬਾਣੀ 'ਚ ਤੇ ਇਹ ਲਿਖਿਆ ਹੈ, ਕਹਿੰਦੇ ਸਾਨੂੰ ਨਹੀਂ ਪਤਾ ਜੋ ਸਾਨੂੰ ਦੱਸਿਆ ਗਿਆ ਉਹ ਆਉਂਦਾ ਹੈ, ਪਰ ਜੋ ਗੁਰੂ ਗ੍ਰੰਥ ਸਾਹਿਬ 'ਚ ਦੱਸਿਆ ਉਹ ਨਹੀਂ ਆਉਂਦਾ। ਸਾਡੇ ਸਤਿਗੁਰੂ ਕੀ ਕਹਿੰਦੇ ਸੀ, ਪੜ੍ਹਦੇ ਹਾਂ ਬਹੁਤ ਵਾਰ ਸਤਿਗੁਰੂ ਨੂੰ ਸਭ ਕੋ, ਆ ਇੱਕ ਵਾਰੀ ਪੰਕਤੀ ਸੁਣ ਲਓ ਚਲੋ।
ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ।
ਕਹਿੰਦੇ ਤੇਰੀ ਵੇਖ ਕੇ ਮੁਕਤੀ ਨਹੀਂ ਹੁੰਦੀ। ਸਤਿਗੁਰੂ ਨੂੰ ਕਹਿੰਦੇ ਲੋਕੀ ਵੇਖਣ ਲੱਗ ਪਏ ਆ, ਸਤਿਗੁਰੂ ਤੇ ਸਮਝਿਆ ਜਾਂਦਾ, ਸੱਚਾ ਗਿਆਨ ਤੇ ਸਮਝਿਆ ਜਾਂਦਾ, ਵੇਖਿਆ ਨਹੀਂ ਜਾਂਦਾ ਸਮਝਿਆ ਜਾਂਦਾ। ਪਰ ਸਾਡੇ ਤੇ ਸਾਰਾ ਦਾ ਸਾਰਾ ਢਾਂਚਾ ਇਦਾਂ ਦਾ ਬਣਾ ਦਿੱਤਾ ਗਿਆ। ਤਾਂ ਕਰਕੇ ਗੁਰਮਿਲ ਜੱਜ ਆਚਾਰ, ਸਿੱਖ ਤੁਧ ਕਦੇ ਨਾ ਲੱਗੇ
ਦੁੱਖ,
ਜ਼ਿੰਦਗੀ ਬਣਾ ਇਹਦਾਂ ਦੀ। ਸਤਿਗੁਰ ਜੀ ਦੀ ਬਾਣੀ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ। ਗਿਆਨ ਲੈ ਕੇ ਗੁਰੂ ਜੀ ਕਹਿੰਦੇ ਕੀ ਹੈ, ਸਾਨੂੰ ਸਮਝਾਇਆ ਕੀ ਸੀ, ਕਰਦੇ ਕੀ ਆ, ਕਰਨ ਕੀ, ਕਰਨਾ ਕੀ ਚਾਹੀਦਾ ਸੀ, ਤਾਂ ਫਾਇਦਾ ਹੋਣਾ। ਨਹੀਂ ਤੇ ਇਦਾਂ ਤੇ ਭਾਵੇਂ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ ਭਾਵੇਂ 100 ਗੇੜਾ, ਫਿਰ ਲਾਭ ਨਹੀਂ ਹੁੰਦਾ। ਤਾਂ ਕਰਕੇ ਮੇਰੇ ਵੀਰੋ ਭਾਈਓ ਭੈਣੋ, ਸਮਝਣਾ ਸ਼ੁਰੂ ਕਰੀਏ, ਤੇ ਜਦੋਂ ਮਨ ਸਮਝਦਾ ਹੈ ਫਿਰ ਬਦਲਦਾ ਹੈ। ਜੇ ਵਿਚਾਰ ਬਦਲਣਗੇ, ਜੇ ਸੋਚ ਬਦਲੇਗੀ ਤਾਂ ਹੀ ਫਾਇਦਾ ਹੋਏਗਾ। ਭੁੱਲ ਗਏ ਹਾਂ ਭੁਲੇਖਿਆਂ ਵਿੱਚਾਂ ਭਰਮਾਂ ਵਿੱਚਾਂ, ਗੁਰ ਕੀ ਮਤ ਤੂੰ ਲਿਹੇ ਆਣੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ, ਗੁਰੂ ਵਾਲਾ ਹੋ ਜਾ ਪਿਆਰਿਆ। ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ, ਗੁਰੂ ਵਾਲਾ ਹੋ ਜਾ ਪਿਆਰਿਆ। ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ, ਗੁਰੂ ਵਾਲਾ ਹੋ ਜਾ ਪਿਆਰਿਆ। ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ, ਗੁਰੂ ਵਾਲਾ ਹੋ ਜਾ ਪਿਆਰਿਆ। ਜੇ ਤੂੰ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ, ਪੜੋ
ਗੁਰੂ ਵਾਲਾ ਭੁੱਲ ਗਿਆ ਤੇ ਮਤ ਲੈ ਲੈ ਗੁਰਾਂ ਦੀ।
ਦੀ ਹੋਏ ਮਨ ਲੈ ਗੁਰੂ ਵਾਲਾ ਹੋ ਜਾ ਪਿਆਰੇ ਜੇ ਤੂੰ ਭੁੱਲ ਗਿਆ ਤੇ ਮੰਗ ਲੈ ਲੈ ਗੁਰਾ ਗੁਰੂ ਵਾਲਾ ਹੋ ਜਾ ਪਿਆਰੇ ਤੂੰ ਭੁੱਲ ਗਿਆ ਤੇ ਮੰਗ ਲੈ ਲੈ ਗੁਰਾ ਹਾਂਜੀ ਗੁਰੂ ਵਾਲਾ ਹੋ ਜਾ ਪਿਆਰੇ ਤੂੰ ਭੁੱਲ ਗਿਆ ਤੇ ਮੰਗ ਲੈ ਲੈ ਗੁਰਾ ਹਾਂਜੀ ਗੁਰੂ ਵਾਲਾ ਹੋ ਜਾ ਪਿਆਰੇ ਬੋਲੋ ਭੁੱਲ ਗਿਆ ਤੇ ਮੰਗ ਲੈ ਲੈ ਗੁਰਾ ਗੁਰੂ ਵਾਲਾ ਹੋ ਜਾ ਪਿਆਰਿਆ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਗਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਗਾਂ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਗਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਗਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਗਾਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਗਾਂ ਸਤਿਗੁਰੂ ਜੀ ਸਾਡੇ ਜੀਵਨ ਜਾਚ ਹਨ ਜ਼ਿੰਦਗੀ ਜਿਉਣ ਦਾ ਚੱਜ ਨੇ ਸੱਚਾ ਗਿਆਨ ਜ਼ਿੰਦਗੀ ਜਿਉਣ ਦਾ ਚੱਜ ਹੁੰਦਾ ਭਾਰ ਪਾਉਣ ਲਈ ਨਹੀਂ ਹੁੰਦਾ ਗੁਰਬਾਣੀ ਦੀਆਂ ਪੰਗਤੀਆਂ ਨੂੰ ਭਾਰ ਪਾਉਣ ਲਈ ਵਰਤਦੇ ਆ ਸਾਡੇ ਬੰਦਿਆਂ ਨੇ ਗੁਰਬਾਣੀ ਨੂੰ ਜੂਜ ਕੀਤਾ ਵਰਤਿਆ ਲੋਕਾਂ ਦੇ ਸਿਰ ਤੇ ਬਹਿਣ ਵਾਸਤੇ ਆਪਣੇ ਹਿਸਾਬ ਨਾਲ ਹੀ ਸਾਰੇ ਦੇ ਅਰਥ ਕੀਤੇ ਧਿਆਨ ਨਾਲ ਸਮਝੋ ਹੁਣ ਆਨਾ ਅੱਜ ਇੱਕ ਮੈਂ ਵੀਡੀਓ ਵੇਖਦਾ ਸੀ ਉਹਦੇ ਵਿੱਚ ਇੱਕ ਬੰਦਾ ਕਹਿੰਦਾ ਅਖੇ ਜੀ ਢੱਡਰੀਆਂ ਵਾਲਾ ਜਿਹੜਾ ਆ ਨਾ ਇਹ ਕਹਿੰਦੇ ਜਾਪ ਦੇ ਸਿਮਰਨ ਦੇ ਬਹੁਤ ਵਿਰੁੱਧ ਬੋਲਦਾ ਕਹਿੰਦੇ ਸਹੀ ਨਹੀਂ ਮੰਨਦਾ ਧਿਆਨ ਨਾਲ ਸੁਣਿਓ ਆ ਗੱਲ ਪਹਿਲੀ ਬੇਨਤੀ ਤੇ ਇਹ ਹੈ ਕਿ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ 10 ਮਿੰਟ 15 ਮਿੰਟ ਤੁਸੀਂ ਇਕੱਲੇ ਬਹਿ ਕੇ ਅੱਧਾ ਘੰਟਾ ਵਾਹਿਗੁਰੂ 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 ਜਪੋ ਇਹ ਕੀ ਹੈ ਇਹ ਇਹਦੇ ਨਾਲ ਤੁਹਾਡਾ ਬ੍ਰੇਨ ਹੈ ਜਿਹੜਾ ਦਿਮਾਗ ਹੈ ਜਿਹੜਾ ਰਿਲੈਕਸ ਹੁੰਦਾ ਇਹ ਠੀਕ ਹੈ ਇੱਦਾਂ ਬਹਿ ਸਕਦੇ ਹਾਂ ਕੋਈ ਗੱਲ ਨਹੀਂ ਹੁੰਦੀ ਬਹਿ ਜਾਓ ਮੈਡੀਟੇਸ਼ਨ ਕਰ ਲਓ ਸੈਂਟੀਫਿਕ ਵੀ ਇਹ ਗੱਲ ਸਿੱਧ ਹੁੰਦੀ ਹੈ ਕਿ ਥੋਟ ਮੈਡੀਟੇਸ਼ਨ ਕੋਈ ਮਾੜਾ ਨਹੀਂ ਹੁੰਦਾ ਜਿਹਦੀ ਪਿਕਚਰ ਨਹੀਂ ਬਣਦੀ ਹੁਣ ਵਾਹਿਗੁਰੂ ਸ਼ਬਦ ਦੀ ਕੋਈ ਪਿਕਚਰ ਤੇ ਬਣਦੀ ਨਹੀਂ ਆਪਾਂ ਇੱਦਾਂ ਬੈਠਾਂਗੇ ਰਿਲੈਕਸ ਹੋਏਗਾ ਮਾਇੰਡ ਆਪਣੇ ਆਪ ਸ਼ਾਂਤ ਹੋਵਾਂਗੇ ਮਾਇੰਡ ਸ਼ਾਂਤ ਹੋਏਗਾ ਪਰ ਅਸਲ ਜਿਹੜਾ ਜਪ ਹੈ ਨਾ ਹੁਣ ਜੇ ਬੰਦੇ ਤੁਹਾਡੇ ਵਿੱਚ ਜੇ ਅੱਧਾ ਘੰਟਾ ਹੁਣ ਮੈਂ ਇਹ ਫਿਰ ਮੇਰੇ ਵਰਗੇ ਬੰਦੇ ਫਿਰ ਸਿਰ ਤੇ ਬਹਿਣਗੇ ਪਤਾ ਕਿਉਂ ਕਿਉਂਕਿ ਤੁਹਾਡੇ 'ਚ ਕਈਆਂ ਨੇ ਦੁਕਾਨਾਂ 'ਤੇ ਜਾਣਾ ਕਈਆਂ ਨੇ ਫੈਕਟਰੀਆਂ 'ਚ ਜਾਣਾ ਕਈਆਂ ਨੇ ਖੇਤੀ ਕਰਨੀ ਹੈ ਕਈਆਂ ਨੇ ਡਿਊਟੀ 8 ਘੰਟੇ ਕਰਨੀ ਹੈ ਅਤੇ ਸਾਡੇ ਵਰਗੇ ਰਹਿੰਦੇ ਹੀ ਵਿਹਲੇ ਹੈ ਤੂੰ 8 ਘੰਟੇ ਫੈਕਟਰੀ 'ਚ ਗਿਆ ਸੀ ਮੈਂ 8 ਘੰਟੇ ਇੱਥੇ ਵਾਹਿਗੁਰੂ ਕਰੀ ਗਿਆ ਪਰ ਤੈਨੂੰ ਪਤਾ ਕੀ ਲੱਗਣਾ ਹੈ ਹਾਏ ਓਏ ਰੱਬਾ ਅਸਲੀ ਕੰਮ ਤੇ ਹੈ ਹੀ ਆ ਮੈਂ ਤੇ ਨਿਕੰਮਾ ਹੀ ਹਾਂ ਮੇਰੇ ਆਪਣੇ ਕੰਮ ਨੂੰ ਤੂੰ ਕੰਮ ਨਹੀਂ ਗਿਣਨਾ ਮੇਰੇ 8 ਘੰਟਿਆਂ ਨੂੰ ਤੂੰ ਗਿਣ ਲੈਣਾ ਹਾਲਾਂਕਿ ਮੈਂ ਬੈਠਾ ਸੀ ਅਤੇ ਤੂੰ ਸਾਰਾ ਦਿਨ ਇੱਟਾਂ ਚੱਕੀ ਲੈਣਾ ਮੈਂ ਏਸੀ 'ਚ ਬੈਠਾ ਸੀ ਤੇ ਤੂੰ ਪਸੀਨਾ ਪਸੀਨਾ ਹੋਇਆ ਹੋਇਆ ਸੀ ਇਹ ਦਿਮਾਗ 'ਚ ਆ ਗਈ ਨਾ ਗੱਲ ਪਰ ਹੁਣ ਮੈਨੂੰ ਜਵਾਬ ਦਿਓ ਧਿਆਨ ਨਾਲ ਸੋਚ ਕੇ ਦੱਸਿਓ ਬਾਣੀ 'ਚ ਲਿਖਿਆ ਹੈ ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤਰ ਕਹਿੰਦੇ ਜਿਹੜੀ ਪਵਨ ਹਵਾ ਪਾਣੀ ਤੇ ਅੱਗ ਇਹ ਵੀ ਤੈਨੂੰ ਗਾ ਰਹੀ ਇਹ ਵੀ ਤੈਨੂੰ ਗਾ ਰਹੀ ਦੱਸੋ ਫਿਰ ਅੱਗ ਦੇ ਜੀਭ ਲੱਗੀ ਹਵਾ ਦੇ ਜੀਭ ਲੱਗੀ ਹੈ ਪਾਣੀ ਦੇ ਜੀਭ ਲੱਗੀ ਹੈ ਇਹ ਕਿਵੇਂ ਗਾਉਂਦੇ ਨੇ ਅਗਲਾ ਸਵਾਲ ਮਾਤ ਗਰਭ ਮਹਿ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ ਹੁਣ ਦੱਸੋ ਮਾਂ ਦੇ ਢਿੱਡ ਵਿੱਚ ਕਹਿੰਦੇ ਰੱਬ ਨੇ ਆਪਣਾ ਸਿਮਰਨ ਦੇ ਕੇ ਬੱਚੇ ਨੂੰ ਬਚਾਇਆ ਹੁਣ ਤੁਹਾਡੇ ਚੋਂ ਮੈਨੂੰ ਜਵਾਬ ਦਿਓ ਵੀ ਹਿੰਦੂਆਂ ਦਾ ਬੱਚਾ ਰਾਮ ਰਾਮ ਕਰਦਾ ਸੀ ਢਿੱਡ 'ਚ ਮੁਸਲਮਾਨਾਂ ਦਾ ਬੱਚਾ ਅੱਲਾ ਅੱਲਾ ਕਰਦਾ ਸੀ ਸਿੱਖਾਂ ਦਾ ਬੱਚਾ ਢਿੱਡ 'ਚ ਵਾਹਿਗੁਰੂ ਵਾਹਿਗੁਰੂ ਕਰਦਾ ਸੀ ਕੀ ਢਿੱਡ 'ਚ ਬੱਚਾ ਬੋਲਦਾ ਕੀ ਢਿੱਡ ਵਿੱਚ ਨਾਮ ਜਪਦਾ ਹੈ ਬੱਚੇ ਨੂੰ ਪਤਾ ਹੁੰਦਾ ਨਾਮ ਕੀ ਹੈ ਬੱਚਾ ਕਿਵੇਂ ਢਿੱਡ 'ਚ ਨਾਮ ਜਪਦਾ ਚਲੋ ਮਾਂ ਹੋਵੇ ਹਿੰਦੂ ਪਿਓ ਹੋਵੇ ਮੁਸਲਮਾਨ ਉਹ ਕੀ ਜਾਪ ਜਪੂਗੀ ਪਿਓ ਮੁਸਲਮਾਨ ਹੈ ਮਾਂ ਹਿੰਦੂ ਹੈ ਜਾਂ ਕਹਿ ਲਓ ਵੀ ਮਾਂ ਪਿਓ ਸਿੱਖ ਹੈ ਤੁਹਾਡੇ ਚ ਵੀ ਏਦਾਂ ਦਾ ਵੀਰ ਮੈਨੂੰ ਲੱਗਦਾ ਹੈ ਦੋ ਚਾਰ ਤੇ ਏਦਾਂ ਦੇ ਹੈ ਹੈ ਜਿਹੜੇ ਹਿੰਦੂਆਂ ਤੋਂ ਸਿੱਖ ਬਣ ਗਏ ਹੈ ਆਪ ਸਿੱਖ ਬਣ ਗਿਆ ਘਰ ਵਾਲੀ ਹਿੰਦੂ ਹੈ ਕਹਿੰਦੀ ਮੈਂ ਨਹੀਂ ਅੰਮ੍ਰਿਤ ਛਕਣਾ ਹੁਣ ਬੱਚਾ ਹੋਇਆ ਪੇਟ ਚ ਕੀ ਜਪੂ ਮਾਂ ਵਾਲਾ ਕਿ ਪਿਓ ਵਾਲਾ ਨਾਮ ਪਿਓ ਜਪਦਾ ਵਾਹਿਗੁਰੂ ਵਾਹਿਗੁਰੂ ਮਾਂ ਜਪਦੀ ਰਾਮ ਰਾਮ ਮਾਂ ਦੇਵੀ ਦੀ ਮੂਰਤੀ ਲਾ ਕੇ ਬੈਠੀ ਹੈ ਘਰ ਚ ਇਹ ਪੋਥੀ ਰੱਖਦਾ ਹੈ ਤੇ ਬੱਚਾ ਇਹਨਾਂ ਦੇ ਪ੍ਰੈਗਨੈਂਟ ਹੋ ਗਈ ਤੇ ਬੇਬੇ ਕਿ ਉਹਦੇ ਅੰਦਰ ਦੱਸੋ ਫਿਰ ਬੱਚਾ ਕਿਹੜਾ ਨਾਮ ਜਪਦਾ ਹੈ ਮਾਤ ਗਰਭ ਮੈਂ ਆਪਣ ਸਿਮਰਨ ਦੇ ਅਰਥ ਕੀ ਨੇ ਅਸਲ ਵਿੱਚ ਪਿਆਰਿਓ ਧਿਆਨ ਚ ਰੱਖਿਓ ਪਰਮਾਤਮਾ ਦੇ ਨਿਜਮਾਂ ਚ ਰਹਿਣਾ ਕੁਦਰਤ ਦੇ ਕਾਨੂੰਨ ਵਿੱਚ ਰਹਿਣਾ ਇਹ ਅਸਲ ਸਿਮਰਨ ਹੈ ਰੱਬ ਦੇ ਨਿਜਮਾਂ ਚ ਰਹਿਣਾ ਨਿਜਮ ਤੋਂ ਬਾਹਰ ਨਾ ਜਾਣਾ ਇਹ ਸਿਮਰਨ ਨਹੀਂ ਜੇ ਨਿਜਮ ਤੋਂ ਬਾਹਰ ਚਲੇ ਗਏ ਤੇ ਰੱਬ ਦੀ ਯਾਦ ਸਿਮਰਨ ਉਹਦਾ ਹੁਕਮ ਤੁਸੀਂ ਛੱਡਤਾ ਸੁਣੋ ਨਾ ਆਪਾਂ ਸਾਰਿਆਂ ਦੇ ਕਾਨੂੰਨ ਯਾਦ ਹੀ ਹੈ ਜੇ ਸਾਡੇ ਕਾਨੂੰਨ ਯਾਦ ਨਾ ਹੋਵੇ ਤੇ ਆਪਾਂ ਤੇ ਜਿਹਦੀ ਮਰਜ਼ੀ ਜ਼ਮੀਨ ਤੇ ਕਬਜ਼ਾ ਕਰ ਲਾਂਗੇ ਤੁਸੀਂ ਦੱਸੋ ਵੀ ਜੇ ਸਾਡੇ ਕਾਨੂੰਨ ਯਾਦ ਨਾ ਹੋਵੇ ਇੱਥੋਂ ਨਿਕਲੀਏ ਤੇ ਜਾ ਕੇ ਜਿਹਦੀ ਮਰਜ਼ੀ ਗੱਡੀ ਨੂੰ ਸੈਲਫ ਮਾਰ ਕੇ ਭਜਾ ਕੇ ਲੈ ਜਾਈਏ ਪਰ ਕਾਨੂੰਨ ਕੌਣ ਤੋੜਦਾ ਜਿਹਦੇ ਚੇਤਾ ਭੁੱਲ ਜਾਂਦਾ ਹੈ ਚੋਰ ਚੋਰੀ ਕਦੋਂ ਕਰਦਾ ਜਦੋਂ ਉਹਨੂੰ ਕਾਨੂੰਨ ਚੇਤਾ ਭੁੱਲ ਜਾਂਦਾ ਹੈ ਜਿਹੜੇ ਲੋਕ ਇੱਥੇ ਕਤਲ ਕਰਦੇ ਆ ਕਤਲ ਕੌਣ ਕਰਦਾ ਹੈ ਜਿਹਨੂੰ ਇੱਥੋਂ ਦਾ ਕਾਨੂੰਨ ਚੇਤਾ ਭੁੱਲ ਜਾਂਦਾ ਹੈ ਤੇ ਦੱਸੋ ਮੈਨੂੰ ਕਾਨੂੰਨ ਸਾਨੂੰ ਆਪਣੇ ਆਪ ਹੀ ਯਾਦ ਹੈ ਸਾਰਿਆਂ ਨੂੰ ਯਾਦ ਹੈ ਰੱਟਾ ਲਾ ਕੇ ਯਾਦ ਕੀਤਾ ਸੀ ਕਿੱਦਾਂ ਭੁੱਲਾ ਕਿਹਾ ਸੀ ਵੀ ਕਾਨੂੰਨ 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 ਇੱਦਾਂ ਕਹਿ ਕੇ ਯਾਦ ਕੀਤਾ ਸੀ ਹਰੇਕ ਬੱਚੇ ਨੂੰ ਆਪਣੇ ਆਪ ਹੀ ਯਾਦ ਹੈ ਹਰ ਇੱਕ ਨੂੰ ਪਤਾ ਹੈ ਵੀ ਯਾਰ ਜੇ ਮੈਂ ਆਹ ਕੰਮ ਕਰਤਾ ਫੜ ਕੇ ਲੈ ਜਾਣਗੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰੂੰ ਅਗਲਾ ਕੇਸ ਕਰਦਾ ਹੈਗਾ ਕਿਸੇ ਦੇ ਥੱਪੜ ਮਾਰਿਆ ਦੰਦ ਤੋੜਤਾ ਛੱਬੀ ਬਣ ਜਾਣੀ ਹੈ ਕਿਸੇ ਦੀ ਲੱਤ ਬਾਂਹ ਤੋੜਤੀ ਉਹਦੀ ਥਾਣੇ ਪੇਸ਼ ਹੋ ਜਾਏਗਾ ਜਾ ਕੇ ਕਿਸੇ ਦਾ ਕਤਲ ਕਰਤਾ ਇਹ ਸਾਨੂੰ ਸਿਖਾਇਆ ਨਹੀਂ ਗਿਆ ਆਪਣੇ ਆਪ ਹੀ ਸਾਨੂੰ ਇਹ ਚੀਜ਼ਾਂ ਯਾਦ ਨੇ ਤੇ ਯਾਦ ਨੂੰ ਪੰਜਾਬੀ ਵਿੱਚ ਚੇਤਾ ਕਹਿੰਦੇ ਹੈ ਤੇ ਫਾਰਸੀ ਵਿੱਚ ਚੇਤੇ ਨੂੰ ਹੀ ਸਿਮਰਨ ਕਹਿੰਦੇ ਹੈ ਯਾਦ ਹੈ ਚੇਤਾ ਹੈ ਰੱਬ ਦਾ ਕਾਨੂੰਨ ਚੇਤਾ ਰੱਖੋ ਨਿਜਮਾਂ ਚ ਰਹਿਣ ਵਾਲਾ ਬੰਦਾ ਸਿਮਰਨ ਕਰਦਾ ਹੈ ਵੇਖਿਓ ਅੱਗ ਪਰਮਾਤਮਾ ਦੇ ਨਿਜਮਾਂ ਵਿੱਚ ਬੱਝੀ ਹੋਈ ਹੈ ਅੱਗ ਵੀ ਉਹਨੂੰ ਗਾ ਰਹੀ ਹੈ ਉਹਦੇ ਨਿਜਮ ਨਹੀਂ ਤੋੜਦੀ ਪਾਣੀ ਉਹਦੇ ਨਿਜਮਾਂ ਵਿੱਚ ਬੱਝਿਆ ਹੋਇਆ ਨਿਜਮ ਨਹੀਂ ਤੋੜਦਾ ਜੋ ਪਰਮਾਤਮਾ ਨੇ ਨਿਜਮ ਬਣਾਇਆ ਉਹ ਨਿਜਮ ਨੂੰ ਹਵਾ ਵੀ ਮੰਨਦੀ ਹੈ ਪਾਣੀ ਵੀ ਮੰਨਦਾ ਹੈ ਪਾਣੀ ਹਵਾ ਅੱਗ ਭੈ ਵਿੱਚ ਪਵਨ ਵਹਿ ਸਦ ਵਾਓ ਭੈ ਵਿੱਚ ਚੱਲੈ ਲੱਖ ਦਰਿਆਓ ਉਹਦੇ ਡਰ ਵਿੱਚ ਉਹਦੇ ਨਿਜਮਾਂ ਵਿੱਚ ਰਹਿੰਦੇ ਹੈ ਪਰਮਾਤਮਾ ਨੇ ਜੋ ਇਹਨਾਂ ਲਈ ਕਾਨੂੰਨ ਬਣਾਇਆ ਇਹ ਪਾਣੀ ਹਵਾ ਅੱਗ ਇਹ ਕਾਨੂੰਨ ਨਹੀਂ ਤੋੜਦੇ ਕਾਨੂੰਨ ਰੱਬ ਦੇ ਨਿਜਮਾਂ ਨੂੰ ਨਾ ਤੋੜਨਾ ਹੀ ਪਰਮਾਤਮਾ ਦਾ ਰੱਬ ਦਾ ਅਸਲੀ ਸਿਮਰਨ ਹੁੰਦਾ ਹੈ ਤੇ ਮਾਂ ਦੇ ਢਿੱਡ ਵਿੱਚ ਕੋਈ ਵੀ ਬੱਚਾ ਰੱਬ ਦੇ ਨਿਜਮ ਤੋੜ ਹੀ ਨਹੀਂ ਸਕਦਾ ਉੱਥੇ ਇੱਕ ਗੁਥਲੀ ਦੇ ਵਿੱਚ ਬੰਦਾ ਹੈ ਉੱਥੇ ਕੋਈ ਸ਼ੈਤਾਨੀ ਉੱਥੇ ਕੋਈ ਗਲਤੀ ਉੱਥੇ ਕੋਈ ਪਾਪ ਕਰ ਹੀ ਨਹੀਂ ਸਕਦਾ ਮਾਂ ਦੇ ਢਿੱਡ ਵਿੱਚ ਬੱਚਾ ਨਿਜਮਾਂ ਵਿੱਚ ਬੱਝਿਆ ਹੋਇਆ ਹੁੰਦਾ ਹੈ ਨਿਜਮ ਤੇ ਬਾਹਰ ਆ ਕੇ ਤੋੜਦਾ ਹੈ ਆਖੋ ਸਤਨਾਮ ਬੱਚਾ ਵੀ ਨਹੀਂ ਤੋੜਦਾ ਬੱਚਾ ਵੀ ਦੁੱਧ ਹੀ ਪੀਂਦਾ ਪਰ ਰੋ ਲਿਆ ਸੌ ਲਿਆ ਦੁੱਧ ਪੀ ਲਿਆ ਪਰ ਜਿਵੇਂ ਜਿਵੇਂ ਵੱਡਾ ਹੋਣ ਲੱਗਦਾ ਫਿਰ ਰੱਬ ਦਾ ਕਾਨੂੰਨ ਭੁੱਲ ਜਾਂਦਾ ਰੱਬ ਜੀ ਦਾ ਨਿਜਮ ਤੋੜਨਾ ਸ਼ੁਰੂ ਕਰਦਾ ਸਿਮਰਨ ਭੁੱਲ ਗਿਆ ਪਰਮਾਤਮਾ ਦਾ ਕਾਨੂੰਨ ਚੇਤਾ ਭੁੱਲਦਾ ਗਿਆ ਸਿਮਰਨ ਭੁੱਲ ਗਿਆ ਰੱਬ ਦੀ ਯਾਦ ਭੁੱਲ ਗਈ ਰੱਬ ਦਾ ਚੇਤਾ ਭੁੱਲ ਗਿਆ ਰੱਬ ਦਾ ਬਣਾਇਆ ਕਾਨੂੰਨ ਹੈ ਉਹਨੂੰ ਸਮਝੋ ਤੇ ਜਿਹੜੇ ਰੱਬ ਦੇ ਨਿਜਮਾਂ ਵਿੱਚ ਰਹਿੰਦੇ ਆ ਤੱਤੀ ਵਾਹ ਨਹੀਂ ਜੀ ਲੱਗਦੀ ਉਹਨਾਂ ਨੂੰ ਕਦੇ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਨਾ ਪਰਮਾਤਮਾ ਦੇ ਸ਼ਰਨ ਵਿੱਚ ਰਹਿਣਾ ਕੀ ਹੈ ਪਰਮਾਤਮਾ ਦਾ ਕਾਨੂੰਨ ਤਾਤੀ ਵਾਹ ਉਹ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਨਿਜਮਾਂ ਵਿੱਚ ਰਹਿੰਦੇ ਆ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ ਤੇ ਜਿਹੜਾ ਨਿਜਮ ਤੋੜ ਦਿੰਦਾ ਹੈ ਉਸੇ ਵੇਲੇ ਹੀ ਦੁਖੀ ਹੋ ਜਾਂਦਾ ਹੈ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੇਖੋ ਸ਼ੂਗਰ ਕਿਹਨੂੰ ਹੋਊ ਸ਼ੂਗਰ ਰੂਪੀ ਸਰੀਰ ਨੂੰ ਤੱਤੀ ਵਾਹ ਕਦੋਂ ਲੱਗੂ ਜਦੋਂ ਮੈਂ ਲੋੜ ਤੋਂ ਵੱਧ ਮਿੱਠਾ ਖਾਵਾਂਗਾ ਤੇ ਜੇ ਮੈਂ ਨਿਜਮ ਮੰਨਾਂ ਵੀ ਮੇਰੇ ਸਰੀਰ ਵਾਸਤੇ ਇੱਕ ਦਿਨ ਵਿੱਚ ਦੋ ਕੁ ਚਮਚੇ ਸ਼ੂਗਰ ਬਹੁਤ ਹੈ ਜੇ ਮੈਂ ਨਿਯਮ ਮੰਨਾਂ ਤੇ ਮੈਨੂੰ ਕਦੇ ਵੀ ਸ਼ੂਗਰ ਨਹੀਂ ਹੋਣੀ, ਤੱਤੀ ਵਾ ਲੱਗਣੀ, ਬਿਮਾਰੀ ਲੱਗਣੀ ਨਹੀਂ, ਫਿਰ ਸਾਨੂੰ ਬਚੇ ਰਹਾਂਗੇ। ਤੇ ਜੇ ਨਿਯਮ ਤੋੜ ਦਿਆਂਗੇ ਫਿਰ ਤੱਤੀ ਵਾ ਲੱਗਣੀ ਹੀ ਲੱਗਣੀ ਹੈ। ਪਰਮਾਤਮਾ ਦਾ ਕਾਨੂੰਨ ਹੁਣ ਤੇ ਸਾਇੰਸ ਦੁਆਰਾ ਬੜੀ ਛੇਤੀ ਸਮਝ ਆਉਂਦਾ ਹੈ। ਕੱਲ ਨਾ ਹਨੇਰੀ ਆਉਣੀ ਸੀ, ਕਿਸੇ ਦਾ ਫੋਨ ਆਇਆ, ਉਹ ਕਹਿੰਦੇ ਮੇਰੇ ਕੋਲ ਸਿੰਘ ਬੈਠਾ, ਕਹਿੰਦੇ ਬਈ ਮੋਹਾਲੀ ਵਿੱਚ ਬਹੁਤ ਤੇਜ਼ ਤੂਫਾਨ ਆਇਆ, ਇਦਾਂ ਕਿਹਾ, ਕਹਿੰਦੇ ਤੂਫਾਨ ਬਹੁਤ ਤੇਜ਼ ਆਇਆ ਤੇ ਹਵਾ ਇਧਰੋਂ ਹੀ ਚੱਲ ਰਹੀ ਸੀ, ਹਵਾ ਵੀ ਇਧਰੋਂ ਹੀ ਚੱਲਦੀ ਸੀ, ਕਹਿੰਦੇ ਇੱਥੇ ਵੀ ਆ ਜਾਣਾ। ਤੇ ਸਾਡੇ ਬੰਦੇ ਨੇ ਮੇਰੇ ਕੋਲ ਬੈਠਿਆਂ ਬੈਠਿਆਂ ਨਾ ਤਿੰਨ ਚਾਰ ਨੂੰ ਫੋਨ ਕਰਤਾ, ਇੱਕ ਉਹ ਕੰਮ ਕਰਨ ਵਾਲਾ, ਇੱਕ ਪਰਦਾ ਲਾ ਦੀ, ਇੱਕ ਉਹ ਕਰਦੀ, ਇੱਕ ਆਹ ਕਰਦੀ, ਆਹ ਪਰਦੇ ਅਜੇ ਬੰਨਿਓ ਨਾ, ਐ ਨਾ ਕਰਿਓ, ਐ ਨਾ ਕਰਿਓ। 15 ਮਿੰਟ ਲੱਗੇ, ਉਹ ਸਾਰਾ ਕੁਝ ਫਟਾਫਟ ਸੈੱਟ ਕਰਤਾ, ਠੀਕ ਹੋ ਗਿਆ 15 ਮਿੰਟਾਂ ਦੇ ਵਿੱਚ। ਜਿੱਥੇ ਜਿੱਥੇ ਵੀ ਪ੍ਰੋਬਲਮ ਸੀ ਠੀਕ ਕਰਤੀ, ਉਹ ਪੌੜੀ ਲਾ ਦਿਓ ਡਿੱਗ ਜਾਣੀ ਹੈ, ਉਹ ਫਲਾਣਾ ਕੰਮ ਖਰਾਬ ਹੋ ਜਾਣਾ, ਹਵਾ ਆ ਰਹੀ ਹੈ, ਹਨੇਰੀ ਆ ਰਹੀ ਹੈ। ਲਓ ਜੀ 10-15 ਮਿੰਟਾਂ ਦੇ ਵਿੱਚ ਵਿੱਚ ਹਨੇਰੀ ਇੰਨੀ ਤੇਜ਼ ਆਈ, ਉਹ ਆ ਗਈ। ਪਰ ਮੈਂ ਸੋਚਦਾ ਸੀ ਵੀ ਜੇ ਫੋਨ ਨਾ ਹੁੰਦਾ ਫੇਰ ਨਿਯਮ ਨੂੰ ਸਮਝ ਕੇ ਵੀ ਇੱਥੇ ਹਵਾ ਹੈ, ਇਹਦਾ ਮਤਲਬ ਨਿਯਮ ਦੇ ਹਿਸਾਬ ਨਾਲ, ਸਪੀਡ ਦੇ ਹਿਸਾਬ ਨਾਲ ਇੱਥੇ ਇੰਨੇ ਟਾਈਮ 'ਚ ਪਹੁੰਚ ਜੂ, ਫਟਾਫਟ ਉਹਦਾ ਇਲਾਜ ਕਰ ਲਿਆ ਤੇ ਜਿਹੜੀਆਂ ਤਕਲੀਫਾਂ ਹੋਣੀਆਂ ਸੀ ਉਹਦੇ ਤੋਂ ਬਚ ਗਏ। ਤਕਲੀਫ ਹੋਣੀ ਸੀ ਬਚ ਗਏ। ਹੁਣ ਤੁਹਾਡੇ 'ਚ ਕਈ, ਮੈਂ ਅੱਗੇ ਵੀ ਦੱਸਿਆ ਸੀ ਨਾ ਵੀ ਸਿੰਘ, ਮੈਨੂੰ ਇੱਕ ਕਾਤਰੋਂ ਦਾ ਸਿੰਘ ਸੀ, ਉਹਨੇ ਦੱਸਿਆ ਸੀ, ਕਹਿੰਦੇ ਮੈਂ ਨੈੱਟ 'ਤੇ ਵੇਖ ਲਿਆ ਵੀ ਕੱਲ੍ਹ ਨੂੰ ਮੀਂਹ ਪੈਣਾ, ਪਰਸੋਂ ਮੀਂਹ ਪੈਣਾ, ਉਹ ਤੇ ਲਿਖਿਆ ਤੇ ਫਟਾਫਟ ਕੰਬਾਈਨ ਵਾਲੇ ਨੂੰ ਬੁਲਾਇਆ, ਯਾਰ ਤੂੰ ਛੇਤੀ ਕੱਟਦੇ ਵੱਧ ਪੈਸੇ ਲੈ ਲੈ ਭਾਵੇਂ, ਫਟਾਫਟ ਆਪਣੇ ਵਾਲੀ ਫਸਲ ਜਿਹੜੀ ਸੀ ਕਟਾ ਕੇ, ਹੋਰਾਂ ਨੂੰ ਵੀ ਦੱਸਿਆ ਪਰ ਅਗਲਾ ਕਹਿੰਦਾ ਪਤਾ ਨਹੀਂ ਵੇਖੀ ਜਾਊ, ਫਟਾਫਟ ਕਟਾ ਕੇ ਪਾ ਕੇ ਪੱਲੜ ਉੱਤੇ ਤੇ ਟਰਾਲੀਆਂ ਅੰਦਰ ਲਾ ਕੇ ਖਿਲਾਰਤੀਆਂ, ਨਜ਼ਾਰੇ ਨਾਲ ਬੈਠਾ। ਆਇਆ ਮੀਂਹ ਤੂਫਾਨ ਆਇਆ ਪਰ ਬਚਾ ਹੋ ਗਿਆ, ਫਾਇਦਾ ਹੋ ਗਿਆ। ਤੇ ਬਾਕੀ ਬੈਠੇ ਪਤਾ ਸਾਡੇ ਵੀ ਕੀ ਕਹਿਣਗੇ, ਚਲੋ ਜੀ ਇੰਦਰ ਦੇਵਤਾ ਨਾਰਾਜ਼ ਹੋ ਗਿਆ, ਐਤਕੀ ਐਤਕੀ ਤੇ ਪਈ ਦੇ ਉੱਤੇ ਮੀਂਹ ਪੈ ਗਿਆ ਜੀ, ਸੜਕੀ ਜੀ ਰੁੜ ਗਿਆ ਜੀ, ਬਸ ਕੁਦਰਤ ਦੇ ਨਿਯਮ ਨੇ। ਜਿੰਨੇ ਸਮਝ ਆ ਜਾਣਗੇ ਉਨੇ ਸੌਖੇ ਹੋ ਜਾਣਗੇ, ਪਤਾ ਲੱਗ ਜਾਣਾ ਮੌਨਸੂਨ ਇੰਨੀ ਦੂਰ ਆ ਗਈ, ਇੰਨੇ ਦਿਨਾਂ ਵਿੱਚ ਸਾਡੇ ਬਰਸਾਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਚਾਰ ਚਾਰ ਦਿਨ ਮੀਂਹ ਪੈਣਾ, ਏਦਾਂ ਪਹਿਲਾਂ ਪਤਾ ਲੱਗ ਜਾਂਦਾ, ਦੋ ਦੋ ਦਿਨ ਇਹ ਸੌਖਾ ਹੋ ਗਿਆ। ਨਿਯਮਾਂ ਨੂੰ ਸਮਝੋ, ਤੋੜੋ ਨਾ, ਇਹ ਜੰਮਿਆ ਨਹੀਂ ਕੋਈ ਜਿਹੜਾ ਨਿਯਮ ਤੋੜ ਦੂ, ਮੈਂ ਹਵਾ ਰੋਕ ਦੂ, ਮੈਂ ਹੁਣ ਹਨੇਰੀ ਰੋਕ ਦੂ, ਐ ਨਹੀਂ ਹੋਣਾ। ਅਸੀਂ ਕੀ ਕਰੀਏ, ਅਸੀਂ ਉਸ ਚੀਜ਼ ਨੂੰ ਸਮਝ ਕੇ ਆਪਣੀ ਜਾਨ ਸੌਖੀ ਕਰ ਲਓ। ਹੁਣ ਸਾਨੂੰ ਸਮਝ ਆ ਗਈ ਵੀ ਸ਼ੂਗਰ ਕਾਹਦੇ ਤੋਂ ਹੁੰਦੀ ਹੈ, ਅੱਜ ਕੱਲ੍ਹ ਸ਼ੂਗਰ ਤੇ ਆਮ ਹੀ ਹੋ ਜਾਂਦੀ ਹੈ, ਕੋਲੈਸਟਰੋਲ ਕਿਉਂ ਵੱਧਦਾ ਜੀ, ਜ਼ਿਆਦਾ ਥਿੰਦਾ ਖਾਣ ਨਾਲ, ਜ਼ਿਆਦਾ ਘਿਓ ਖਾਵਾਂਗੇ, ਜ਼ਿਆਦਾ ਥਿੰਦਾ ਖਾਵਾਂਗੇ, ਤਲਿਆ ਖਾਵਾਂਗੇ, ਕੋਲੈਸਟਰੋਲ ਵਧਣ ਲੱਗ ਜਾਂਦਾ, ਇਹਦੇ ਨਾਲ ਫਿਰ ਹਾਰਟ ਬਲੌਕ ਹੋ ਜਾਂਦਾ, ਨਾੜੀਆਂ ਬਲੌਕ ਹੋ ਜਾਂਦੀਆਂ, ਬਾਈਪਾਸ ਸਰਜਰੀ ਕਰਾਉਣੀ ਪੈਂਦੀ ਹੈ, ਓਪਨ ਹਾਰਟ ਸਰਜਰੀ ਹੁੰਦੀ ਹੈ, ਸਾਰਾ ਢਿੱਡ ਪਾੜ ਦਿੰਦੇ ਅਗਲੇ। ਹੁਣ ਪਤਾ ਲੱਗ ਗਿਆ ਇਹ ਕਿਉਂ ਹੁੰਦਾ, ਪਹਿਲਾਂ ਸੁੱਤਾ ਹੀ ਰਹਿ ਜਾਂਦਾ ਸੀ ਬੰਦਾ, ਕੀ ਹੋ ਗਿਆ ਪਤਾ ਹੀ ਨਹੀਂ ਲੱਗਾ, ਪਰ ਹੁਣ ਪਤਾ ਲੱਗ ਗਿਆ ਤੇ ਆਓ ਤੱਤੀ ਵਾਹ ਤੋਂ ਬਚੀਏ, ਹਾਰਟ ਅਟੈਕ ਤੋਂ ਬਚੀਏ। ਤੇ ਕਿਵੇਂ ਬਚਾਂਗੇ ਫਿਰ, ਜਿਹੜਾ ਟੀਸੀ ਲਾ ਕੇ ਲਾ ਲੈਣਾ ਜਦੋਂ ਜਾਂਦਾ ਪੈਲਸ ਵਿੱਚ, ਉਹ ਬੰਦ ਕਰਦੇ, ਜਿਹੜੀ ਪਕੌੜਿਆਂ ਦੀ ਟੀਸੀ ਲਾ ਲੈਣਾ ਛੱਡਦੇ, ਬਸ ਉਹ ਵੀ ਛੱਡਦੇ, ਐਕਸਰਸਾਈਜ਼ ਕਰਿਆ ਕਰ, ਭੱਜਿਆ ਕਰ, ਦੌੜਿਆ ਕਰ, ਤੈਨੂੰ ਪਤਾ ਲੱਗ ਗਿਆ ਤੇ ਅਟੈਕ ਤੋਂ ਬਚ। ਸਮਝ ਆਉਂਦੀ ਹੈ ਪਿਆਰਿਓ, ਨਿਯਮ ਇਹ ਹੈ ਕੁਦਰਤ ਦਾ, ਤੱਤੀ ਵਾਹ ਤੋਂ ਬਚੋ। ਸਰੀਰਕ ਬਿਮਾਰੀਆਂ ਇਹ ਸਰੀਰਕ ਰੋਗ ਹੈ, ਜਿਹੜੇ ਜਿਹੜੇ ਆਉਣੇ ਆ ਖਤਰਿਆਂ ਦਾ ਪਹਿਲਾਂ ਪਤਾ ਲੱਗਦਾ ਹੈ ਤੇ ਸਮਝ ਜਾਓ। ਤੇ ਮੈਂ ਤੁਹਾਨੂੰ ਦੱਸਿਆ ਹੀ ਸੀ, ਇੱਥੇ ਬੇਬੇ ਮੈਨੂੰ ਪੁੱਛਦੀ, ਬਾਬਾ ਜੀ ਗੋਡੇ ਬੜੇ ਭਾਈ ਸਾਹਿਬ ਦੁਖਦੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਮਾਤਾ 4-5 ਗਲਾਸ ਗਰਮ ਗਰਮ ਪਾਣੀ ਤੇ ਸਵੇਰੇ ਉੱਠ ਕੇ ਪੀਆ। ਅੱਛਾ ਉਹਦੇ ਨਾਲ ਕੀ ਹੋਜੂ, ਮੈਂ ਕਿਹਾ ਤੇਰੇ ਵਜਨ ਘਟੂ ਤੇਰਾ, ਜਦੋਂ ਜ਼ਿਆਦਾ ਗਰਮ ਪਾਣੀ ਪੀਏ ਤੇ ਨਿੰਬੂ ਪਾ ਲਿਆ ਕਰੀ ਉਹਦੇ ਵਿੱਚ ਤੇ ਚਰਬੀ ਚੁਰਬੀ ਖੁਰ ਜਾਂਦੀ ਹੈ, ਜਿਹੜੀ ਜ਼ਿਆਦਾ ਬਣੀ ਹੋਵੇ ਚਰਬੀ ਚੁਰਬੀ ਖੁਰਨ ਲੱਗ ਜੂ, ਭਾਰ ਤੇਰਾ ਹੌਲਾ ਹੋ ਜੂ, ਗੋਡੇ ਕਰ ਦੇਣੇ ਕੀ, ਭਾਰੀ ਵਾਲਾ ਪਾਇਆ ਪਿਆ ਸਰੀਰ, ਭਾਰਾ ਹੋ ਗਿਆ, ਤੂੰ ਇਹਨੂੰ ਘਟਾ ਲੈ। ਤੇ ਉਸ ਵੇਲੇ ਮੈਂ ਕਿਹਾ ਪੰਚ ਕਿੱਥੇ ਪੀਤਾ ਜਾਂਦਾ ਹੈ, ਮੈਂ ਕਿਹਾ ਤੂੰ ਪਤਾ ਮਤ ਮਾੜਾ ਜਿਹਾ ਕਿੱਥੇ, ਪਰ ਜੇ ਉਹੀ ਬੇਬੇ ਪੈਲਸ ਵਿੱਚ ਗਈ ਹੋਵੇ ਐਂ ਟੀਸੀ ਲਾ ਲੈਂਦੀ ਪਕੌੜਿਆਂ ਲਈ। ਹੁਣ ਬੰਦਾ ਆਪਣੀ ਜੀਭ ਤੇ ਕੰਟਰੋਲ ਤਾਂ ਕਰੇ ਨਾ ਫਿਰ, ਹੁਣ ਜਦੋਂ ਸਮਝ ਆਉਂਦੀ ਹੈ ਸਾਨੂੰ ਨਿਯਮ ਨੇ ਜਿਹੜੇ ਉਹਨਾਂ ਨੂੰ ਮੰਨਣਾ ਇਹ ਜ਼ਰੂਰੀ ਹੈ। ਜਿਹੜਾ ਕੁਦਰਤ ਦਾ ਹੁਣ ਵੇਖੋ ਇੱਕ ਗੱਲ ਹੋਰ ਸੁਣੋ ਇੱਕ ਤੇ ਹੈ ਜੀ ਸਰੀਰ ਫਿਜ਼ੀਕਲੀ ਇੱਕ ਸਾਡੀ ਜਜ਼ਬਾਤਾਂ ਦੀ ਦੁਨੀਆ ਵੀ ਹੈ ਸਾਡੇ ਅੰਦਰ ਵੀ ਤੇ ਦੁਨੀਆ ਹੈ ਨਾ ਇੱਕ ਜਜ਼ਬਾਤ ਸਾਡੇ ਸਾਡੀ ਸੋਚ ਹੁਣ ਜਿਹੜਾ ਸਾਡਾ ਅੰਦਰਲਾ ਸੰਸਾਰ ਹੈ ਤੈਨੂੰ ਸਮਝਣਾ ਪੈਣਾ ਵੀ ਮੈਂ ਕਦੋਂ ਹਿੱਲੂ ਜਦੋਂ ਮੈਂ ਆਪਣੇ ਬਹੁਤ ਨੇੜੇ ਵਾਲੇ ਨੂੰ ਧੋਖਾ ਦਿੱਤਾ ਜਜ਼ਬਾਤੀ ਮੈਂ ਜੁੜਿਆ ਹੋਇਆ ਮੈਂ ਜਜ਼ਬਾਤੀ ਤੇ ਜੁੜਿਆ ਹੋਇਆ ਮੇਰੀ ਘਰ ਵਾਲੀ ਹੈ ਮੈਨੂੰ ਬੱਚੇ ਜੰਮ ਕੇ ਦਿੱਤੇ ਆ ਦੋ ਨੇ ਹੀਰਿਆਂ ਵਰਗੇ ਮੇਰੇ ਬੱਚੇ ਆ ਇਕੱਠੇ ਰਹਿੰਦੇ ਆ ਇੱਕ ਘਰ 'ਚ ਇਕੱਠੇ ਖਾਂਦੇ ਆ ਇੱਕ ਜਜ਼ਬਾਤੀ ਦੁਨੀਆ ਵੀ ਅੰਦਰ ਵੀ ਜਦੋਂ ਮੈਂ ਇੱਥੋਂ ਟੁੱਟ ਕੇ ਕਿਤੇ ਹੋਰ ਸੰਬੰਧ ਬਣਾਉਣ ਲੱਗਿਆ ਮੈਂ ਮੇਰਾ ਰਿਲੇਸ਼ਨ ਕਿਤੇ ਬਣੂ ਤੇ ਇਹਦੇ ਨਾਲ ਅੰਦਰ ਵਾਲਾ ਸਾਰਾ ਸਿਸਟਮ ਹਿੱਲ ਜਾਣਾ ਇਹ ਬੜਾ ਪਵਾੜਾ ਪੈਣਾ ਇਹਦੇ ਜਿਹੜੇ ਨਿਯਮ ਨੇ ਇਹ ਸਮਝਣੇ ਪੈਣੇ ਕਿੱਥੇ ਕਿੱਥੇ ਅਸੀਂ ਅਟੈਚ ਹੋਏ ਹੋਏ ਆ ਕਿਹੜਾ ਰਿਸ਼ਤਾ ਸਾਡਾ ਕਿਵੇਂ ਦਾ ਹੈ ਉਹਨਾਂ ਚੀਜ਼ਾਂ ਨੂੰ ਸਾਨੂੰ ਸਮਝ ਕੇ ਆਪਣੇ ਆਪ ਹੁਣ ਵੇਖੋ ਜਿਹੜਾ ਬੰਦਾ ਫਿਜ਼ੀਕਲੀ ਫਿੱਟ ਹੈ ਉਹ ਮਿੱਠਾ ਜ਼ਿਆਦਾ ਵੀ ਖਾ ਲੈਂਦਾ ਜਿਹੜਾ ਬੰਦਾ ਭੱਜ ਨੱਠ ਬਹੁਤ ਕਰਦਾ ਸਾਰਾ ਦਿਨ ਕਈ ਚਲਾਉਂਦਾ ਜਿੰਨਾ ਮਰਜ਼ੀ ਮਿੱਠਾ ਖਾਈ ਜਾਏ ਕੋਈ ਫਰਕ ਨਹੀਂ ਪੈਂਦਾ ਤਲਿਆ ਵੀ ਖਾ ਲੈ ਇਹ ਤੇ ਹਰ ਬੰਦੇ ਦੀ ਆਪੋ ਆਪਣੀ ਬੋਡੀ ਹੈ ਆਪੋ ਆਪਣਾ ਤੁਹਾਡਾ ਸਿਸਟਮ ਹੈ ਤੁਹਾਨੂੰ ਤੁਹਾਡੇ ਹਿਸਾਬ ਨਾਲ ਵੇਖਣਾ ਪੈਣਾ ਹੈ ਮੈਨੂੰ ਮੇਰੇ ਹਿਸਾਬ ਨਾਲ ਵੇਖਣਾ ਪੈਣਾ ਹੋ ਸਕਦਾ ਮੇਰੇ ਲਈ ਦਾਲ ਵੀ ਖਤਰਨਾਕ ਹੋਵੇ ਹੋ ਸਕਦਾ ਤੁਹਾਡੇ ਲਈ ਮਿੱਠਾ ਖਤਰਨਾਕ ਹੋਵੇ ਹੋ ਸਕਦਾ ਨਮਕ ਹੋਵੇ ਤੈਨੂੰ ਆਪਣੇ ਸਰੀਰ ਵੱਲ ਵੇਖਣਾ ਪੈਣਾ ਹੈ ਤੇ ਬਾਕੀ ਰਹੀ ਜਜ਼ਬਾਤੀ ਕਿਹੜਾ ਰਿਸ਼ਤਾ ਤੇਰਾ ਤੇਰੇ ਅੰਦਰ ਕਿਹੜੀ ਥਾਂ ਰੱਖਦਾ ਉਹ ਵੀ ਤੈਨੂੰ ਚੈੱਕ ਕਰਨਾ ਪੈਣਾ ਕਿਹੜੀ ਕਿਹੜੇ ਰਿਸ਼ਤੇ ਦੀ ਤੇਰੇ ਅੰਦਰ ਕਿੱਦਾਂ ਦੀ ਅਹਿਮੀਅਤ ਹੈ ਕਿੱਦਾਂ ਦੀ ਜਗ੍ਹਾ ਹੈ ਉਹ ਵੀ ਤੈਨੂੰ ਵੇਖਣਾ ਪੈਣਾ ਹੈ ਜ਼ਰੂਰੀ ਨਹੀਂ ਜਿੱਦਾਂ ਦਾ ਮੈਂ ਸੋਚਦਾ ਉਹੀ ਤੂੰ ਸੋਚੇ ਤੈਨੂੰ ਤੇਰੇ ਹਿਸਾਬ ਨਾਲ ਫੈਸਲੇ ਲੈਣੇ ਪੈਣਗੇ ਇਹ ਸਮਝਣਾ ਪੈਣਾ ਪਰ ਸਮਝ ਆਉਂਦੀ ਨਹੀਂ ਨਾ ਸ਼ਰਾਬ ਦੀ ਬੋਤਲ ਤੇ ਲਿਖਿਆ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਕਹਿੰਦੇ ਸ਼ਰਾਬ ਹੈ ਜਿਹੜੀ ਇਹ ਤੇ ਜੀ ਹਾਨੀਕਾਰਕ ਹੈ ਪਰ ਜਿਹੜਾ ਬੰਦਾ ਹੁਣ ਪਤਾ ਤੇ ਲੱਗ ਜਾਂਦਾ ਪਰ ਕੰਟਰੋਲ ਨਹੀਂ ਨਾ ਹੁੰਦਾ ਲਿਖਿਆ ਤੇ ਹੈ ਉੱਤੇ ਅੱਜ ਹੀ ਇੱਕ ਗੱਲ ਵੀਰਾਂ ਦੀ ਸੁਣਦੇ ਸੀ ਉਹ ਕਹਿੰਦੇ ਤੰਬਾਕੂ ਖਾਣ ਵਾਲਿਆਂ ਨੇ ਨਾ ਕੈਂਸਰ ਦੀ ਜਿਹੜੀ ਉਹ ਸਿਗਰਟਾਂ ਵਾਲੀ ਡੱਬੀ ਹੈ ਉਹਦੇ ਉੱਤੇ ਫੋਟੋ ਲਾਤੀ ਕੈਂਸਰ ਵਾਲੀ ਫੋਟੋ ਕੈਂਸਰ ਵਾਲੀ ਲਾਤੀ ਉਹਦੇ ਜਵਾੜਾ ਪੱਟਿਆ ਪਿਆ ਕੈਂਸਰ ਵਾਲਾ ਜਿੱਦਾਂ ਹੁੰਦਾ ਉਹ ਜਵਾੜਾ ਪੱਟਿਆ ਪਿਆ ਕੈਂਸਰ ਦੀ ਫੋਟੋ ਲਾਤੀ ਵੀ ਇਹਦੇ ਨਾਲ ਇਹੋ ਜਿਹਾ ਹੋ ਜਾਏਗਾ ਇਹੋ ਜਿਹੀ ਬਿਮਾਰੀ ਲੱਗੂ ਤੈਨੂੰ ਪਰ ਪੀਣ ਵਾਲਾ ਬੰਦਾ ਉਹ ਦੁਕਾਨ ਵਾਲੇ ਨੇ ਸੋਚਿਆ ਕਹਿੰਦਾ ਯਾਰ ਡੱਬੀ ਭੈੜੀ ਜੀ ਲੱਗਦੀ ਉਹਨੇ ਨਵੀਂ ਡੱਬੀ ਚ ਪਾਤੀ ਉਹ ਫੋਟੋ ਵਾਲੀ ਡੱਬੀ ਜਿਹੜੀ ਸੀ ਕਹਿੰਦੇ ਰਹਿਣ ਦਿਓ ਫੋਟੋ ਵਾਲੀ ਡੱਬੀ ਪਰੇ ਰੱਖਤੀ ਕਹਿੰਦੇ ਉਹਦੇ ਵਿੱਚ ਸਿਗਰਟਾਂ ਜਿਹੜੀਆਂ ਸੀ ਪਾਤੀਆਂ ਪਰ ਪਾ ਹੋਰ ਨਵੀਂ ਜੀ ਸੋਹਣੀ ਜੀ ਡੱਬੀ ਚ ਦਿੱਤੀਆਂ ਵੀ ਆ ਫੋਟੋ ਜੀ ਭੈੜੀ ਲੱਗਦੀ ਹੈ ਇਹ ਤੇ ਭੈੜੀ ਲੱਗਦੀ ਕਹਿੰਦੇ ਜਿਹੜਾ ਬੰਦਾ ਖਰੀਦਣ ਆਇਆ ਉਹ ਕਹਿੰਦਾ ਯਾਰ ਲੈ ਤੇ ਗਿਆ ਮੋੜਨ ਆ ਗਿਆ ਕਹਿੰਦਾ ਚੱਕ ਕਹਿੰਦੇ ਮੈਂ ਨਹੀਂ ਰੱਖਣੀ ਕਹਿੰਦੇ ਕਿਉਂ ਕਹਿੰਦੇ ਇਹ ਤੇ ਨਕਲੀ ਹੈ ਕਹਿੰਦੇ ਠੀਕ ਹੈ ਕਹਿੰਦਾ ਨਹੀਂ ਇਹਦੇ ਤੇ ਉਹ ਭੈੜੀ ਜੀ ਫੋਟੋ ਤੇ ਹੈ ਨਹੀਂ ਉਹ ਫੋਟੋ ਨਹੀਂ ਇਹਦੇ ਤੇ ਉਹ ਦੇ ਪਰ ਵੇਖੋ ਉਹ ਬੰਦੇ ਦੇ ਫੋਟੋ ਵੇਖਦਾ ਹੈ ਇਹ ਫੇਰ ਅਸਲੀ ਹੈ ਪਰ ਦਿਮਾਗ ਨਹੀਂ ਕੰਮ ਕਰਦਾ ਵੀ ਇਹ ਵੇਖ ਇਹਦਾ ਹੋਇਆ ਕੀ ਪਿਆ ਕੈਂਸਰ ਹੋ ਕੇ ਮੂੰਹ ਦੇ ਵਿੱਚ ਕੈਂਸਰ ਹੋਇਆ ਇਹਦੇ ਪਰ ਪੀਣ ਵਾਲਾ ਬੰਦਾ ਸਮਝਦਾ ਨਹੀਂ ਇਹ ਕੀ ਹੈ ਇਹ ਹੈ ਗਿਆਨ ਦੀ ਬੇਅਦਬੀ ਇਹ ਹੈ ਸਹੀ ਗੱਲ ਹੈ ਜਿਹੜਾ ਨਾ ਵਧੀਆ ਗੱਲ ਉਸ ਸਿਗਰਟ ਵਾਲੇ ਨੂੰ ਪਤਾ ਲੱਗਾ ਪਰ ਉਹਨੇ ਸਿਗਰਟ ਵਾਲੇ ਨੇ ਜਿਹੜੀ ਚੰਗੀ ਗੱਲ ਲਿਖੀ ਹੈ ਹੁਣ ਸ਼ਰਾਬ ਵਾਲਿਆਂ ਨੇ ਲਿਖੀ ਹੈ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਇਹ ਸਹੀ ਹੈ ਕਿ ਗਲਤ ਹੈ ਬੋਲੋ ਸੱਚ ਹੈ ਕਿ ਝੂਠ ਹੈ ਬੋਲੋ ਜੀ ਇਹ ਗਿਆਨ ਹੈ ਕਿ ਅਗਿਆਨ ਹੈ ਗਿਆਨ ਹੈ ਨਾ ਪਰ ਜਦੋਂ ਬੰਦਾ ਪੀ ਲੈਂਦਾ ਫਿਰ ਇਹ ਹੈ ਗਿਆਨ ਦੀ ਬੇਅਦਬੀ ਕਰਨੀ ਇਹ ਗਿਆਨ ਦੀ ਬੇਅਦਬੀ ਮੈਂ ਤੁਹਾਨੂੰ ਪੁੱਛਦਾ ਮੈਨੂੰ ਧਿਆਨ ਨਾਲ ਦੱਸਿਓ ਪੰਜ ਪਿਆਰੇ ਨੇ ਸਟੇਜ ਤੇ ਆਉਣਾ ਆਪਾਂ ਨਾ ਇਦਾਂ ਕਰਦੇ ਹਾਂ ਗੱਲ ਮੈਂ ਦੁਬਾਰਾ ਸ਼ੁਰੂ ਕਰਦਾ ਬਾਅਦ 'ਚ ਆਪਾਂ ਗੱਲ ਕਰਾਂਗੇ ਅਸਲ ਵਿੱਚ ਉਹੀ ਗੱਲ ਹੈ ਕਿ ਜਿਹੜਾ ਨਾ ਮਨ ਨੂੰ ਮਨਾਉਣਾ ਹੈ ਮਨ ਨੂੰ ਸਮਝਾਉਣਾ ਹੈ ਇਹ ਬਹੁਤ ਔਖਾ ਉਹ ਗਿਆਨ ਜਿਹੜਾ ਸੁਣਦੇ ਹਾਂ ਸਮਝਦੇ ਹਾਂ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਬਹੁਤ ਔਖਾ ਹੈ ਇਸ ਕਰਕੇ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਕਿੱਥੇ ਕਹਿੰਦੇ ਜਿੰਨਾ ਮਰਜ਼ੀ ਸਮਝਾ ਲਓ ਜਿਹੜਾ ਬੰਦਾ ਮਨ ਦੇ ਮਗਰ ਲੱਗਿਆ ਹੋਇਆ ਹੈ ਉਹ ਸਮਝ ਨਹੀਂ ਸਕਦਾ ਉਹਨੂੰ ਬੁਰੇ ਭਲੇ ਦੀ ਸਹੀ ਗਲਤ ਦੀ ਪਛਾਣ ਨਹੀਂ ਰਹਿੰਦੀ ਆਪਣਾ ਮਨ ਸਮਝਾਉਣਾ ਕੋਈ ਸੌਖਾ ਨਹੀਂ ਆਓ ਪੰਜ ਪਿਆਰੇ ਸਟੇਜ ਤੇ ਆਉਣਗੇ ਸਾਰੀਆਂ ਸੰਗਤਾਂ ਨੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਕਿਸੇ ਨੇ ਖੜੇ ਨਹੀਂ ਹੋਣਾ ਪੰਜ ਪਿਆਰਿਆਂ ਨੂੰ ਜੀ ਆਇਆਂ ਨੂੰ ਕਹੀਏ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਜਿੱਤੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ ਸਾਰਾ ਜਗ ਬਣੋ ਜੀ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤੇ ਉਹਨਾਂ
ਪੜੋ ਬਈ
ਉਹਨਾਂ ਸਾਰਾ ਜਗ ਜਿੱਤੇ ਲੜ ਲੱਗਿਆ ਗੁਰੂ ਜੀ ਤੇਰੇ ਗੁਰੂ ਜੀ ਤੇਰੇ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ
ਬਹਿ ਜਾਓ ਜੀ ਸਾਰੇ
ਤੇਰੇ ਪੱਲੇ ਨਾਲ ਲਾਈ ਰੱਖਿਓ ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ
ਮਾਈ ਹੋਰਾ ਦੀ
ਮੇਰੀ ਵੀ ਮੇਰੀ ਵੀ ਨਵਾਈ ਸੱਚਿਆ ਪਾਤਸ਼ਾਹ ਜਿਵੇਂ ਤੂੰ ਨਵਾਈ ਹੋਰਾ ਦੀ ਮੇਰੀ ਵੀ ਨਵਾਈ ਰਬਾ ਮੇਰਾ ਜਿਵੇਂ ਤੂੰ ਨਵਾਈ ਹੋਰਾ ਦੀ
ਉਹ ਕਿਤੇ ਮੇਰੀ ਵੀ ਨਵਾਈ ਰਬਾ ਮੇਰਾ ਜਿਵੇਂ ਤੂੰ ਨਵਾਈ ਹੋਰਾ ਦੀ ਕਿਤੇ ਮੇਰੀ ਵੀ ਨਵਾਈ ਰਬਾ ਮੇਰਾ ਜਿਵੇਂ ਤੂੰ ਨਵਾਈ ਹੋਰਾ ਦੀ ਕਿਤੇ ਮੇਰੀ ਵੀ ਨਿਭਾਈ ਰੱਬਾ ਮੇਰਿਆ ਜਿਵੇਂ ਤੂੰ ਨਿਭਾਈ ਹੋਰਾਂ ਦੀ ਕਿਤੇ ਮੇਰੀ ਵੀ ਨਿਭਾਈ ਰੱਬਾ ਮੇਰਿਆ ਜਿਵੇਂ ਤੂੰ ਨਿਭਾਈ ਹੋਰਾਂ ਦੀ
ਆਓ ਅੱਧਾ ਕੁ ਮਿੰਟ 231 ਪੁਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ ਬਹੁਤ ਵਧਾਈਆਂ ਜਦੋਂ ਜਕਾਰਾ ਲੱਗੇ ਸੰਗਿਓ ਨਾ ਪਿਆਰਿਓ ਸਿੱਧੀਆਂ ਰੱਖਿਓ ਬਾਹਾਂ
ਬੋਲੇ ਸੋ ਨਿਹਾਲ ਖਾਲਸਾ ਦੇਵਤੇ ਫਤਿਹ ਹੈ ਬੰਦਗੀ ਦੀਪ ਧੂਰ ਤੇ ਨਿਸ਼ਾਨ ਹੈ ਪੰਥ ਮਹਾਰਾਜ ਕੇ ਸਜਦੇ ਦੀਵਾਨ ਹੈ ਪੰਥ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਆਗਿਆ ਭਈ ਮਾਨਜੀ ਨਵੇਂ ਚਲਾਇਓ ਪੰਥ ਸਭ ਸੇ ਸਤਿਗੁਰ ਹੁਕਮ ਹੈ ਗੁਰੂ ਮੰਨਿਓ ਪੰਥ ਗੁਰੂ ਮੰਨਿਓ ਗੁਰੂ ਮੰਨਿਓ ਸੰਤ ਬੋਲੇ ਸੋ ਨਿਹਾਲ ਸਤਿ ਅਕਾਲ 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 ਬੋਲੇ
ਬਹੁਤ ਬਹੁਤ ਵਧਾਈਆਂ ਜਿਹੜੇ ਜਿਹੜੇ ਅੱਜ ਭਾਈ ਸਿੰਘ ਜਿਹੜੇ ਜਿਹੜੇ ਅੱਜ ਖੰਡੇ ਦੀ ਪੋਲ ਪ੍ਰਾਪਤ ਕਰ ਗਏ ਵਧਾਈਆਂ 231 ਪੁਰਾਣੀ ਜੋ ਅੱਜ ਇਸ ਕੌਮ ਵਿੱਚ ਇਸ ਟੀਮ ਵਿੱਚ ਕਹਿ ਲਓ ਤੁਸੀਂ ਸ਼ਾਮਿਲ ਹੋਏ ਬਹੁਤ ਬਹੁਤ ਵਧਾਈਆਂ ਸੋ ਹੁਣ ਇੱਕ ਬੇਨਤੀ ਨੂੰ ਬਹੁਤ ਧਿਆਨ ਨਾਲ ਸਮਝਿਓ ਮੇਰੇ ਵੀਰੋ ਭਾਈਓ ਭੈਣੋ ਬਹੁਤ ਧਿਆਨ ਨਾਲ ਇੱਕ ਤੇ ਆਹ ਗੱਲ ਜ਼ਰੂਰੀ ਹੈ ਕਿ ਗੁਰੂ ਵਾਲਾ ਗੁਰੂ ਸਾਡਾ ਕੀ ਹੈ ਗਿਆਨ ਸਿੱਖ ਕੌਮ ਗਿਆਨ ਨੂੰ ਗੁਰੂ ਮੰਨਦੀ ਹੈ ਜੋ ਸ਼ਬਦ ਦੁਆਰਾ ਪ੍ਰਗਟ ਹੁੰਦਾ ਸਮਝ ਆਉਂਦਾ ਹੈ ਸ਼ਬਦ ਕਦੇ ਹਿੰਦੀ ਵੀ ਗੁਜਰਾਤੀ ਵੀ ਅਲੱਗ ਅਲੱਗ ਰਾਜਸਥਾਨੀ ਜਦੋਂ ਭਾਸ਼ਾਵਾਂ 'ਚ ਸੀ ਬਾਣੀ ਜਦੋਂ ਭਗਤਾਂ ਨੇ ਉਚਾਰੀ ਹੈ ਤਾਂ ਅਲੱਗ ਅਲੱਗ ਭਾਸ਼ਾ 'ਚ ਸੀ ਨਾ ਬਾਅਦ 'ਚ ਗੁਰਮੁਖੀ ਬਣਾਈ ਗਈ ਗੁਰੂ ਅੰਗਦ ਸਾਹਿਬ ਦੇ ਵੇਲੇ ਗੁਰੂ ਨਾਨਕ ਸਾਹਿਬ ਵੇਲੇ ਤੇ ਗੁਰਮੁਖੀ ਵੀ ਨਹੀਂ ਸੀ ਪੰਜਾਬੀ ਵੀ ਨਹੀਂ ਸੀ ਗੁਰੂ ਨਾਨਕ ਵੇਲੇ ਅੱਖਰ ਇਹ ਥੋੜ੍ਹਾ ਸੀ ਉਦੋਂ ਅੱਖਰ ਹੋਰ ਸੀ ਉਹਦੇ ਵਿੱਚੋਂ ਜਿਹੜਾ ਅੱਖਰਾਂ ਦੇ ਵਿੱਚੋਂ ਸ਼ਬਦਾਂ ਦੇ ਜ਼ਰੀਏ ਸਾਨੂੰ ਜਿਹੜਾ ਗਿਆਨ ਮਿਲਦਾ ਉਹ ਹੈ ਸਾਡਾ ਗੁਰੂ ਤੇ ਗੁਰੂ ਵਾਲਾ ਮਤਲਬ ਗਿਆਨ ਵਾਲਾ ਗੁਰੂ ਵਾਲਾ ਮਤਲਬ ਗਿਆਨਵਾਨ ਇਹ ਚੇਤਾ ਰੱਖਿਓ ਜੇ ਗਿਆਨਵਾਨ ਨਾ ਹੋ ਸਕੇ ਤੇ ਸਮਝ ਲਓ ਅਸੀਂ ਖੰਡੇ ਦੀ ਪੋਲ ਲੈ ਕੇ ਵੀ ਗੁਰੂ ਵਾਲੇ ਨਾ ਬਣ ਸਕੇ ਗਿਆਨਵਾਨ ਹੋਣਾ ਬੜਾ ਜ਼ਰੂਰੀ ਹੈ ਲਓ ਹੁਣ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਸਾਡਾ ਗੁਰੂ ਕੀ ਹੈ ਜੀ ਗਿਆਨ ਪਰ ਇੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਅਸੀਂ ਗੁਰੂ ਗਿਆਨ ਨੂੰ ਮੰਨਦੇ ਹਾਂ ਗਿਆਨ ਦੀ ਜਿੰਨੀ ਬੇਅਦਬੀ ਹੋ ਰਹੀ ਹੈ ਓਨੀ ਕਿਤੇ ਵੀ ਨਹੀਂ ਜਿੰਨੀ ਗਿਆਨ ਦੀ ਇੰਡੀਆ ਵਿੱਚ ਭਾਰਤੀ ਲੋਕ ਆਪਾਂ ਬੇਅਦਬੀ ਕਰਦੇ ਹਾਂ ਇੰਨੀ ਤੇ ਕੋਈ ਵੀ ਨਹੀਂ ਕਰਦਾ ਗੁਰੂ ਦੀ ਬੇਅਦਬੀ ਗੁਰੂ ਹੁੰਦਾ ਗਿਆਨ ਤੇ ਗਿਆਨ ਦੀ ਬੇਅਦਬੀ ਜਿੰਨੀ ਅਸੀਂ ਕਰਦੇ ਹਾਂ ਕੋਈ ਨਹੀਂ ਜੀ ਕਰਦਾ ਇੰਨੀ। ਹਰ ਜਗ੍ਹਾ ਚੈੱਕ ਕਰਕੇ ਵੇਖੋ, ਨੋਟ ਕਰਕੇ ਵੇਖੋ। ਆਪਾਂ ਕਹਿੰਦੇ ਆ ਉਹ ਸ਼ਰਾਬੀ ਨੂੰ ਕਿਹਾ ਬੋਤਲ ਤੇ ਲਿਖਿਆ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੀ ਗਿਆਨ ਇਸ ਰੂਪ ਚ ਪ੍ਰਗਟ ਹੁੰਦਾ। ਆਪਾਂ ਪੜ੍ਹਦੇ ਹਾਂ, ਲੋ ਸੁਣੋ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਇੱਕ ਵਾਰ ਸੁਣੇ।
ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜੇ ਤੂੰ ਪੀਤੇ ਮਤ ਦੂਰ ਹੋਏ, ਬਰਨ ਪਵੈ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੀ, ਖਸਮ ਹੋ ਤੱਕੇ ਖਾਏ, ਜੇ ਤੂੰ ਪੀਤੇ ਖਸਮ ਵਿਸੂਰੇ, ਦਰਗਾਹ ਮਿਲੇ ਸਜਾਏ। ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਭਾਰ ਵਸਾਏ, ਨਾਨਕ ਨਦਰੀ ਸੱਚ ਮਦ ਪਾਈਏ, ਸਤਿਗੁਰ ਮਿਲੇ ਜਿਸ ਆਏ। ਸਦਾ ਸਾਹਿਬ ਕੈ ਰੰਗ ਰਹੇ, ਮਹਿਲੀ ਪਾਵੇ ਥਾਉ।
ਇਹ ਹੈ ਜੀ ਗੁਰੂ ਅਮਰਦਾਸ ਜੀ ਦਾ ਸ਼ਬਦ। ਹੁਣ ਇਹਦੇ ਸਾਰੇ ਸ਼ਬਦ ਵਿੱਚੋਂ ਭਾਵ ਅਰਥ ਇਹਦਾ ਸਿੱਧਾ ਸਿੱਧਾ ਇਹ ਬਣਦਾ ਹੈ ਵੀ ਨਸ਼ਾ ਕਰਨਾ ਸ਼ਰਾਬ ਹੈ ਜਿਹੜੀ ਇਹ ਮਾੜੀ ਹੈ, ਸ਼ਰਾਬ ਸਿਹਤ ਲਈ ਹਾਨੀਕਾਰਕ। ਪਰ ਜਦੋਂ ਅਸੀਂ ਫਿਰ ਵੀ ਕਹਿਣਾ ਵੀ ਨਹੀਂ ਯਾਰ ਕਹੀ ਜਾਓ ਜੋ ਮਰਜ਼ੀ, ਮੈਂ ਤੇ ਐਂ ਕਰੂੰ। ਗੁਰੂ ਕੀ ਹੈ? ਸਾਡਾ ਗਿਆਨ। ਤੇ ਇਹ ਹੈ ਇਸ ਸ਼ਬਦ ਗੁਰੂ ਦੀ, ਗਿਆਨ ਗੁਰੂ ਦੀ ਬੇਅਦਬੀ ਹੈ ਕਿ ਨਹੀਂ ਹੈ? ਇਹ ਹੈ ਬੇਅਦਬੀ। ਜਿੰਨੀ ਆਪਾਂ ਬੇਅਦਬੀ ਕਰਦੇ ਹਾਂ ਸਾਨੂੰ ਕੀ ਲੱਗਦਾ ਵੀ ਇੰਨੀ ਹੁੰਦੀ ਹੈ ਕਿਤੇ ਹੋਰ? ਹੁਣ ਮੇਰੀ ਗੱਲ ਸੁਣਿਓ, ਸਾਨੂੰ ਗੁਰੂ ਸਾਹਿਬ ਨੇ ਕਿਹਾ ਜਿਉਂ ਕੂਕਰ ਹਰਕਾਇਆ ਧਾਵੇ ਦੇ ਤਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਕਹਿੰਦੇ ਹਲਕੇ ਕੁੱਤੇ ਵਾਂਗੂ ਲੋਭੀ ਬਣਿਆ ਫਿਰਦਾ ਬੰਦਾ। ਇੱਕ ਮਿੰਟ ਜ਼ਿੰਦਗੀ ਵਿੱਚ ਟੇਕ ਥੋੜਾ, ਹਲਕਾ ਕੁੱਤਾ ਬਣਿਆ ਫਿਰਦਾ ਲੋਭੀ। ਸਾਨੂੰ ਇਹ ਗਿਆਨ ਦਿੱਤਾ। ਪਰ ਜੇ ਤੁਸੀਂ ਗੋਰਿਆਂ ਨੂੰ ਵੇਖੋਗੇ, ਪੰਜ ਦਿਨ ਕਮਾਉਂਦੇ ਹੈ ਤੇ ਦੋ ਦਿਨਾਂ ਵਿੱਚ ਹੱਥ ਖਾਲੀ ਹੋ ਜਾਂਦੇ ਆ ਉਹਨਾਂ ਦੇ। 80% ਗੋਰੇ, 80% ਗੋਰੇ ਬਿਲਕੁਲ ਪੈਸਾ ਨਹੀਂ ਜੋੜਦੇ ਜ਼ਿੰਦਗੀ ਵਿੱਚ, ਨੇੜੇ ਤੇੜੇ ਵੀ ਨਹੀਂ ਲੋਭ ਉਹਨਾਂ ਦੇ, ਲੋਭ ਜ਼ਿੰਦਗੀ ਦੇ ਨੇੜੇ ਤੇੜੇ ਵੀ ਨਹੀਂ। ਉਹਨਾਂ ਨੇ ਇਸ ਗਿਆਨ ਦੀ ਬੇਅਦਬੀ ਨਹੀਂ ਕੀਤੀ, ਪਰ ਆਪਣੇ ਵਰਗੇ ਸਾਰੀ ਜ਼ਿੰਦਗੀ ਭਾਰ ਢੋਂਦੇ ਰਹਿੰਦੇ ਆ ਸਾਰੀ ਜ਼ਿੰਦਗੀ। ਹੋਰ 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 ਇਕੱਠਾ ਕਰ ਲਈਏ, ਇਹ ਹੈ ਬੇਅਦਬੀ। ਜੇ ਤਾਂ ਜੇ ਅਸੀਂ ਕਹੀਏ ਨਾ ਵੀ ਸਤਸੰਗ ਕਰਨਾ ਹੈ ਤੇ ਤਾਂ ਮਨ ਦੇ ਤਲ ਤੇ, ਮਨ ਨੇ ਕਰਨਾ ਹੈ ਸਤਸੰਗ ਕਰਨਾ ਹੈ ਤਾਂ ਮਨ ਨੇ ਕਰਨਾ ਹੈ। ਜੇ ਜਾਗਣਾ ਹੈ ਤੇ ਸਰੀਰ ਦੇ ਜਾਗਣ ਨੂੰ ਕੀ ਕਰੀਏ, 3 ਵਜੇ ਉੱਠਦਾ ਸੀ ਪਰ ਤੇਰਾ ਮਨ ਤੇ ਕਦੇ ਜਾਗਿਆ ਹੀ ਨਹੀਂ। ਜਾਗਣਾ ਹੈ ਤਾਂ ਵੀ ਮਨ ਦੇ ਤਲ ਤੇ, ਸਤਸੰਗ ਕਰਨਾ ਹੈ ਤਾਂ ਵੀ ਮਨ ਦੇ ਤਲ ਤੇ, ਜੇ ਕੀਰਤੀ ਕਰਨੀ ਹੈ ਤਾਂ ਵੀ ਮਨ ਦੇ ਤਲ ਤੇ। ਤੇ ਚੇਤਾ ਰੱਖਿਓ ਜੇ ਗਿਆਨ ਗੁਰੂ ਦੀ ਬੇਅਦਬੀ ਹੁੰਦੀ ਹੈ ਉਹ ਵੀ ਮਨ ਦੇ ਤਲ ਤੇ ਹੁੰਦੀ ਹੈ। ਗੁਰੂ ਹੈ ਗਿਆਨ ਤੇ ਬੇਅਦਬੀ ਉਦੋਂ ਹੁੰਦੀ ਹੈ ਜਦੋਂ ਅਸੀਂ ਇਗਨੋਰ ਕਰਦੇ ਹਾਂ, ਮੈਂ ਨਹੀਂ ਮੰਨਦਾ, ਉਦੋਂ ਬੇਅਦਬੀ ਹੁੰਦੀ ਹੈ। ਗਿਆਨ ਹੈ ਜਿਹੜਾ ਅੱਜ ਦੇਹ ਹੈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੇ ਸਾਹਮਣੇ ਹੈ। ਤੇ ਹਫ਼ਤੇ ਬਾਅਦ ਗੋਇੰਦਵਾਲ ਸਾਹਿਬ ਜਾ ਕੇ ਵੇਖੋ, 15, 20, 50, 200 ਸਰੂਪ, 300 ਸਰੂਪ ਤੱਕ ਵੀ ਇਹ ਜਿਹੜੀ ਦੇਹ ਹੈ ਅਗਨ ਭੇਟ ਹੁੰਦੀ ਹੈ। ਤੇ ਜੇ 300-400 ਦੇਹ ਅਗਨ ਭੇਟ ਹੋਏਗੀ ਤੇ 300-400 ਦੇਹ ਨਵੀਂ ਵੀ ਬਣਾਈ ਜਾਂਦੀ ਹੈ। ਪਰ ਗੁਰੂ ਸਾਡਾ ਕੀ ਹੈ? ਗਿਆਨ। ਇਹ ਨਹੀਂ ਕਹਿ ਸਕਦੇ ਵੀ ਸਾਡਾ ਗੁਰੂ ਬਣ ਰਿਹਾ ਤੇ ਜਾਂ ਸਾਡਾ ਗੁਰੂ ਦਾ ਸੰਸਕਾਰ ਹੋ ਰਿਹਾ, ਇਹ ਨਹੀਂ। ਦੇਹ ਹੈ ਪਰ ਗੁਰੂ ਸਾਡਾ ਕੀ ਹੈ? ਗਿਆਨ। 100 ਸਰੂਪ ਨੂੰ ਅਗਨ ਭੇਟ ਕੀਤਾ, ਆਪਾਂ ਚੀਕਾਂ ਮਾਰਦੇ ਕਿੰਨੇ ਜਣੇ ਆ ਸੰਸਕਾਰ ਤੇ ਪਹੁੰਚਦੇ ਆ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਏ ਆ ਚੱਲੋ ਫਿਰ ਜਿੱਥੇ ਸੰਸਕਾਰ ਹੁੰਦਾ ਹਰ ਹਫ਼ਤੇ ਉੱਥੇ ਹੋਈਏ ਆਪਾਂ ਸਾਰੇ ਹਰੇਕ ਦੇ ਸੰਸਕਾਰ ਤੇ ਜਾਣਾ ਜਾਣਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਸੰਸਕਾਰ ਹੁੰਦਾ ਕਿੰਨੇ ਕੁ ਪਹੁੰਚਦੇ ਆ ਆਪਾਂ ਸਾਰੇ ਕਿੰਨੇ ਕੁ ਵਾਰੀ ਪਹੁੰਚੇ ਹੋ ਕਿੰਨੂੰ ਨਹੀਂ ਪਤਾ ਪਰ ਸਾਨੂੰ ਪਤਾ ਹੈ ਵੀ ਇਹਦਾ ਸੋਗ ਕਰਨ ਲੱਗੇ ਤੇ ਨਵੇਂ ਛਪਣ ਵਾਲਿਆਂ ਦੀ ਖੁਸ਼ੀ ਮਨਾਉਣ ਲੱਗੇ ਇਹ ਤੇ ਗੱਲ ਹੀ ਹੋਰ ਤਰ੍ਹਾਂ ਦੀ ਬਣ ਜੂ ਵੀ ਅੱਜ 50 ਨਵੇਂ ਛਪ ਗਏ ਅੱਜ ਖੁਸ਼ੀ ਮਨਾਓ ਨਵੇਂ ਆਏ ਐ ਤੇ ਅੱਜ 50 ਅਗਨ ਭੇਟ ਹੋ ਗਏ ਅੱਜ ਸੋਗ ਕਰੋ ਉੱਥੇ ਸਾਡਾ ਜਵਾਬ ਕੀ ਹੋਏਗਾ ਸਾਡਾ ਜਵਾਬ ਹੈ ਨਹੀਂ ਜੀ ਗਿਆਨ ਗੁਰੂ ਨਾ ਜੰਮਦਾ ਤੇ ਨਾ ਮਰਦਾ ਗਿਆਨ ਗੁਰੂ ਨਹੀਂ ਜੀ ਸੜਦਾ ਗਿਆਨ ਗੁਰੂ ਹੈ ਸਾਡਾ ਇਹ ਗੱਲ ਸਾਡੀ ਪਕੜ ਚ ਆਵੇ ਤੇ ਜਦੋਂ ਮੇਰੇ ਉਹ ਵੀਰੋ ਮੇਰੀ ਉਹ ਭੈਣੋ ਜਦੋਂ ਸਾਡੇ ਗੱਲ ਸਮਝ ਚ ਆਈ ਤੇ ਗਿਆਨ ਗੁਰੂ ਦੀ ਬੇਅਦਬੀ ਛੱਡ ਦੇ ਜੇ ਬੇਅਦਬੀ ਕਰਦਾ ਤੰਗ ਹੁੰਦਾ ਹੈ ਜਿਹੜਾ ਗਿਆਨ ਗੁਰੂ ਦੀ ਬੇਅਦਬੀ ਕਰੇਗਾ ਬੁਰਾ ਹਾਲ ਹੋਊਗਾ ਬੁਰਾ ਹਾਲ ਹੋ ਵੇਖਿਓ ਸੁਣੋ ਗਿਆਨ ਹੈ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚਲੇ
ਵਿਕਾਰ
ਲੋਏ ਹੈ ਗਿਆਨ ਤੇਰੀ ਬੇਅਦਬੀ ਕਰੋ ਉਹ ਖਾਓ ਜਿਹੜਾ ਤੇਰੇ ਫਿੱਟ ਨਹੀਂ ਤੈਨੂੰ ਡਾਕਟਰ ਨੇ ਜਿਹੜਾ ਮਨਾ ਕਰਿਆ ਉਹ ਖਾ ਤੇ ਬਸ ਫਿਰ ਸਜ਼ਾ ਭੋਗੇਗਾ ਗਿਆਨ ਤੋਂ ਬੇਮੁਖ ਹੋਣ ਵਾਲਿਆ ਗਿਆਨ ਦੀ ਬੇਅਦਬੀ ਕਰਨ ਵਾਲਿਆ ਹੁਣ ਪੇਟ ਭਾਰਾ ਭਾਰਾ ਹੋਇਆ ਪਿਆ ਸਾਰਾ ਕੁਝ ਬਾਹਰ ਨੂੰ ਆਉਂਦਾ ਹੈ ਦਿਲ ਕੱਚਾ ਕੱਚਾ ਹੋਈ ਜਾਂਦਾ ਲੈ ਲੈ ਸਵਾਦ ਹੁਣ ਕਰ ਲੈ ਬੇਅਦਬੀ ਗਿਆਨ ਦੀ ਕੀ ਖੱਟਿਆ ਤੈਂ ਨਹੀਂ ਮੰਨੀ ਹੁਣ ਵੇਖਿਓ ਗਿਆਨ ਹੈ ਜੈਸਾ ਸੰਗ ਬਿਸੀਅਰ ਸੋ ਹੈ ਰੇ ਤੈਸੋ ਹੀ ਏ ਪਰਗ੍ਰਹਿ ਜਿਹੜੇ ਅੰਮ੍ਰਿਤ ਛਕ ਕੇ ਆਏ ਹੋ ਵੀਰੋ 5-10 ਮਿੰਟ ਸੁਣਿਓ ਆ ਗੱਲ ਜ਼ਰੂਰ ਸੁਣਿਓ ਕਿਰਪਾ ਕਰਕੇ ਮੈਨੂੰ ਪਤਾ ਤੇ ਹੈ ਵੀ ਤੁਸੀਂ ਲੇਟ ਤੇ ਹੋ ਜਾਂਦੇ ਆ ਜਦੋਂ ਅੰਮ੍ਰਿਤ ਸੰਚਾਰ 'ਚ 2-3 ਘੰਟੇ ਦੇ ਅੰਦਰ ਬੜੇ ਹੁੰਦੇ ਆ ਪਰ ਤੁਹਾਨੂੰ ਮੇਰੀ ਬੇਨਤੀ ਹੋਈ ਹੈ ਹੱਥ ਜੋੜ ਕੇ ਆ ਗੱਲ ਜ਼ਰੂਰ ਸੁਣੋ ਬੇਅਦਬੀ ਕਰਨੀ ਛੱਡੋ ਵੇਖਿਓ ਸ਼ਾਂਤੀ ਆਉਂਦੀ ਸਾਰੇ ਬੇਅਦਬੀ ਕਰਦੇ ਆ ਯਾਰ ਮੈਂ ਆਪਣੀ ਗੱਲ ਕਰਦਾ ਸਾਥੋਂ ਹੁੰਦੀਆਂ ਬੇਅਦਬੀਆਂ ਕਿਹੜੀਆਂ ਗੱਲਾਂ ਕਰਦੇ ਹੋ ਆ ਜਿਹੜੇ ਸਾਡੀ ਜਾਨ ਔਖੀ ਆ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਆ ਤੁਸੀਂ ਕਿਹੜੇ ਪੱਤਰੇ ਐ ਕਰੇ ਸੀ ਤੁਸੀਂ ਨੇ ਕਿੱਥੇ ਅੱਗ ਲਾਈ ਆ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਪਰ ਆ ਹਾਲ ਕਿਉਂ ਹੈ ਸਾਡਾ ਅੱਜ ਹਾਲ ਕਿਉਂ ਹੈ ਸਾਡਾ ਇਦਾਂ ਦਾ ਇਹਦਾ ਹਾਲ ਹੋਣ ਦਾ ਕਾਰਨ ਇਹ ਹੈ ਅਸੀਂ ਗਿਆਨ ਦੀ ਬੇਅਦਬੀ ਕੀਤੀ ਹੈ ਜਿਹਨੂੰ ਗਿਆਨ ਗੁਰੂ ਕਹਿੰਦੇ ਆ ਅਸੀਂ ਸਾਰੀ ਜ਼ਿੰਦਗੀ ਪੱਤਰੇ ਨਹੀਂ ਪਾੜੇ ਹੋਣੇ ਅਸੀਂ ਸਾਰੀ ਜ਼ਿੰਦਗੀ ਜਿਲਦਾਂ ਨਹੀਂ ਪਾੜੀਆਂ ਅਸੀਂ ਅੱਗ ਨਹੀਂ ਲਾਈ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਪਰ ਤੜਫਦੇ ਆ ਨਾ ਜਿਹੜਾ ਦਿਨ ਰਾਤ ਉਹਦਾ ਕਾਰਨ ਇਹ ਹੈ ਕਿ ਗਿਆਨ ਦੀ ਬੇਅਦਬੀ ਕਰਦੇ ਆ ਹਰ ਗੱਲ 'ਚ ਮੂੰਹ ਪਰਾਂ ਕਰ ਲੈਂਦੇ ਆ ਬੇਮੁਖ ਜਦੋਂ ਤੁਸੀਂ ਸੱਚੇ ਗਿਆਨ ਤੋਂ ਬੇਮੁਖ ਹੋਣਾ ਹੈ ਮੈਂ ਬੇਮੁਖ ਹੋਣਾ ਹੈ ਉਹਦੀ ਸਜ਼ਾ ਮੈਨੂੰ ਨਾਲ ਦੀ ਨਾਲ ਮਿਲਦੀ ਹੈ ਆ ਗਿਆਨ ਹੈ ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈ ਸੋਈ ਇਹ ਪਰਗ੍ਰਹਿ ਆਪਣਾ ਪਰਿਵਾਰ ਛੱਡ ਕੇ ਪਰਾਇਆ ਰੂਪ ਵੇਖ ਕੇ ਤੂੰ ਮਸਤ ਹੋ ਗਿਆ ਤੇ ਸੰਬੰਧ ਬਣਾ ਲਏ ਤੇ ਬਸ ਫਿਰ ਹੁਣ ਜਾਨ ਔਖੀ ਹੁੰਦੀ ਹੈ ਬੱਚਿਆਂ ਨੂੰ ਵੀ ਨਹੀਂ ਛੱਡ ਹੁੰਦਾ ਨਿਆਣਿਆਂ ਕ ਨਹੀਂ ਵੇਖਦਾ ਹੈ ਘਰ ਵਾਲੀ ਦੀ ਜ਼ਿੰਦਗੀ ਰੁਲ ਜੂਗੀ ਉਹ ਵੀ ਨਹੀਂ ਛੱਡ ਸਕਦਾ ਤੇ ਗਿਆਨ ਤੋਂ ਬੇਮੁਖ ਹੋਣ ਵਾਲਿਆ ਨੀਂਦ ਹਰਾਮ ਕਰ ਲਈ ਤੈਂ ਗਲਤ ਥਾਂ ਤੇ ਸੰਬੰਧ ਬਣਾ ਕੇ ਜਾਨ ਹਰਾਮ ਕਰ ਲਈ ਗਿਆਨ ਦੀ ਬੇਅਦਬੀ ਕਰਕੇ ਤੈਂ ਖੱਟਿਆ ਕੀ ਫਿਰ 60 ਸਾਲ ਦਾ ਚੱਲਿਆ ਐਡਾ ਢਿੱਡ ਹੋ ਗਿਆ ਸੀ 35 ਬਿਮਾਰੀਆਂ ਲੱਗ ਗਈਆਂ ਸੀ ਤੈਨੂੰ ਸਾਰੇ ਕਹਿੰਦੇ ਸੀ ਖਾਣ ਦਾ ਕੰਟਰੋਲ ਰੱਖਿਆ ਕਰ ਸੈਰ ਕਰਿਆ ਕਰ ਭੱਜਿਆ ਨੱਠਿਆ ਕਰ ਐਕਸਰਸਾਈਜ਼ ਕਰ ਲਿਆ ਕਰ ਤੁਰ ਲਿਆ ਕਰ ਮਾੜਾ ਮੋਟਾ ਗਿਆਨ ਦੀ ਬੇਅਦਬੀ ਕਰਕੇ ਅੱਜ 60 ਸਾਲ ਦਾ ਚੱਲਿਆ ਹੋ ਸਕਦਾ 90 ਤੱਕ ਜਾ ਵੜਦਾ 100 ਦਾ ਜਾਂਦਾ ਨਿੱਕੇ ਨਿੱਕੇ ਬੱਚੇ ਛੱਡ ਕੇ ਤੁਰਨ ਲੱਗਿਆ ਖੱਟਿਆ ਕੀ ਭਾਰਤ ਦੇ ਲੋਕੋ ਬਣਾ ਲਓ ਰੋਡ ਵਧੀਆ ਪਰ ਭਾਰਤੀਆਂ ਨੇ ਇਸ ਗਿਆਨ ਦੀ ਬੇਅਦਬੀ ਕੀਤੀ ਸਾਡੇ ਲੀਡਰਾਂ ਨੇ ਆਪਾਂ ਸਾਰੇ ਲੀਡਰ ਆਪਣੇ ਧੀਆਂ ਪੁੱਤ ਨੇ ਜਿਹੜੇ ਲੀਡਰ ਨੇ ਅੱਜ ਭਾਰਤੀ ਨੇ ਉਹ ਸਾਰੇ ਇੰਡੀਅਨ ਪਾਸਪੋਰਟ ਨੇ ਉਹਨਾਂ ਦੇ ਕੋਲ ਇੰਡੀਆ ਦੇ ਲੋਕਾਂ ਨੇ ਬੇਅਦਬੀ ਗਿਆਨ ਦੀ ਬਹੁਤ ਕੀਤੀ ਚੰਗੀ ਗੱਲ ਇੱਥੇ ਮੰਨਦਾ ਕੋਈ ਨਹੀਂ ਤੇ ਕੀ ਖੱਟਿਆ ਫਿਰ ਹਜ਼ਾਰਾਂ ਨੌਜਵਾਨ ਹਜ਼ਾਰਾਂ ਲੋਕ ਲੱਖਾਂ ਬੰਦੇ ਇੱਕ ਦਿਨ ਵਿੱਚ ਐਕਸੀਡੈਂਟਾਂ ਵਿੱਚ ਮਰਦੇ ਆ ਗਿਆਨ ਦੀ ਬੇਅਦਬੀ ਕਰਕੇ ਖੱਟਿਆ ਕੀ ਹੈ ਹੁਣ ਗਿਆਨ ਹੈ ਕਹਿੰਦੇ ਪਾਣੀ ਖਰਾਬ ਹੋ ਰਿਹਾ ਤੇ ਆਪਾਂ ਬੇਅਦਬੀ ਕਰਦੇ ਹਾਂ ਚਲੋ ਜੀ 10 ਸਾਲ ਕਦੋਂ ਵੇਖਾਂਗੇ ਜਦੋਂ ਹੋਊ ਖਰਾਬ ਲੈ ਕਰ ਲੈ ਬੇਅਦਬੀ ਉਦੋਂ ਹੀ ਪਤਾ ਲੱਗਦਾ ਫਿਰ ਜਦੋਂ ਪਾਣੀ ਜਿਹੜਾ ਪੀਂਦਾ ਰੋਗੀ ਬਿਮਾਰ ਸਾਡੇ ਧੀਆਂ ਪੁੱਤਾਂ ਨੇ ਰੋਗੀ ਹੋਣਾ ਬਿਮਾਰ ਹੋਣਾ ਜਦੋਂ ਮਰਨਾ ਹੈ ਉਹਨਾਂ ਨੇ ਤੜਫ ਤੜਫ ਕੇ ਹਸਪਤਾਲਾਂ ਵਿੱਚ ਬਿਮਾਰੀਆਂ ਪਈਆਂ ਤੇ ਫਿਰ ਗਿਆਨ ਦੀ ਬੇਅਦਬੀ ਕਰਨ ਦਾ ਲੈ ਲਓ ਸਵਾਦ ਫਿਰ ਇਹ ਹੈ ਗਿਆਨ ਦੀ ਬੇਅਦਬੀ। ਵਿਦੇਸ਼ਾਂ ਵਾਲਿਆਂ ਨੇ ਨਹੀਂ ਕੀਤੀ, ਸਾਡੇ ਜਿੰਨੀ ਨਹੀਂ ਬੇਅਦਬੀ ਕੀਤੀ ਅਮਰੀਕਾ ਕੈਨੇਡਾ ਵਾਲਿਆਂ ਨੇ, ਇੰਗਲੈਂਡ ਵਾਲਿਆਂ ਨੇ, ਯੂਰਪ ਕੰਟਰੀਆਂ ਵਾਲਿਆਂ ਨੇ। ਜਾਂ ਵੇਖੋ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਜਾ ਕੇ ਸਾਡੇ ਜਿੰਨੀ ਗਿਆਨ ਦੀ ਬੇਅਦਬੀ ਨਹੀਂ ਉਹਨਾਂ ਨੇ ਕੀਤੀ, ਤੇ ਸਾਡੇ ਵਾਲੇ ਇੱਥੋਂ ਜਾ ਕੇ ਵੀ ਦਿਨ ਉੱਤੇ ਰਾਤ ਮਰਦੇ ਐ। ਕਹਿੰਦੇ ਕਰਨਾ ਕੀ ਹੈ? ਕਹਿੰਦੇ ਇੰਡੀਆ ਜਾਵਾਂਗੇ, ਗਾਉਣ ਵਾਲਾ 10 ਲੱਖ ਵਾਲਾ ਲਵਾਵਾਂਗੇ, ਬਹਿ ਜਾ ਕਰਾਵਾਂਗੇ, ਲੱਖ ਡਾਲਰ ਇਕੱਠਾ ਕਰ ਲਈਏ ਦਿਨ ਰਾਤ। ਪਰ ਗੁਰੂ ਸਾਹਿਬ ਕਹਿੰਦੇ ਸੀ ਲੋਭੀ ਕੁੱਤੇ ਵਾਂਗੂ, ਕਹਿੰਦੇ ਹਲਕੇ ਕੁੱਤੇ ਵਾਂਗੂ ਤੁਰਿਆ ਫਿਰਦਾ, ਜ਼ਿੰਦਗੀ ਤੇਰੀ 'ਚ ਚੈਨ ਕੋਈ ਨਹੀਂ। ਇਹ ਗਿਆਨ ਦੀ ਅਸੀਂ ਪੰਜਾਬੀਆਂ ਨੇ ਵਿਦੇਸ਼ਾਂ 'ਚ ਜਾ ਕੇ ਵੀ ਨਹੀਂ ਸਮਝੇ ਬੇਅਦਬੀ ਕੀਤੀ ਹੈ। ਪਰ ਉਹ ਕਹਿੰਦੇ ਐ 5 ਦਿਨ ਕਮਾ ਲਿਆ, ਛੱਡੋ ਹੁਣ ਕਿੱਥੇ। ਸਾਨੂੰ ਮੋਹ ਬਾਰੇ ਕਿੰਨਾ ਸਮਝਾਇਆ ਜਾਂਦਾ ਵੀ ਮੋਹ ਦੇ ਚਿੱਕੜ 'ਚ ਫਸ ਗਏ ਜਿਹੜੇ, ਤਿੱਤ ਸਰਵਰੜਾ ਭੈਲੇ ਨਿਵਾਸਾ ਪਾਣੀ ਪਾਵਗਤ ਨਹਿ ਕੀਆ, ਪੰਕਜ ਮੋਹ ਪਗ ਨਹੀਂ ਚੱਲ ਰਿਹਾ ਹਮ ਦੇਖਾ ਡੁੱਬ ਕੇ। ਕਹਿੰਦੇ ਬੜੇ ਮੋਹ ਦੇ ਚਿੱਕੜ ਵਿੱਚ, ਤੇ ਅਗਲੇ ਕੀ ਕਰਦੇ ਐ 18 ਸਾਲ ਦਾ ਬੱਚਾ ਹੁੰਦਾ, ਕਹਿੰਦੇ ਚੱਲ ਕਰ ਲੈ ਜੇ ਤੈਂ ਸਾਡੇ ਕੋਲੇ ਰਹਿਣਾ ਹੈ ਤੇ ਗਰੋਸਰੀ ਦਾ ਸਮਾਨ ਦੇ ਦੇ, ਨਹੀਂ ਤਾਂ ਚੱਲ ਕਾਕਾ ਚੱਲ। ਉਹ ਕਹਿੰਦਾ ਬੇਬੇ ਮੈਨੂੰ ਨੌਕਰੀ ਬਹੁਤ ਦੂਰ ਮਿਲੂ, ਮੈਨੂੰ ਘਰੋਂ ਤੇ ਕੱਢਣ ਲੱਗਿਓ, ਮੈਂ ਤੇ ਸਾਲ ਬਾਅਦ ਮਿਲਣ ਆਇਆ ਕਰੂੰ। ਕਹਿੰਦੇ ਸਾਲ ਬਾਅਦ ਇੱਕ ਦਿਨ ਆ ਕੇ ਮਿਲ ਜਾ ਕਰ ਮੌਜਾ, ਕੋਈ ਮੋਹ ਨਹੀਂ ਸਾਡੇ ਵਾਲਾ। ਅਸੀਂ ਆ ਸ਼ਬਦਾਂ ਦੀ ਰੱਜ ਕੇ ਬੇਅਦਬੀ ਕਰਦੇ ਹਾਂ, 90-90 ਸਾਲ ਦੇ ਹੋ ਗਏ ਅਜੇ ਵੀ ਮੋਹ 'ਚ ਹੀ ਫਸੇ ਹਾਂ, ਹਜੇ ਕਿੱਥੇ ਨਿਕਲੇ ਹਾਂ। ਇਹ ਗਿਆਨ ਦੀ ਬੇਅਦਬੀ ਨਹੀਂ। ਕਿਹੜਾ ਪੱਖ ਹੈ ਜਿਹੜਾ, ਕਿਹੜੇ ਪੱਖ ਤੋਂ ਤੁਹਾਨੂੰ ਲੱਗਦਾ ਵੀ ਅਸੀਂ ਗਿਆਨ ਦੀ ਬੇਅਦਬੀ ਨਹੀਂ ਕਰਦੇ? ਸਾਡਾ ਗੁਰੂ ਹੈ ਜੀ ਗਿਆਨ, ਤੇ ਇਹਨੂੰ ਮੰਨਣਾ, ਇਹਨੂੰ ਲੈ ਲੈਣਾ, ਸਵੀਕਾਰ ਕਰ ਲੈਣਾ, ਇਹ ਹੈ ਸਰੈਂਡਰ ਕਰਨਾ, ਝੁਕਣਾ, ਮੱਥਾ ਟੇਕਣਾ, ਗੁਰੂ ਗੁਰੂ ਨੂੰ ਸਿਰ ਤੇ ਚੱਕਣਾ, ਗਿਆਨਵਾਨ ਹੋਣਾ। ਜੋ ਗੁਰੂ ਜੀ ਕਹਿੰਦੇ ਆ, ਜੋ ਬਾਣੀ 'ਚ ਲਿਖਿਆ, ਉਹ ਗਿਆਨ ਨੂੰ ਜ਼ਿੰਦਗੀ 'ਚ ਲਾਗੂ ਕਰ ਲੈ, ਉਹਦੇ ਵੱਲ ਮੂੰਹ ਕਰ ਲੈ, ਉਹਨਾਂ ਬਚਨਾਂ ਨੂੰ ਹਿਰਦੇ 'ਚ ਵਸਾ ਲੈ, ਤੇ ਜਦੋਂ ਤੂੰ ਮੰਨਦਾ ਨਹੀਂ ਉਦੋਂ ਫਿਰ ਜੇ ਕੋ ਗੁਰਤੇ ਬੇਮੁਖ ਹੋਵੇ, ਬਿਨ ਸਤਗੁਰ ਮੁਕਤ ਨਾ ਪਾਵੇ। ਜਿਵੇਂ ਸ਼ਰਾਬ ਵਾਲੀਆਂ ਪੰਕਤੀਆਂ ਉਹ ਨਹੀਂ ਮੰਨਦੇ, ਸਾਡੇ ਵਾਲੇ ਅੰਮ੍ਰਿਤਧਾਰੀ ਬਹੁਤ ਹੈ, ਬੜਾ ਗਿਆਨ ਹੈ ਜਿਹੜਾ ਅਸੀਂ ਨਹੀਂ ਮੰਨਦੇ, ਇਹ ਬੇਅਦਬੀ ਹੈ। ਤੇ ਚੇਤਾ ਰੱਖਿਓ 100% ਸਾਰੇ ਦਾ ਸਾਰਾ ਨਹੀਂ ਮੰਨਿਆ ਜਾਂਦਾ, ਪਰ ਜਿੱਥੋਂ ਤੱਕ ਵਾਹ ਚੱਲਦੀ ਹੈ ਤੁਹਾਡੀ ਸਾਡੀ, ਅਸੀਂ ਜਿਹੜੀ ਚੰਗੀ ਗੱਲ ਹੈ ਉਹਦੇ ਤੋਂ ਬੇਮੁਖ ਨਾ ਹੋਈਏ। ਗਿਆਨ ਤੋਂ ਬੇਮੁਖ ਹੋਣਾ ਹੀ ਅਸਲ ਬੇਮੁਖਤਾਈ ਹੈ, ਗਿਆਨ ਤੋਂ ਪਾਸੇ ਹੋ ਜਾਣਾ ਹੀ ਅਸਲ ਬੇਮੁਖਤਾਈ ਹੈ। ਗਿਆਨ ਦੀ ਬੇਅਦਬੀ ਇਹ ਹੈ, ਨਾ ਕਰਿਆ ਕਰੀਏ ਵੀਰੋ ਭਾਈਓ, ਜਦੋਂ ਬੇਅਦਬੀ ਕਰੋਗੇ ਉਹਦੀ ਜਾਨ ਕੜਿੱਕੀ 'ਚ ਫਸ ਜੂਗੀ। ਉਸੇ ਵੇਲੇ ਗਿਆਨ ਗਿਆਨ ਸੀ, ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਭੋਗ, ਇਹ ਹੈ ਗਿਆਨ। ਤੇ ਸਾਡੀ ਬੇਬੇ ਨੇ ਇਸ ਰੂਪ 'ਚ ਕਿਹਾ ਸੀ, ਸੁਣਿਓ, ਵੇ ਪੁੱਤ ਉੱਠ ਮੁੰਡਿਆ, ਭੱਜਿਆ ਕਰ, ਮਾੜਾ ਮੋਟਾ ਸਰੀਰ ਫਿੱਟ ਹੋਵੇ, ਸਾਹ ਤੇਰਾ ਪੱਕ ਜਾਏਗਾ, ਭਰਤੀ ਆਉਣ ਵਾਲੀ ਹੈ, ਭਰਤੀ ਹੋ ਜਾਏਗਾ, 20,000 ਰੁਪਈਆ ਮਹੀਨੇ ਦੀ ਤਨਖਾਹ ਮਿਲੇਗੀ, ਮੁੜ ਕੇ ਪੈਨਸ਼ਨ ਮਿਲੇਗੀ, 15-17 ਸਾਲ ਫੌਜ 'ਚ ਲਾਵੇਂਗਾ, ਜਾ ਭੱਜ। ਇਹ ਸੀ ਗਿਆਨ, ਉਦਮ ਕਰਿੰਦਿਆਂ ਜੀਓ ਤੂੰ, ਆ ਸੀ ਗਿਆਨ। ਪਰ ਮੇਰੇ ਵਰਗੇ ਮੁੰਡਿਆਂ ਨੇ ਕੀ ਕੀਤਾ, ਬੇਬੇ ਰਾਤ ਫੇਸਬੁੱਕ ਵਹਿੰਦੇ ਰਹੇ, ਪਤਾ ਹੀ ਨਹੀਂ ਲੱਗਿਆ, ਫਿਲਮ ਵਹਿੰਦਿਆਂ 2 ਵੱਜ ਗਏ, ਹੁਣ ਕਿਹੜਾ ਭੱਜੇ ਛੱਡ ਪਰੇ। ਗਿਆਨ ਦੀ ਬੇਅਦਬੀ ਕਰਤੀ, ਜਿੱਦੇ ਗਏ ਉੱਥੇ ਉੱਥੇ ਰੇਸ ਨਿਕਲੀ ਨਹੀਂ। ਲੈ ਲੈ ਸਵਾਦ, ਹੁਣ ਗਿਆਨ ਦੀ ਬੇਅਦਬੀ ਦਾ ਕੀ ਕਰੇਗਾ? ਪੰਗਤੀ ਉੱਧਰ ਹੈ, ਉਦਮ ਕਰਿੰਦਿਆਂ ਜੀਓ ਤੂੰ। ਤੇ ਮਾਂ ਨੇ ਵੀ ਇਹਨੂੰ ਏਦਾਂ ਕਿਹਾ ਸੀ, ਪੁੱਤ ਜੇ 4 ਪੈਸੇ ਆਉਣਗੇ ਤੂੰ ਸੌਖਾ ਹੋਏਗਾ, ਕੰਮ ਕਰੇਗਾ, ਮਿਹਨਤ ਕਰੇਗਾ, ਤੂੰ ਸੌਖਾ ਹੋਏਗਾ, ਪਰਿਵਾਰ ਸੌਖਾ ਹੋਏਗਾ। ਤੇ ਜਿੱਦੇ ਪਿੰਡ ਵਿੱਚ ਕੋਈ ਢਾਲ ਢੂਲ ਪਾਉਣ ਆਉਣਗੇ, ਚਾਹੀਦਾ 200-400 ਪਿੰਡ ਵਿੱਚ ਵੀ ਆਪਾਂ ਤਾਂ ਹੀ ਸਹੀ ਬਣਾਂਗੇ ਨਾ, ਪਿੰਡ ਦੇ ਵੀ ਚੰਗੇ ਨਾਗਰਿਕ ਤਾਂ ਹੀ ਆ ਜਦੋਂ 500 ਰੁਪਈਆ ਕੋਈ ਸਾਂਝੇ ਥਾਂ ਤੇ 1,000 ਦੇਵਾਂਗੇ, ਤੇ ਉਹ ਤੇ ਤਾਂ ਦੇਵਾਂਗੇ ਜੇ ਕੋਲ ਕੁਝ ਹੋਏਗਾ। ਸਾਰੇ ਕੰਮ ਖਰਾਬ ਹੁੰਦੇ ਤੁਰੇ ਜਾਂਦੇ ਐ ਜਦੋਂ ਗਿਆਨ ਦੀ ਬੇਅਦਬੀ ਕਰਦੇ ਆ। ਕਿਹੜਾ ਪੱਖ ਹੈ ਸਾਡਾ ਜਿੱਥੇ ਅਸੀਂ ਗਿਆਨ ਨੂੰ ਸਵੀਕਾਰ ਕੀਤਾ? ਤਾਂ ਕਰਕੇ ਭਾਈ ਜੇ ਕੀਰਤਨ ਮਨ ਦੇ ਤਲ ਤੇ ਹੁੰਦਾ ਹੈ, ਕੀਰਤਨ ਮਨ ਦੇ ਤਲ ਤੇ, ਸਤਸੰਗ ਮਨ ਦੇ ਤਲ ਤੇ, ਜਾਗਣਾ ਮਨ ਦੇ ਤਲ ਤੇ, ਜਾਗ ਲੈ ਹੋ ਰੇ ਮਨਾ,
ਜਾਗ ਲੈ
ਕਹਾਂ ਗਾਫਲ ਸੋਇਆ। ਜਦੋਂ ਬਾਣੀ ਕਹਿੰਦੀ ਜਾਗਣਾ ਮਨ ਦੇ ਤਲ ਤੇ ਹੁੰਦਾ ਹੈ, ਤੇ ਪੱਕਾ ਦਿਮਾਗ 'ਚ ਰੱਖਿਓ ਵੀ ਗਿਆਨ ਗੁਰੂ ਦੀ ਬੇਅਦਬੀ ਵੀ ਮਨ ਦੇ ਤਲ ਤੇ ਹੁੰਦੀ। ਜਦੋਂ ਮਨ ਦੇ ਬਾਕੀ ਗਿਆਨ ਕਿਸੇ ਧਰਮ ਗ੍ਰੰਥ ਦੇ ਵਿੱਚ ਮੰਨ ਲਓ ਕਿਸੇ ਗੀਤਾ ਦੇ ਰੂਪ ਵਿੱਚ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ ਗਿਆਨ ਕਿਸੇ ਵੀ ਗ੍ਰੰਥ ਦੇ ਵਿੱਚ ਲਿਖਿਆ ਹੈ ਉਹਦਾ ਆਕਾਰ ਹੈ ਉਹਦੀ ਦੇਹ ਹੈ ਉਸ ਦੇਹ ਦੀ ਬੇਅਦਬੀ ਹੋਣੀ ਮਾੜੀ ਗੱਲ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਰੂੜੀਆਂ ਤੇ ਸੁੱਟਣਾ ਅੱਗਾਂ ਲਾਉਣੀਆਂ ਇਹ ਮਾੜੀ ਗੱਲ ਹੈ ਇਹ ਗਲਤ ਹੈ ਪਰ ਜਿੰਨੀ ਬੇਅਦਬੀ ਅਸੀਂ ਕਰਦੇ ਹਾਂ ਇੰਨੀ ਤੇ ਕੋਈ ਵੀ ਨਹੀਂ ਕਰਦਾ ਆਖੋ ਸਤਨਾਮ
ਸ੍ਰੀ ਵਾਹ
ਜਿੰਨੀ ਬੇਅਦਬੀ ਅਸੀਂ ਕਰਦੇ ਹਾਂ ਇੰਨੀ ਤੇ ਕੋਈ ਵੀ ਨਹੀਂ ਕਰਦਾ ਲਓ ਜੀ ਅੱਜ ਤੋਂ ਮੇਰਿਓ ਵੀਰੋ ਭਾਈਓ ਭੈਣੋ ਆਪਾਂ ਥੋੜੀ ਥੋੜੀ ਬੇਅਦਬੀ ਕਰਨੀ ਛੱਡ ਦਈਏ ਜਿਹੜੇ ਜਿਹੜੇ ਗਿਆਨ ਦੇ ਬਚਨ ਗੁਰੂ ਸਾਹਿਬ ਦੇ ਸੁਣਦੇ ਆ ਗਿਆਨ ਲੈਣਾ ਹੈ ਬਸ ਉਹਨੂੰ ਅਸੀਂ ਇਗਨੋਰ ਨਾ ਕਰੀਏ ਬੇਮੁਖ ਨਾ ਹੋਈਏ ਉਹਨਾਂ ਬਚਨਾਂ ਦੀ ਬੇਅਦਬੀ ਨਾ ਕਰੀਏ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਤੁਹਾਡੇ ਬਚਨ ਸਾਡਾ ਨਿਸਤਾਰਾ ਕਰਦੇ ਹੈ ਬਸ ਸਾਡੇ ਤੇ ਕਿਰਪਾ ਕਰੋ ਅਸੀਂ ਇਹ ਬਚਨਾਂ ਨੂੰ ਮੰਨ ਸਕੀਏ ਅਸੀਂ ਬੇਮੁਖ ਨਾ ਹੋਈਏ ਅਸੀਂ ਟੁੱਟੀਏ ਨਾ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਜੀ ਜਦੋਂ ਬੰਦਾ ਗਿਆਨ ਲੈਣਾ ਛੱਡ ਦਿੰਦਾ ਜਿੰਨੀ ਬੇਅਦਬੀ ਕਰਦੇ ਹਾਂ ਜਿੰਨਾ ਗਲਤ ਪਾਸੇ ਤੁਰਦੇ ਹਾਂ ਓਨਾ ਹੀ ਨੁਕਸਾਨ ਉਠਾਵਾਂਗੇ ਤਾਂ ਕਰਕੇ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ
ਗਿਆਨ ਨਾ ਹੋਏ
ਗਿਆਨ ਨਾ ਹੋਏ ਤਾਂ ਕਰਕੇ ਆਓ ਬੇਮੁਖ ਨਾ ਹੋਈਏ ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਇਓ ਵਧਾਈਆਂ ਬਹੁਤ ਬਹੁਤ ਪਰ ਹੁਣ ਗਿਆਨਵਾਨ ਬਣਿਓ ਅੱਗੇ ਨੂੰ ਵਧਿਓ ਆਪਣੀ ਜ਼ਿੰਦਗੀ ਵਿੱਚ ਕੁਛ ਕਰਿਓ ਮਿਹਨਤ ਕਰਿਓ ਸੱਚ ਤੇ ਚੱਲਿਓ ਸੱਚ ਬੋਲਣ ਦੀ ਹਿੰਮਤ ਪਾਲੀਏ ਹੌਸਲਾ ਕਰੀਏ ਖੜੀਏ ਸਾਡੇ ਤੇ ਨਾ ਜਿਵੇਂ ਹੁਣ ਪਿੱਛੇ ਜੇ ਰੌਲਾ ਪਿਆ ਕਈ ਪੱਤਰਕਾਰ ਮੇਰੇ ਕੋਲ ਆਏ ਤੁਸੀਂ ਸੁਣੀਆਂ ਇੰਟਰਵਿਊ ਕਈਆਂ ਨੇ ਸੁਣੀਆਂ ਤੇ ਸਿੱਧਾ ਹੀ ਆਉਣ ਸਾਰ ਮੈਨੂੰ ਪੁੱਛਣਗੇ ਅਧਿਆਤਮ ਲੋਕ ਅਧਿਆਤਮਵਾਦੀ ਲੋਕ ਤੇ ਬੜੇ ਸ਼ਾਂਤ ਹੁੰਦੇ ਆ ਹਾਂਜੀ ਫੇਰ ਤੁਸੀਂ ਗਰਮ ਕਿਉਂ ਹੋ ਜਾਂਦੇ ਆ ਏਦਾਂ ਪੁੱਛਦੇ ਅਧਿਆਤਮਵਾਦੀ ਹੁੰਦੇ ਕਿਹੋ ਜਿਹੇ ਆ ਸਪਿਰਚੁਅਲ ਪਰਸਨ ਜਿਹੜੇ ਹੈ ਅਧਿਆਤਮਵਾਦੀ ਜਿਹੜੇ ਹੈ ਸਿਮਰਨ ਵਾਲੇ ਰੱਬ ਨਾਪ ਕਰਨ ਵਾਲੇ ਧਾਰਮਿਕ ਬੰਦੇ ਕਿਹੋ ਜਿਹੇ ਹੁੰਦੇ ਆ ਉਹ ਤੇ ਸ਼ਾਂਤ ਹੁੰਦੇ ਆ ਏਦਾਂ ਅੱਖਾਂ ਬੰਦ ਕਰਕੇ ਬਹਿੰਦੇ ਐ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਦੀ ਮਾੜੀ ਨਹੀਂ ਕਿਸੇ ਦੀ ਚੰਗੀ ਨਹੀਂ ਇਹ ਪਤਾ ਨਹੀਂ ਕਿੰਨੇ ਸਾਨੂੰ ਡੈਫੀਨੇਸ਼ਨ ਦੱਸੀ ਹੈ ਵੀ ਧਾਰਮਿਕ ਬੰਦੇ ਇਦਾਂ ਦੇ ਹੁੰਦੇ ਆ ਧਾਰਮਿਕ ਬੰਦਿਆਂ ਦੀ ਇਹ ਨਿਸ਼ਾਨੀ ਹੈ ਜੀ ਕਹਿੰਦੇ ਬਸ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਪਰ ਸਾਡੇ ਗੁਰੂ ਸਾਹਿਬ ਇਦਾਂ ਦੇ ਧਾਰਮਿਕ ਨਹੀਂ ਸੀ ਇਹ ਤੇ ਸਾਰੀ ਦੁਨੀਆਂ ਨੂੰ ਸਵਾਣ ਵਾਲੀ ਗੱਲ ਹੈ ਵੀ ਗੋਲੀ ਧਰਮ ਦੀ ਦੇ ਕੇ ਸਵਾ ਦਿਓ ਕੋਈ ਨਾ ਬੋਲੇ ਸਾਰੇ ਲੋਕ ਸੌ ਜਾਣ ਵੀ ਧਾਰਮਿਕ ਧਾਰਮਿਕ ਬਣ ਕੇ ਰਹੀਏ ਭਾਈ ਧਾਰਮਿਕ ਬੰਦੇ ਤੇ ਬਹੁਤ ਚੰਗੇ ਹੁੰਦੇ ਆ ਤੇ ਚੰਗਾ ਬੰਦਾ ਹੁੰਦਾ ਹੀ ਨਹੀਂ ਜਿਹੜਾ ਕਿਸੇ ਨਾਲ ਲੜੇ ਕਿਸੇ ਨਾਲ ਗੱਲ ਕਰੇ ਕਿਸੇ ਤੋਂ ਸਵਾਲ ਪੁੱਛੇ ਕਿਸੇ ਦੀ ਗੱਲ ਦਾ ਜਵਾਬ ਦੇਵੇ ਚੰਗੇ ਬੰਦੇ ਤੇ ਉਹ ਹੁੰਦੇ ਆ ਜਿਹੜੇ ਕੁੱਟ ਖਾਣ ਫਿਰ ਵੀ ਚੁੱਪ ਰਹਿਣ ਉਹਦੀ ਜ਼ਮੀਨ ਤੇ ਕੋਈ ਕਬਜ਼ਾ ਕਰ ਲੈ ਤਾਂ ਵੀ ਚੁੱਪ ਰਵੇ ਧਾਰਮਿਕ ਬੰਦੇ ਤੇ ਬਿਲਕੁਲ ਸ਼ਾਂਤ ਹੁੰਦੇ ਆ ਧਾਰਮਿਕ ਬੰਦੇ ਨੂੰ ਕੋਈ ਗਾਲਾਂ ਕੱਢੀ ਜਾਵੇ ਅੱਗੋਂ ਜਵਾਬ ਹੀ ਨਹੀਂ ਦਿੰਦਾ ਧਾਰਮਿਕ ਬੰਦੇ ਦਾ ਕੋਈ ਸਮਾਨ ਚੁੱਕ ਕੇ ਲੈ ਜੇ ਤਾਂ ਨਹੀਂ ਬੋਲਦਾ ਧਾਰਮਿਕ ਬੰਦੇ ਇਹੋ ਜਿਹੇ ਹੁੰਦੇ ਆ ਨਹੀਂ ਭਾਈ ਧਾਰਮਿਕ ਬੰਦਿਆਂ ਦੀ ਵਿਆਖਿਆ ਗਲਤ ਕੀਤੀ ਗਈ ਹੈ ਚੰਗੇ ਚੰਗੇ ਬਣ ਕੇ ਰਹਿਣ ਨੂੰ ਧਾਰਮਿਕਤਾ ਨਹੀਂ ਕਹਿੰਦੇ ਅਧਿਆਤਮਿਕਤਾ ਇਹ ਨਹੀਂ ਪਰਮਾਤਮਾ ਨਾਲ ਪਿਆਰ ਕਰਦੇ ਹੋ ਜੇ ਰੱਬ ਫੈਲਿਆ ਹੋਇਆ ਪਰਮਾਤਮਾ ਹਰ ਪਾਸੇ ਉਸੇ ਦਾ ਹੀ ਰੂਪ ਹੈ ਜੇ ਉਹਦੇ ਨਾਲ ਪਿਆਰ ਕਰਦੇ ਹੋ ਜਿੱਥੇ ਖਰਾਬੀ ਹੈ ਉੱਥੇ ਆਵਾਜ਼ ਉਠਾਉਣੀ ਸਿੱਖੋ ਜਿੱਥੇ ਗਲਤ ਹੁੰਦਾ ਹੈ ਉੱਥੇ ਆਪਣੀ ਗੱਲ ਕਰਨੀ ਸਿੱਖੋ ਅਸਲ ਅਧਿਆਤਮਿਕਤਾ ਇਹ ਹੈ ਵੀ ਆ ਸਮਾਜ ਸੋਹਣਾ ਬਣੇ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਜਗ੍ਹਾ ਜਿੱਥੇ ਜਿੱਥੇ ਵੀ ਕੁਛ ਗਲਤ ਹੋ ਰਿਹਾ ਉੱਥੇ ਆਵਾਜ਼ ਉਠਾਈ ਗਈ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਜਿੱਥੇ ਚਾਹੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਉਜਾੜੇ ਕਾ ਬੰਦ ਉਜਾੜਾ ਪਾਉਣ ਵਾਲੇ ਗਲਤ ਕੰਮ ਕਰਨ ਵਾਲੇ ਹਰੇਕ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇਹ ਉਜਾੜਾ ਪਾਉਣ ਵਾਲੇ ਲੋਕ ਹੈ ਅਵੇਅਰ ਕੀਤਾ ਹੈ ਸਾਨੂੰ ਕਿਹਾ ਤੁਸੀਂ ਸਵਾਲ ਕਰੋ ਆਪਣਾ ਦਿਮਾਗ ਚਲਾਓ ਮਾੜਾ ਜਿਹਾ ਗਲਤ ਨੂੰ ਗਲਤ ਕਹਿਣਾ ਸਿੱਖੋ ਜੋ ਤੁਹਾਡੇ ਸਾਹਮਣੇ ਗਲਤ ਹੋ ਰਿਹਾ ਉਹਨੂੰ ਵੇਖ ਕੇ ਅੱਖਾਂ ਬੰਦ ਨਾ ਕਰੋ ਹਿੰਮਤ ਪਾਲੋ ਆਪਣੀ ਤੇ ਜੇ ਆਪਾਂ ਸਾਰੇ ਕਿਤੇ ਟੋਕਣਾ ਸਿੱਖ ਜਾਂਦੇ ਸਾਰੇ ਬੰਦੇ ਇਹ ਕਹਿੰਦੇ ਵੀ ਚੰਗੇ ਚੰਗੇ ਨਹੀਂ ਬਣਨਾ ਮਾੜਾ ਕਹਿੰਦਾ ਕਹਿ ਲੇਗਾ ਚਾਰ ਗਾਲਾਂ ਕੱਢ ਲੇਗਾ ਕੱਢ ਲਵੇ ਪਰ ਟੋਕਾਂਗੇ ਜ਼ਰੂਰ ਇਹਨੂੰ ਸਰਪੰਚ ਹੈ ਚੱਲ ਵੱਧ ਤੋਂ ਵੱਧ ਕੀ ਕਰੂ ਭੌਂਕਾ ਕਹਿੰਦਾ ਕਹਿ ਲਵੇ ਪਰ ਮੈਂ ਇੱਕ ਵਾਰੀ ਇਹਦੇ ਮੂੰਹ ਤੇ ਕਹੂੰ ਵੀ ਗ੍ਰਾਂਟ ਖਾ ਗਿਆ ਤੂੰ ਸਾਰੀ ਕਹੂੰ ਮੈਂ ਇੱਕ ਵਾਰੀ ਪਤਾ ਤੇ ਲੱਗੇ ਬੰਦੇ ਨੂੰ ਵੀ ਸਾਰੇ ਪਿੰਡ 'ਚ ਪਤਾ ਤੇਰੀ ਗ੍ਰਾਂਟ ਖਾਧੀ ਦਾ ਕਹਿਣਗੇ ਕਹਿ ਲੈਣ ਜੋ ਕਹਿਣਾ ਪਰ ਅਸੀਂ ਪਤਾ ਕੀ ਕਹਿੰਦੇ ਆ ਨਾ ਯਾਰ ਕਾਹਨੂੰ ਵਿਗਾੜਨੀ ਹੈ ਕਿਸੇ ਨਾਲ ਚੰਗੇ ਬਣ ਕੇ ਰਹੋ ਕਾਹਨੂੰ ਕਿਸੇ ਨੂੰ ਬੁਰੇ ਪੈਣਾ ਆਪਾਂ ਕਾਹਨੂੰ ਬੁਰੇ ਪੈਣਾ ਆ ਬੁਰੇ ਨਾ ਪੈਣਾ ਨਾ ਪੈਣਾ ਚੰਗੇ ਬਣ ਕੇ ਰਹਿਣਾ ਧਾਰਮਿਕ ਬਣ ਕੇ ਰਹਿਣਾ ਇਸ ਚੀਜ਼ ਨੇ ਸਾਡਾ ਸਮਾਜ ਬਿਲਕੁਲ ਖਤਮ ਕਰਤਾ ਆ ਗੰਦਾ ਸਿਸਟਮ ਇੰਨਾ ਮਾੜਾ ਸਿਸਟਮ ਤਾਂ ਹੈ ਕਿਉਂਕਿ ਅਸੀਂ ਸਾਰੇ ਚੰਗੇ ਬਣਨਾ ਚਾਹੁੰਦੇ ਹਾਂ ਚੰਗੇ ਬਣਨ ਵਾਲਿਆਂ ਨੇ ਸਮਾਜ ਗੰਦਾ ਕਰ ਲਿਆ ਸਰਪੰਚ ਨੂੰ ਕੋਈ ਨਹੀਂ ਟੋਕਦਾ ਹਰ ਕੋਈ ਚੰਗਾ ਬਣ ਕੇ ਚੜ ਮੈਂ ਚੰਗਾ ਚੰਗਾ ਲੱਗਾ ਮੈਂ ਕਾਹਨੂੰ ਕਹਾਂ ਯਾਰ ਛੱਡ ਬਰੇ ਆਪਾਂ ਕੀ ਲੈਣਾ ਚੰਗਾ ਚੰਗਾ ਲੈ ਚੰਗੇ ਚੰਗੇ ਬਣਦਿਆਂ ਨੇ ਪਿੰਡ ਗੰਦਾ ਕਰ ਲਿਆ ਉਹ ਸਾਰੀਆਂ ਨਾਲੀਆਂ ਦੇ ਪੈਸੇ ਖਾ ਗਿਆ ਸਾਰੇ ਤੇ ਪਿੰਡ ਸਾਰਾ ਗੰਦਾ ਕਰ ਲਿਆ ਤੇ ਆਖੇ ਜੀ ਚੰਗੇ ਬਣ ਕੇ ਰਹਿਣਾ ਸਮਾਜ ਸਾਰਾ ਗੰਦਾ ਕਰ ਲਿਆ ਇਹ ਚੰਗੇ ਬਣ ਕੇ ਰਹਿਣਾ ਚਾਹੁੰਦੇ ਸਾਰੇ ਅਸੀਂ ਇੰਨਾ ਬੁਰਾ ਹਾਲ ਹੋ ਗਿਆ ਆਲੇ ਦੁਆਲੇ ਤੇ ਚੰਗੇ ਬਣ ਕੇ ਰਹਿਣਾ ਤੇ ਮੇਰੇ ਵਰਗੇ ਬੰਦੇ ਨੂੰ ਦੇਣ ਧਮਕੀਆਂ ਛੇ ਦੀਆਂ ਛੇ ਵੱਖੀ ਚ ਲੰਘਾ ਦੇਵਾਂਗੇ ਤੇ ਮੇਰੇ ਵਰਗਾ ਬੰਦਾ ਬੋਲਦਾ ਹੈ ਵੀ ਭਾਈ ਆਹ ਤੇ ਗਲਤ ਗੱਲ ਹੈ ਐਂ ਤੇ ਨਹੀਂ ਕਰਨਾ ਚਾਹੀਦਾ ਡੈਮੋਕ੍ਰੇਸੀ ਵਿੱਚ ਧਮਕੀਆਂ ਤੇ ਨਹੀਂ ਦੇਣੀਆਂ ਚਾਹੀਦੀਆਂ ਤੇ ਸਾਡੇ ਪਤਾ ਪੱਤਰਕਾਰ ਆ ਕੇ ਕੀ ਕਹਿੰਦੇ ਨਾ ਜੀ ਧਾਰਮਿਕ ਬੰਦੇ ਤੇ ਸ਼ਾਂਤ ਸ਼ਾਂਤ ਹੁੰਦੇ ਤੁਸੀਂ ਤੇ ਸ਼ਾਂਤ ਰਹੋ ਜਿਹੜੇ ਧਾਰਮਿਕ ਬੰਦੇ ਹੁੰਦੇ ਆ ਸੁਣੋ ਧਾਰਮਿਕ ਬੰਦੇ ਤੇ ਬਹੁਤ ਸ਼ਾਂਤ ਸ਼ਾਂਤ ਹੁੰਦੇ ਆ ਧਾਰਮਿਕ ਬਣਨ ਵਾਸਤੇ ਤੁਸੀਂ ਬਿਲਕੁਲ ਸ਼ਾਂਤ ਰਹੋ ਕੁਝ ਬੋਲੋ ਨਾ ਅਗਲਾ ਧਮਕੀਆਂ ਦਵੇ ਅਗਲਾ ਗਾਲਾਂ ਕੱਢੇ ਅਗਲਾ ਬੰਦੇ ਮਾਰੇ ਤੁਸੀਂ ਤੇ ਚੁੱਪ ਰਹੋ ਇਹ ਹੈ ਜੀ ਧਰਮ ਦੀ ਵਿਆਖਿਆ ਪਰ ਜੇ ਧਰਮ ਦੀ ਇਹ ਵਿਆਖਿਆ ਜੇ ਇਹੋ ਜਿਹਾ ਧਰਮ ਹੁੰਦਾ ਤੇ ਸਾਨੂੰ ਇਹੋ ਜਿਹਾ ਧਰਮ ਨਹੀਂ ਚਾਹੀਦਾ ਜੇ ਇਹਨੂੰ ਧਰਮ ਕਹਿੰਦੇ ਆ ਛਿੱਤਰ ਖਾਣ ਨੂੰ ਧਰਮ ਕਹਿੰਦੇ ਆ ਕੁੱਟ ਖਾਣ ਨੂੰ ਧਰਮ ਕਹਿੰਦੇ ਆ ਗਾਲਾਂ ਖਾਣ ਨੂੰ ਧਰਮ ਕਹਿੰਦੇ ਆ ਇਦਾਂ ਦਾ ਧਰਮ ਕੀ ਹੈ ਬਈ ਚੰਗੇ ਬਣਨਾ ਅਸੀਂ ਨਹੀਂ ਚੰਗੇ ਬਣਨਾ ਇਦਾਂ ਦੇ ਸਾਨੂੰ ਸਾਰੀ ਦੁਨੀਆ ਮਾੜਾ ਕਹਿ ਲਵੇ ਪਰ ਜਦੋਂ ਕੋਈ ਬੰਦਾ ਸਾਡੇ ਨਾਲ ਧੱਕਾ ਕਰੂ ਅਸੀਂ ਅਗਲੇ ਨਾਲ ਧੱਕਾ ਨਹੀਂ ਕਰਦੇ ਪਰ ਆਪਣੀ ਗੱਲ ਦਾ ਜਵਾਬ ਤੇ ਜ਼ਰੂਰ ਦੇਵਾਂਗੇ ਅੱਗੋਂ ਗੱਲ ਤੇ ਕਰਾਂਗੇ ਅਗਲੇ ਨੂੰ ਪੁੱਛਾਂਗੇ ਤੇ ਸਹੀ ਵੀ ਤਕਲੀਫ ਤੈਨੂੰ ਕੀ ਹੈ ਇੰਨਾ ਤੇ ਪੁੱਛਾਂਗੇ ਸੁਣੋ ਪਿਆਰਿਓ ਦੱਸੋ ਵੀ ਅਗਲਾ ਧੱਕਾ ਕਰਦਾ ਹੈ ਗਾਲਾਂ ਕੱਢਦਾ ਹੈ ਗੋਲੀਆਂ ਮਾਰਦਾ ਹੈ ਆਪਾਂ ਵਾਪਸ ਗੋਲੀਆਂ ਨਹੀਂ ਮਾਰਾਂਗੇ ਆਪਾਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਪਰ ਇੰਨਾ ਕਿਤੇ ਪੁੱਛ ਹੀ ਸਕਦੇ ਹਾਂ ਵੀ ਤੈਨੂੰ ਪੀੜ ਕੀ ਹੁੰਦੀ ਹੈ ਦੱਸ ਤਾਂ ਤਕਲੀਫ ਕੀ ਹੈ ਤੈਨੂੰ ਇੰਨਾ ਕੁ ਪੁੱਛਣ ਦਾ ਹੱਕ ਹੈ ਕਿ ਨਹੀਂ ਬੋਲੋ ਜੀ ਇਹ ਵੀ ਛੱਡ ਦਈਏ ਇੰਨਾ ਕਿਤੇ ਪੁੱਛੀਏ ਜਕਾਰੇ ਕਾਹਦੇ ਲਈ ਲਈ ਜਾਂਦੇ ਹੋ ਫਿਰ ਸੁਣੋ ਜਕਾਰੇ ਨਾਲ ਲਓ ਗੱਲ ਸੁਣੋ ਇੰਨਾ ਕਿਤੇ ਪੁੱਛਣ ਦਾ ਹੱਕ ਹੈ ਕਿ ਨਹੀਂ ਹੈ ਤੇ ਪੱਤਰਕਾਰ ਆ ਕਹਿੰਦੇ ਪੱਤਰਕਾਰ ਆ ਕੇ ਮੈਨੂੰ ਪੁੱਛਦੇ ਆ ਤੁਸੀਂ ਜੀ ਪੰਥ 'ਚ ਲੜਾਈ ਪੈ ਗਈ ਮੈਂ ਕਿਹਾ ਲੜਾਈ ਕਾਹਦੀ ਪੈ ਗਈ ਅਸੀਂ ਤੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਅਗਲਾ ਜਦੋਂ ਧੱਕਾ ਕਰੂਗਾ ਗੋਲੀਆਂ ਮਾਰਨ ਦੀ ਧਮਕੀ ਦਊਗਾ ਤੇ ਇੰਨਾ ਕਿਤੇ ਪੁੱਛਦੇ ਹੀ ਆ ਵੀ ਆਹ ਗੁੰਡਾਗਰਦੀ ਤੇ ਮਾੜੀ ਹੈ ਭਾਈ ਇਹਨੂੰ ਰੋਕੋ ਐਂ ਤੇ ਕਹਿ ਹੀ ਸਕਦੇ ਆ ਹੱਥ ਜੋੜ ਕੇ ਪਰ ਲਾਣਾ ਇਦਾਂ ਦਾ ਸਾਡਾ ਤਕੜੀਆਂ ਧਿਰਾਂ ਦੀ ਸਪੋਰਟ ਕਰਨ ਵਾਲੇ ਬੰਦੇ ਆ ਕੇ ਸਾਨੂੰ ਕਹਿਣਗੇ ਤੁਸੀਂ ਜੀ ਸ਼ਾਂਤ ਰਹੋ ਤੁਸੀਂ ਜੀ ਏਕਾ ਕਰ ਲਓ ਮੈਂ ਕਿਹਾ ਅਸੀਂ ਤੇ ਇੱਕ ਹੀ ਆ ਛੇ ਮਹੀਨੇ ਧਮਕੀ ਨਹੀਂ ਦਿੰਦੇ ਸਭ ਕੁਝ ਠੀਕ ਰਹਿੰਦਾ ਛੇ ਸਾਲ ਨਾ ਦੇਣ ਸ਼ਾਂਤੀ ਹੋ ਜੂ ਸੱਠ ਸਾਲ ਐਂ ਚੱਲੀ ਜਾਵੇ ਬਸ ਸ਼ਾਂਤੀ ਸ਼ਾਂਤੀ ਹੈ ਜਿੱਦਣ ਇਹ ਧਮਕੀਆਂ ਦੇਣ ਲੱਗ ਪੈਂਦੇ ਆ ਉਦੋਂ ਹੀ ਫੁਆੜਾ ਪੈ ਜਾਂਦਾ ਜੇ ਮੈਂ ਨਾ ਬੋਲਿਆ ਮੈਂ ਜਵਾਬ ਨਾ ਦਿੱਤਾ ਸਾਡੇ ਬੰਦੇ ਬੋਲਣ ਲੱਗ ਪੈਣਗੇ ਮੇਰੇ ਬਿਹਾਫ ਤੇ ਫਿਰ ਬੰਦੇ ਬੋਲਣਗੇ ਫਿਰ ਜਦੋਂ ਇਹ ਬੋਲਣਗੇ ਪਤਾ ਨਹੀਂ ਕੀ ਖਿਲਾਰਾ ਪਾ ਦੇਣਗੇ ਉਹਦੇ ਨਾਲੋਂ ਚੰਗਾ ਹੈ ਜਦੋਂ ਮੈਂ ਆਪਣੀ ਗੱਲ ਆਪਣੇ ਤਰੀਕੇ ਨਾਲ ਕਰਦਾ ਸਾਰੀ ਗੱਲ ਕਿਸੇ ਨਾਲ ਧੱਕਾ ਨਹੀਂ ਕਰਦੇ ਕਿਤੇ ਕਿਸੇ ਨੂੰ ਗੋਲੀਆਂ ਨਹੀਂ ਮਾਰਦੇ ਕਿਸੇ ਨੂੰ ਧਮਕਾਉਂਦੇ ਨਹੀਂ ਪਰ ਆਪਣੀ ਗੱਲ ਕਹਿਣ ਦਾ ਤੇ ਹੱਕ ਹੈ ਹੁਣ ਸ਼ਾਂਤੀ ਹੈ ਨਾ ਸਾਰੇ ਪਾਸੇ ਹੁਣ ਮੈਂ ਬਾਹਰ ਜਾਣਾ ਕੈਨੇਡਾ ਥੋੜੇ ਦਿਨ 12 ਸਾਲ ਬਾਅਦ ਜਾਣਾ ਤੇ ਬੜੇ ਉਤਸ਼ਾਹ ਨਾਲ ਉੱਥੇ ਉਹ ਤਿਆਰੀ ਕਰਦੇ ਆ ਵੀ ਚਲੋ ਪ੍ਰੋਗਰਾਮ ਬਣਾਉਣਾ ਹੁਣ ਵੇਖੋ ਦੀਵਾਨ ਲੱਗਣੇ ਆ ਸਾਰਾ ਕੁਝ ਕਿੰਨਾ ਸੋਹਣਾ ਸੋਹਣਾ ਚੱਲ ਰਿਹਾ ਪਰ ਦੀਵਾਨ ਲੱਗਣ ਦੋ ਇਦਾਂ ਪ੍ਰੋਗਰਾਮ ਮੈਂ ਆਪਣਾ ਕਰਾਂ ਚੁੱਪ ਕਰਕੇ ਹੋ ਜਾਣ ਦਿਓ ਮਹੀਨੇ ਦੇ ਦੀਵਾਨ ਹੈ ਆਰਾਮ ਨਾਲ ਚੱਲਣ ਦਿਓ ਤੇ ਜਦੋਂ ਵਿੱਚ ਆ ਕੇ ਰੌਲਾ ਪਾਲ ਲੱਗ ਜਾਂਦੇ ਆ ਜਕਾਰੇ ਲਾਣ ਲੱਗ ਜਾਂਦੇ ਕਹਿੰਦੇ ਨਾ ਅਸੀਂ ਸੁਣਨਾ ਤੇ ਨਾ ਕਿਸੇ ਨੂੰ ਸੁਣਨ ਦੇਣਾ ਅਸੀਂ ਤੇ ਜਾਪ ਕਰਾਂਗੇ ਅਸੀਂ ਤੇ ਜਕਾਰੇ ਲਾਵਾਂਗੇ ਅਸੀਂ ਤੇ ਪੱਗਾਂ ਲਾਵਾਂਗੇ ਅਸੀਂ ਤੇ ਮਾਰਾਂਗੇ ਤੇ ਉੱਥੇ ਫਿਰ ਭਾਈ ਰੌਲਾ ਫਿਰ ਸ਼ੁਰੂ ਹੋ ਜਾਂਦਾ ਫਿਰ ਦੁਨੀਆ 'ਚ ਰੌਲਾ ਇਹ ਪੈਂਦਾ ਜੀ ਝਗੜਾ ਹੁੰਦਾ ਝਗੜਾ ਕੋਈ ਵੀ ਨਹੀਂ ਹੁੰਦਾ ਆਰਾਮ ਨਾਲ ਦੀਵਾਨ ਲੱਗਣ ਦੋ ਤੁਸੀਂ ਆਪਣੇ ਘਰ ਬੈਠੇ ਰਹੋ ਕੋਈ ਝਗੜਾ ਨਹੀਂ ਤੁਹਾਨੂੰ ਨਹੀਂ ਦੀਵਾਨ ਚੰਗਾ ਲੱਗਦਾ ਤੁਸੀਂ ਨਾ ਸੁਣੋ ਜੇ ਤੁਹਾਨੂੰ ਕੁਝ ਗਲਤ ਲੱਗਦਾ ਹੈ ਮੈਂ ਕੈਨੇਡਾ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਸੁਣਦੇ ਆ ਜਿਹੜੇ ਜੇ ਤੁਹਾਨੂੰ ਕੁਝ ਗਲਤ ਲੱਗਦਾ ਸ੍ਰੀ ਅਕਾਲ ਤਖਤ ਤੇ ਚਲੇ ਜਾਓ ਸ਼ਿਕਾਇਤ ਲੈ ਕੇ ਵੀ ਆਹ ਗੱਲਾਂ ਜਿਹੜੀਆਂ ਨੇ ਗਲਤ ਨੇ ਉਹ ਆਪੇ ਗੱਲ ਕਰ ਲਾਂਗੇ ਉਹਨਾਂ ਨਾਲ ਫਿਰ ਜਥੇਦਾਰ ਤੁਹਾਡੇ ਆ ਅਕਾਲ ਤਖਤ ਤੁਹਾਡਾ ਹੈ ਮਰਿਆਦਾ ਤੁਹਾਡੀ ਹੈ ਸਾਰਾ ਕੁਝ ਚੱਲ ਰਿਹਾ ਉੱਥੇ ਜਾਓ ਅਕਾਲ ਤਖਤ ਤੇ ਪਰ ਆਪ ਪੱਗਾਂ ਲਾਉਣੀਆਂ ਜਾਂ ਕੜੇ ਮਾਰਨੇ ਸਿਰਾਂ ਦੇ ਵਿੱਚ ਤੇ ਜਾਂ ਫਿਰ ਗੋਲੀਆਂ ਚਲਾਉਣ ਦੀਆਂ ਧਮਕੀਆਂ ਦੇਣੀਆਂ ਇਹ ਕਿੱਥੇ ਕੁ ਤੱਕ ਠੀਕ ਨੇ ਪਰ ਪ੍ਰੋਬਲਮ ਇਹ ਹੈ ਵੀ ਲੋਕ ਹੌਲੀ ਹੌਲੀ ਸਿਆਣੇ ਹੋ ਰਹੇ ਆ ਸਮਝ ਆ ਰਹੀ ਹੈ ਬੜੇ ਬੰਦੇ ਆ ਜਿਹੜੇ ਹੌਲੀ ਹੌਲੀ ਸਿਆਣੇ ਹੋ ਰਹੇ ਆ ਪਰ ਲੋੜ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਨਾ ਖੜੀਏ ਬਸ ਅਸੀਂ ਕਿਸੇ ਅੱਗੇ ਧੱਕਾ ਨਹੀਂ ਕਰਦੇ ਪਰ ਖੜੋ ਜ਼ਰੂਰ ਇਹਨਾਂ ਦੇ ਅੱਗੇ ਇੰਨਾ ਕਦੇ ਪੁੱਛ ਹੀ ਸਕਦੇ ਹੋ ਕੀ ਤਕਲੀਫ ਹੈ ਯਾਰ ਤੈਨੂੰ ਇੰਨਾ ਤੇ ਪੁੱਛ ਲਓ ਮੈਂ ਇੰਨਾ ਹੀ ਪੁੱਛਦਾ ਨਾ ਕਿਸੇ ਨਾਲ ਧੱਕਾ ਕਰਦੇ ਆ ਨਾ ਕਿਸੇ ਤੇ ਕੇਸ ਕਰਦੇ ਆ ਨਾ ਕਿਤੇ ਧਰਨੇ ਲਾਉਂਦੇ ਆ ਪਰ ਇੰਨਾ ਕੁ ਜ਼ਰੂਰ ਪੁੱਛਦੇ ਆ ਵੀ ਤਕਲੀਫ ਕੀ ਹੈ ਇਹ ਦੱਸੋ ਤੇ ਇੰਨਾ ਕੁ ਪੁੱਛਣ ਦੀ ਹਿੰਮਤ ਪਾਲੋ ਨਹੀਂ ਤੇ ਇਹਨਾਂ ਨੇ ਪਿੱਛੇ ਨਹੀਂ ਹਟਣਾ ਚੂਹਿਆਂ ਨੇ ਸਲਾਹ ਕਰ ਲਈ ਕਹਿੰਦੇ ਬਿੱਲੀ ਆਉਂਦੀ ਹੈ ਤੇ ਚੂਹਾ ਮਾਰ ਜਾਂਦੀ ਹੈ ਕਹਿੰਦੇ ਐਂ ਕਰੋ ਸਾਰੇ ਚੂਹੇ ਗੱਲਾਂ ਕਰੀ ਜਾਣ ਕਹਿੰਦੇ ਐਂ ਕਰੋ ਵੀ ਟੱਲੀ ਬੰਨੋ ਇਹਦੇ ਗੱਲ 'ਚ ਆਪਾਂ ਪੜ੍ਹਦੇ ਹੁੰਦੇ ਸੀ ਨਾ ਨਿੱਕੇ ਹੁੰਦੇ ਕਹਿੰਦੇ ਟੱਲੀ ਬੰਨੋ ਸਾਰੇ ਕਹਿਣ ਸਲਾਹ ਬਹੁਤ ਵਧੀਆ ਹੈ ਬਿਆਨ ਦਿਓ ਅਖਬਾਰ ਵਿੱਚ ਵੀ ਟੱਲੀ ਬੰਨੋ ਸਾਡੇ ਪ੍ਰਚਾਰਕ ਸਾਡੇ ਬਾਬੇ ਸਾਡੇ ਇਦਾਂ ਹੀ ਕਰਦੇ ਆ ਅਖਬਾਰ 'ਚ ਬਿਆਨ ਦਿਓ ਵੀ ਟੱਲੀ ਬੰਨਣੀ ਚਾਹੀਦੀ ਹੈ ਬਹੁਤ ਵਧੀਆ ਸਲਾਹ ਆਈ ਹੈ ਅਖਬਾਰ 'ਚ ਦੇ ਦਿਓ ਪ੍ਰੈਸ ਕਾਨਫਰੰਸ ਕਰ ਲਓ ਆਹ ਸਲਾਹ ਬਹੁਤ ਵਧੀਆ ਕੰਮ ਬਹੁਤ ਵਧੀਆ ਚੰਗੀ ਗੱਲ ਹੈ ਐਂ ਕਹਿ ਕੇ ਮੁੜ ਕੇ ਚੁੱਪ ਕਰ ਜਾਂਦੇ ਉੱਥੇ ਫਿਰ ਕੀ ਹੋਇਆ ਇੱਕ ਬੁੱਢਾ ਚੂਹਾ ਕਹਿੰਦਾ ਹੈ ਕਹਿੰਦਾ ਵੀ ਟੱਲੀ ਵਾਲੀ ਸਲਾਹ ਤੇ ਠੀਕ ਹੈ ਹੁਣ ਐਂ ਦੱਸੋ ਵੀ ਟੱਲੀ ਉਹਦੇ ਗਲ 'ਚ ਬੰਨੂ ਕੌਣ ਬਿੱਲੀ ਦੇ ਗਲ 'ਚ ਜਿਹੜਾ ਟੱਲੀ ਬੰਨਣ ਗਿਆ ਉਹ ਤਾਂ ਗਿਆ ਬਸ ਫਿਰ ਬਿੱਲੀ ਦੇ ਗਲ 'ਚ ਟੱਲੀ ਬੰਨਣੀ ਸੌਖੀ ਹੈ ਬਸ ਜਦੋਂ ਕਿਹਾ ਵੀ ਟੱਲੀ ਬੰਨੂ ਕੌਣ ਬਾਬੇ ਸਾਰੇ ਖੱਡਾਂ 'ਚ ਵੜ ਗਏ ਵੀ ਇਹ ਕੰਮ ਔਖਾ ਹੈ ਸਾਡੇ ਵਾਲੇ ਸਾਰੇ ਹੀ ਕਹੀ ਜਾਂਦੇ ਆ ਸੰਪਰਦਾਈਆਂ ਨੇ ਗੰਦ ਪਾਤਾ ਡੇਰੇ ਵਾਲਿਆਂ ਨੇ ਐਂ ਕਰਤਾ ਬਾਬੇ ਲੁੱਟ ਕੇ ਖਾ ਗਏ ਤੇ ਜਦੋਂ ਇਹਨਾਂ ਨੂੰ ਕਹੋ ਵੀ ਇਹਨਾਂ ਦੀ ਟੱਲੀ ਬੰਨੂ ਕਿਹੜਾ ਇਹਨਾਂ ਦੇ ਗਲ 'ਚ ਫਿਰ ਉਹਦੀ ਘੁਰਨਿਆਂ 'ਚ ਜਾ ਵੜਦੇ ਕਹਿੰਦੇ ਬਸ ਚੁੱਪ ਕਰ ਦੇ ਬਾਲਾ ਨਹੀਂ ਕਹਿਣਾ ਜੀ ਬਾ ਇੰਨਾ ਕੁ ਠੀਕ ਹੈ ਹਿੰਮਤ ਨਹੀਂ ਅਸੀਂ ਕਰਦੇ ਹਿੰਮਤ ਨਹੀਂ ਕਰਦੇ ਘੱਟ ਤੋਂ ਘੱਟ ਟੱਲੀ ਬੰਨੋ ਗੁੰਡਾਗਰਦੀ ਨੂੰ ਗੁੰਡਾਗਰਦੀ ਕਹੋ ਇਹਨਾਂ ਦੇ ਮੱਥੇ ਤੋਂ ਲਾਓ ਜਿਹੜਾ ਇਹ ਸਾਧ ਬਣੇ ਆ ਬਾਬੇ ਬਣੇ ਆ ਐਂ ਪਤਾ ਲੱਗੇ ਵੀ ਗੁੰਡੇ ਐ ਇਹਨਾਂ ਦੀ ਸ਼ਨਾਖਤ ਕਰੋ ਚਿਹਰਾ ਨੰਗਾ ਦੇ ਕਰ ਦੋ ਘੱਟ ਤੋਂ ਘੱਟ ਅਗਲੇ ਦਾ ਇਹ ਟੱਲੀ ਬੰਨਣੀ ਨਹੀਂ ਦਿਸ ਜੇ ਅਗਲੇ ਨੂੰ ਵੀ ਇਹ ਗੁੰਡੇ ਐ ਇਹ ਬਾਬੇ ਨਹੀਂ ਰਹੇ ਇਹ ਗੁੰਡੇ ਬਣ ਗਏ ਹੁਣ ਇਹ ਇਹ ਐਂ ਜਿਵੇਂ ਮਖਿਆਲ ਚੋਣ ਵਾਲਿਆਂ ਵਾਂਗੂ ਨਾ ਮਖਿਆਲ ਚੋਣ ਹੱਥ ਨਹੀਂ ਇਹ ਐਂ ਥੋੜਾ ਵੀ ਐਂ ਹੱਥ ਦਿਖਾ ਦੇਣਗੇ ਕਿਤੇ ਐਂ ਨਹੀਂ ਐਂ ਹੱਥ ਐਂ ਲੁਕੋ ਕੇ ਰੱਖਦੇ ਐਂ ਫੋਨ ਵੀ ਫੜਨਗੇ ਐਂ ਕੰਨ ਨੂੰ ਲਾ ਕੇ ਐਂ ਫੋਨ ਫੜਨਗੇ ਜੇ ਮੈਕ ਸੈੱਟ ਕਰਨਾ ਤਾਂ ਵੀ ਐ ਸੋਚੋ ਏਦਾਂ ਹੀ ਕਰਦੇ ਆ ਬੜੇ ਸੁੱਚੇ ਚ ਬਾਹਮਣਾ ਵਾਲਾ ਕੰਮ ਐਂ ਪੂਰੇ ਦਾ ਪੂਰਾ ਐਂ ਰੱਖਣਗੇ ਸਾਰੀ ਜ਼ਿੰਦਗੀ ਤੇ ਐਂ ਲੱਗਦਾ ਕਿ ਵੀ ਯਾਰ ਇੰਨੇ ਧਾਰਮਿਕ ਬੰਦੇ ਇੰਨੇ ਚੰਗੇ ਬੰਦੇ ਪਰ ਇਹਨਾਂ ਦਾ ਘੱਟ ਤੋਂ ਘੱਟ ਚਿਹਰਾ ਤੇ ਨੰਗਾ ਹੋਵੇ ਵੀ ਧਾਰਮਿਕ ਬੰਦੇ ਨਹੀਂ ਭਾਈ ਇਹਨਾਂ ਦੇ ਵਿੱਚ ਗੁੰਡੇ ਐ ਇਹ ਸਿਰਫ ਉੱਤੋਂ ਉੱਤੋਂ ਦਿਸਣ ਵਾਸਤੇ ਧਾਰਮਿਕ ਬਣੇ ਆ ਪਤਾ ਤੇ ਲੱਗੇ ਘੱਟ ਤੋਂ ਘੱਟ ਸ਼ਨਾਖਤ ਤੇ ਹੋ ਜੇ ਵੀ ਬਾਬਾ ਜਰਨੈਲ ਸਿੰਘ ਜੀ ਵਰਗਿਆਂ ਦਾ ਇਹ ਨਾਮ ਵਰਤਦੇ ਆ ਬੰਦੇ ਉਹਨਾਂ ਦਾ ਨਾਮ ਵਰਤ ਕੇ ਗੁੰਡਾਗਰਦੀ ਕਰਦੇ ਐ ਉਹਨਾਂ ਦਾ ਨਾਮ ਵਰਤ ਕੇ ਸਾਡੇ ਸਿਰ ਤੇ ਬਹਿਣਾ ਚਾਹੁੰਦੇ ਐ ਉਹਨਾਂ ਸ਼ਹੀਦਾਂ ਦਾ ਨਾਮ ਵਰਤਦੇ ਐ ਤੇ ਸਾਡੇ ਤੇ ਗੁੰਡਾਗਰਦੀਆਂ ਕਰਨੀਆਂ ਚਾਹੁੰਦੇ ਐ ਕਬਜ਼ੇ ਕਰਨੇ ਚਾਹੁੰਦੇ ਐ ਬਾਬਾ ਜਰਨੈਲ ਸਿੰਘ ਵਾਲਾ ਸਤਿਕਾਰ ਚਾਹੀਦਾ ਤੇ ਖਾਓ ਖਾਂ ਛਾਤੀ 'ਚ ਗੋਲੀਆਂ ਸੱਚ ਲਈ ਉਹ ਮਤਿਆਂ ਦੀ ਗੱਲ ਕਰੋ ਜਿਹੜੇ 17 ਮਤੇ ਬਾਬੇ ਜਰਨੈਲ ਸਿੰਘ ਨੇ ਚੁੱਕੇ ਸੀ ਕਿੱਧਰ ਗਏ ਤੁਹਾਡੇ ਮਤੇ ਕਿੱਧਰ ਗਏ ਹੱਕ ਅੱਜ ਕਿਹੜਾ ਕਿਸਾਨ ਰੋਂਦੇ ਨਹੀਂ ਅੱਜ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰੋ ਤੁਹਾਡੀਆਂ ਵੀ ਲੋਕ ਟੀ ਸ਼ਰਟਾਂ ਲਾ ਲੈਣਗੇ ਫੋਟੋਆਂ ਲਾ ਲੈਣਗੇ ਸਤਿਕਾਰ ਭਾਲਦੇ ਹੋ ਉਹਨਾਂ ਵਰਗਾ ਉਹ ਪੈਰਾਂ 'ਚ ਪਾਉਂਦੇ ਸੀ ਸਰਕਾਰਾਂ ਨੂੰ ਤੇ ਤੁਸੀਂ ਸਰਕਾਰਾਂ ਦੇ ਪੈਰਾਂ ਵਿੱਚ ਬੈਠੇ ਸਤਿਕਾਰ ਹੋਏਗਾ ਤਾਂ ਜੇ ਉਹ ਭੜਕ ਹੋਏਗੀ ਉਹ ਦਲੇਰੀ ਹੋਏਗੀ ਉਹ ਹਿੰਮਤ ਹੋਏਗੀ ਤਾਂ ਕਰਕੇ ਉਹ ਸ਼ਨਾਖਤ ਕਰੀਏ ਇੰਨਾ ਪਤਾ ਲੱਗ ਜੇ ਸਮਾਜ ਨੂੰ ਵੀ ਇਹ ਧਾਰਮਿਕ ਨਹੀਂ ਇਹ ਗੁੰਡੇ ਤੇ ਮੈਨੂੰ ਇਹ ਖੁਸ਼ੀ ਹੈ ਇਸ ਗੱਲ ਦੀ ਵੀ 50% ਤੋਂ ਵੱਧ ਲੋਕਾਂ ਨੂੰ ਤੇ ਪਤਾ ਲੱਗ ਗਿਆ ਸੱਚ ਹੈ ਕਿ ਝੂਠ
ਆਪ ਸ੍ਰੀ ਅਕਾਲ
50% ਬੰਦਿਆਂ ਨੂੰ ਪਤਾ ਲੱਗ ਗਿਆ ਵੀ ਇਹ ਗੁੰਡੇ ਆ ਕਹਿੰਦੇ ਯਾਰ ਬੜਾ ਸਤਿਕਾਰ ਕਰਦੇ ਹੁੰਦੇ ਸੀ ਯਾਰ ਸਾਨੂੰ ਤਾਂ ਸਭ ਪਤਾ ਲੱਗ ਗਿਆ ਤੇ ਗੁੰਡਾਗਰਦੀ ਸਾਬਤ ਕਿਵੇਂ ਹੁੰਦੀ ਹੈ ਉਹ ਜਦੋਂ ਝੱਲ ਪੁਣਾ ਖਿਲਾਰ ਦਿੰਦੇ ਆਪ ਹੀ ਸਾਬਤ ਕਰ ਦਿੰਦੇ ਆ ਜਦੋਂ ਜਦੋਂ ਕੰਮ ਹੀ ਇਦਾਂ ਦੇ ਕਰਦੇ ਕਦੇ ਕਹਿ ਦਿੰਦੇ ਆ ਅਸੀਂ ਮੂੰਹ ਭੰਨਾਂਗੇ ਉਦੇ ਫਿਰ ਮੀਡੀਆ 'ਚ ਜਾ ਕੇ ਘੱਟ ਵੀ ਨਹੀਂ ਕਰਦੇ ਮੀਡੀਆ 'ਚ ਬੋਲ ਦਿੰਦੇ ਜਾ ਕੇ ਅੱਗੇ ਜਾ ਕੇ ਕਦੇ ਕਦੇ ਐਂ ਕਹਿ ਦਿੰਦੇ ਆ ਕਦੇ ਛਬੀਲਾਂ ਲਾ ਲੈਂਦੇ ਆ ਤੇ ਕਦੇ ਫਿਰ ਇਹੋ ਜਿਹੀਆਂ ਧਮਕੀਆਂ 6 ਦੀਆਂ 6 ਲੰਘਾ ਦੇਵਾਂਗੇ ਤੇ ਕੋਈ ਨਾ ਕੋਈ ਬੰਦਾ ਉੱਠਦਾ ਹੈ ਗਰਦਨ ਲਾ ਕੇ ਲਿਆਵਾਂਗੇ ਢੱਡੀਆਂ ਢੱਡਰੀਆਂ ਵਾਲੇ ਦੀ 24 ਘੰਟਿਆਂ ਦੇ ਵਿੱਚ ਇਹਦਾ ਗਲ ਵੱਢ ਕੇ ਲਿਆਵਾਂਗੇ ਇਹੋ ਜਿਹੀਆਂ ਗੱਲਾਂ ਕਰ ਕਰਕੇ ਸਾਬਤ ਕਰ ਦਿੰਦੇ ਆ ਵੀ ਅਸੀਂ ਗੁੰਡੇ ਹਾਂ ਅਸੀਂ ਧਾਰਮਿਕ ਨਹੀਂ ਜੋ ਸਾਡੇ ਅੰਦਰ ਹੈ ਆਹ ਆਹ ਸਾਡਾ ਅਸਲੀ ਰੂਪ ਮਰਦਾਨਿਆਂ ਇਹ ਸੱਜਣ ਉੱਤੋਂ ਉੱਤੋਂ ਹੀ ਹੈ ਮਰਦਾਨਾ ਕਹਿੰਦਾ ਮਹਾਰਾਜ ਰੋਟੀ ਪਾਣੀ ਤੇ ਬਹੁਤ ਵਧੀਆ ਲੈ ਕੇ ਆਇਆ ਪ੍ਰਸ਼ਾਦਾ ਛਕ ਲਓ ਜੀ ਦੁੱਧ ਛਕ ਲਓ ਜੀ ਮਹਾਰਾਜ ਕਹਿੰਦੇ ਖੜ ਜਾ ਆ ਜਾਣਾ ਇਹਨਾਂ ਨੇ ਸਾਹਮਣੇ ਥੋੜਾ ਜਿਹਾ ਟਾਈਮ ਹੋਰ ਠਹਿਰ ਜਾ ਥੋੜਾ ਜਿਹਾ ਦੇਰ ਉਹੀ ਗੱਲ ਬਣੀ ਜਦੋਂ ਵੱਜੇ ਦੋਕ ਆ ਗਏ ਭੰਨਤਾ ਦਰਵਾਜ਼ਾ ਮਾਰ ਕੇ ਲੱਤ ਕਹਿੰਦੇ ਨਾ ਤੁਸੀਂ ਸਾਧ ਨਾ ਅਸੀਂ ਸਾਧਾਂ ਦੇ ਚੇਲੇ ਜੋ ਹੈ ਬਾਹਰ ਕੱਢ ਦਿਓ ਮਹਾਰਾਜ ਕਹਿੰਦੇ ਸਾਡੇ ਕੋਲ ਤੇ ਆਹ ਬਾਣੀ ਹੋਈਆਂ ਗੱਲਾਂ ਹੀ ਨੇ ਅਕਲੀ ਹੈ ਜਿੰਨੀ ਕੁ ਦੇ ਸਕਦੇ ਹਾਂ ਜਿੱਥੇ ਕਿਤੇ ਜਾਂਦੇ ਹਾਂ ਆਪਣੀਆਂ ਗੱਲਾਂ ਕਰੇ ਆਉਂਦੇ ਹਾਂ ਲੈ ਆ ਜਾ ਕਰਦੇ ਹਾਂ ਤੇਰੇ ਨਾਲ ਵੀ ਆਜਾ ਫਿਰ ਲੈ ਮਰਦਾਨਿਆਂ ਰਬਾਬ ਜਾ ਹੋਰ ਸਾਡੇ ਕੋਲ ਕੀ ਹੈ ਤੇ ਜਿਹੜੇ ਲੱਗਦੇ ਸੀ ਵੀ ਬੜਾ ਸੱਜਣਾ ਹੈ ਉਹਦੀ ਪਤਾ ਲੱਗਿਆ ਜਦੋਂ ਫਿਰ ਪ੍ਰਗਟ ਹੋ ਗਿਆ ਇਹ ਪ੍ਰਗਟ ਹੁੰਦੇ ਆ ਜੀ ਅਸੀਂ ਕੁਝ ਵੀ ਨਹੀਂ ਕਰਦੇ ਵਾਅਦਾ ਹੈ ਤੁਹਾਡੇ ਨਾਲ ਮੈਨੂੰ ਇੱਥੇ ਬੰਦੇ ਆ ਕੇ ਕਹਿੰਦੇ ਆ ਇਹ ਲੜਾਈ ਕਿਵੇਂ ਮਿਟੂ ਮੈਂ ਕਿਹਾ ਮੇਰਾ ਵਾਅਦਾ ਲਿਖਾਓ ਕਿੱਥੇ ਲਿਖਾਉਣਾ ਮੇਰੇ ਤੋਂ ਇੱਕ ਲਫ਼ਜ਼ ਨਹੀਂ ਬੋਲਦਾ ਮੈਂ ਲਓ ਮੈਂ ਵਾਅਦਾ ਕਰਦਾ ਮੈਂ ਨਹੀਂ ਬੇਟਰ ਕਹਿੰਦਾ ਲੈ ਮੇਰੇ ਤੋਂ ਕਲਾ ਕਹਾ ਲਓ ਕਿੱਥੇ ਕਹਾਉਣਾ ਮੈਂ ਨਹੀਂ ਕਹਿੰਦਾ ਵੀ ਇਹ ਸਰਕਾਰਾਂ ਦੇ ਚਾਪਲੂਸ ਨੇ ਮੈਂ ਨਹੀਂ ਕਹਿੰਦਾ ਕਹਾ ਲਓ ਵਾਅਦਾ ਕਰਾਓ ਕਿੱਥੇ ਕਰਾਉਣਾ ਤੁਸੀਂ ਮੇਰੇ ਤੋਂ ਪਰ ਚੇਤਾ ਰੱਖੋ ਇਹੋ ਜਿਹਾ ਕੁਛ ਨਾ ਕਰਾਂਗਾ ਅੰਮ੍ਰਿਤਸਰ ਪ੍ਰੋਗਰਾਮ ਰੱਖਿਆ ਹੁਣ ਦਿਓ ਤਰਨ ਤਾਰਨ ਰੱਖਿਆ ਹੁਣ ਦਿਓ ਜੇ ਕੁਛ ਗਲਤ ਬੋਲੂ ਤੁਹਾਡੇ ਕੋਲੇ ਦੋ ਰਾਹ ਨੇ ਜੇ ਕ੍ਰਾਈਮ ਕੀਤਾ ਕੋਈ ਤੇ ਪੁਲਿਸ ਕੋਲ ਜਾਇਓ ਜੇ ਕੋਈ ਗੱਲ ਗਲਤ ਬੋਲੂ ਤੇ ਅਕਾਲ ਤਖ਼ਤ ਜਾਇਓ ਇਹੀ ਰਾਹ ਨੇ ਦੋਵੇਂ ਬਸ ਵਾਅਦਾ ਕਰਾਓ ਕਿੱਥੇ ਕਰਾਉਣਾ ਅੱਜ ਕਰਦਾ ਮੈਂ ਵਾਅਦਾ ਲੈ ਇੱਥੇ ਸਟੇਜ ਤੇ ਵਾਅਦਾ ਕਰਦਾ ਨੋਟ ਕਰ ਲੈਣ ਮੇਰੀ ਗੱਲ ਵੀ ਵਾਅਦਾ ਕਰਦਾ ਕਦੇ ਨਹੀਂ ਕੁਛ ਕਹਿੰਦੇ ਪਰ ਜਦੋਂ ਤੁਸੀਂ ਗੁੰਡਾਗਰਦੀ ਕਰੋਗੇ ਧੱਕਾ ਕਰੋਗੇ ਗੋਲੀਆਂ ਮਾਰਨ ਦੀਆਂ ਧਮਕੀਆਂ ਦਿਓਗੇ ਫਿਰ ਐਂ ਤੇ ਪੁੱਛਾਂਗੇ ਵੀ ਤਕਲੀਫ ਕੀ ਹੈ ਐਂ ਤੇ ਪੁੱਛਾਂਗੇ ਕਿ ਇਹ ਵੀ ਨਾ ਪੁੱਛੀਏ ਭਈ ਇੰਨੀ ਗੱਲ ਪੱਕੀ ਹੈ ਭਾਵੇਂ ਮਰ ਜਾਈਏ ਢਹਿੰਦਾ ਢਹਿਜੇ ਸਾਰਾ ਕੁਛ ਬਚਦਾ ਹੈ ਬਚੇ ਨਾ ਬਚੇ ਪਰ ਇੰਨਾ ਤੇ ਮੈਂ ਜ਼ਰੂਰ ਪੁੱਛੂ ਜਦੋਂ ਐਂ ਗੁੰਡਾਗਰਦੀ ਕਰੋਗੇ ਫਿਰ ਐਂ ਜ਼ਰੂਰ ਪੁੱਛੂ ਵੀਡੀਓ ਬਣਾ ਕੇ ਵੀ ਤਕਲੀਫ ਕੀ ਹੈ
ਸਤਿ ਸ੍ਰੀ ਅਕਾਲ
ਅਸੀਂ ਭਾਵੇਂ ਮਾੜੇ ਹੀ ਹਾਂ ਜੀ ਕਮਜ਼ੋਰ ਹੀ ਹਾਂ ਜੀ ਕੱਦ ਛੋਟਾ ਹੀ ਹੈ ਭਾਵੇਂ ਪਰ ਪਰਮੇਸ਼ਰ ਦੁਆਰੀਏ ਅਸੀਂ ਪੁੱਛਾਂਗੇ ਜ਼ਰੂਰ ਵੀ ਤੁਹਾਨੂੰ ਦੱਸੋ ਹਾਂ ਤਕਲੀਫ ਕੀ ਹੈ ਭਾਈ ਇੰਨਾ ਤੇ ਪੁੱਛ ਸਕਦੇ ਹਾਂ ਕਿ ਨਹੀਂ ਪੁੱਛ ਸਕਦੇ ਹਾਂ ਵਾਅਦਾ ਹੈ ਕਦੇ ਕਿਸੇ ਨੂੰ ਮਾਰਨ ਨਹੀਂ ਜਾਂਦੇ ਧਮਕੀ ਨਹੀਂ ਦੇਵਾਂਗੇ ਸਾਰੀ ਜ਼ਿੰਦਗੀ ਸਾਡਾ ਇੱਕ ਭਰਾ ਮਾਰਤਾ ਹੋਰ ਦੋ ਚਾਰ ਮਾਰ ਦਿਓ ਅਸੀਂ ਨਹੀਂ ਮਾਰਦੇ ਨਾ ਜੋ ਮਰਜ਼ੀ ਕਰ ਮਾਰਦੇ ਅਸੀਂ ਪਰ ਇੰਨਾ ਤੇ ਪੁੱਛਾਂਗੇ ਸਾਡਾ ਹੱਕ ਬਣਦਾ ਹੈ ਆ ਕਾਨੂੰਨ ਸਾਰਿਆਂ ਦਾ ਸਾਂਝਾ ਹੈ ਅਸੀਂ ਵੀ ਇੱਥੋਂ ਦੇ ਨਾਗਰਿਕ ਹਾਂ ਐ ਨਹੀਂ ਐ ਨਾ ਗੁੰਡਾਗਰਦੀ ਕਰੋ ਤੇ ਸਾਬਤ ਕਰਾਂਗੇ ਤੁਸੀਂ ਗੁੰਡੇ ਹੋ ਦਿਸੇਗਾ ਤੁਹਾਡੀ ਗੁੰਡਾਗਰਦੀ ਸੱਜਣਾ ਦੇ ਵਿੱਚ ਠੱਗ ਲੁਕੇ ਹੋਏ ਹੈ ਦਿਸ ਜਾਣਾ ਤੁਸੀਂ ਆਪਣੇ ਆਪ ਪ੍ਰਗਟ ਹੋ ਜਾਣਾ ਅਸੀਂ ਤੇ ਸਾਨੂੰ ਤੇ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ 6 ਮਹੀਨਿਆਂ ਬਾਅਦ ਫਿਰ ਦਿਖਾ ਦਿੰਦੇ ਆਪਣਾ ਰੂਪ ਫਿਰ ਦਿਖਾ ਦਿੰਦੇ ਹੁਣ ਮੈਂ ਕੈਨੇਡਾ ਜਾਣਾ ਮੈਨੂੰ ਲੱਗਦਾ ਉੱਥੇ ਮੈਨੂੰ ਇਹਨਾਂ ਨੇ ਫਿਰ ਦਿਖਾ ਦੇਣਾ ਫਿਰ ਇਹੀ ਕੁਝ ਕਰਨਾ ਲਾਸ਼ ਹੀ ਜਾਊ ਮੁੜ ਕੇ ਜਿਉਂਦਾ ਨਹੀਂ ਜਾਣ ਦੇਣਾ ਕਾਹਦੇ ਸਿੰਘ ਹੋਏ ਜੇ ਜਿਉਂਦਾ ਮੁੜ ਕੇ ਲਵਾ ਹੀ ਕੁਛ ਹੈ ਪਰ ਇੱਕ ਗੱਲ ਹੋਰ ਹੈ ਜਿੱਦੇ ਮਰਜ਼ੀ ਮਰ ਜਾ ਭਾਈ ਮੈਨੂੰ ਇਸ ਗੱਲ ਦਾ ਹੁਣ ਬੜਾ ਹੀ ਮਾਣ ਹੈ ਮੈਂ 35 ਸਾਲ ਆਪਣੀ ਜ਼ਿੰਦਗੀ ਜੀਏ ਪਰ ਮੈਂ ਬਹੁਤ ਆਨੰਦ ਲਿਆ ਜਿੰਨਾ ਮੈਨੂੰ ਪਿਆਰ ਸਤਿਕਾਰ ਤੇ ਦਿੱਤਾ ਸੰਗਤ ਨੇ ਜਿੰਨਾ ਭਰੋਸਾ ਕੀਤਾ ਜਿੰਨਾ ਵਿਸ਼ਵਾਸ ਕੀਤਾ ਜਿੰਨੀ ਵੱਡੀ ਗਿਣਤੀ 'ਚ ਸੁਣਿਆ ਇਸ ਗੱਲ ਦਾ ਬਹੁਤ ਮਾਣ ਹੈ ਬੜੀ ਖੁਸ਼ੀ ਹੈ ਤੇ ਮੈਂ ਇਹ ਗੱਲ ਵੀ ਦਾਅਵੇ ਨਾਲ ਕਹਿ ਸਕਦਾ ਵੀ ਹੁਣ ਜਿਹੜਾ ਹੈ ਨਾ ਜਿਉਂਦਾ ਹਾਥੀ ਲੱਖ ਦਾ ਤੇ ਮਰਿਆ ਸਵਾ ਲੱਖ ਦਾ ਪੈ ਜਾਣਾ ਇਹਨਾਂ ਨੂੰ ਜੇ ਮੈਂ ਹੁਣ 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 ਇਹ ਨਹੀਂ ਹੋਣਾ ਵੀ ਇੱਕ ਢੱਡਰੀਆਂ ਵਾਲਾ ਮਰ ਗਿਆ ਹੁਣ ਤੇ ਬਹੁਤ ਇਦਾਂ ਦੇ ਬੰਦੇ ਪੈਦਾ ਹੋ ਜਾਣਗੇ ਮੇਰੇ ਵਰਗੇ ਹਰ ਮੋੜ ਤੇ ਖੜ ਕੇ ਇਹਨਾਂ ਤੋਂ ਸਵਾਲ ਪੁੱਛਿਆ ਕਰਨਗੇ ਹੁਣ ਨਹੀਂ ਐ ਜਾਂਦੇ ਅਜੇ ਫਿਰ ਤੇ ਐ ਖੜਿਆ ਕਰਨਗੇ ਜਿੱਥੇ ਕਥਾ ਕਰਨਗੇ ਜਿੱਥੇ ਬੋਲਣਗੇ ਅੱਗੇ ਖੜਿਆ ਕਰਨਗੇ ਵੀ ਤੂੰ ਆਹ ਦੱਸ ਪੈਂਦਾ ਆਹ ਗੱਲਾਂ ਬੋਲੀਆਂ ਸੀ ਉਹਨੇ ਇਹ ਪੁੱਛਣਗੇ ਪਰ ਮੈਂ ਇਹ ਚਾਹੁੰਦਾ ਵੀ ਤੁਸੀਂ ਕਾਇਮ ਹੋਵੋ ਆਪਣੇ ਆਪ ਨੂੰ ਕਾਇਮ ਕਰੋ ਕਿਸੇ ਨਾਲ ਲੜਾਈ ਨਹੀਂ ਕਿਸੇ ਨਾਲ ਝਗੜਾ ਨਹੀਂ ਪਹਿਲੇ ਨੰਬਰ ਤੇ ਮੇਰੇ ਵੀਰੋ ਭਾਈਓ ਜਿਹੜਾ ਚੰਗਾ ਚੰਗਾ ਗਿਆਨ ਹੈ ਨਾ ਉਹਦੇ ਤੋਂ ਬੇਮੁੱਖ ਨਾ ਹੋ ਚੰਗੀ ਗੱਲ ਹੈ ਨਾ ਜਿਹੜੀ ਉਹਦੇ ਤੋਂ ਮੂੰਹ ਨਾ ਫੇਰ ਗਿਆਨ ਦੀ ਬੇਅਦਬੀ ਕਰਨੀ ਛੱਡ ਦਿਓ ਜਿਹੜੀ ਸੰਸਥਾ ਗਿਆਨ ਦੀ ਬੇਅਦਬੀ ਕਰਨੀ ਛੱਡ ਦੂ ਬੇਅਦਬੀ ਕਰੂ ਖਤਮ ਹੋ ਜੂ ਜਿਹੜੀ ਜਥੇਬੰਦੀ ਗਿਆਨ ਦੀ ਬੇਅਦਬੀ ਕਰੂ ਖਤਮ ਹੋ ਜੂ ਜਿਹੜਾ ਬੰਦਾ ਗਿਆਨ ਦੀ ਬੇਅਦਬੀ ਕਰੂ ਸਜ਼ਾ ਭੋਗੂ ਕਿਸੇ ਦਾ ਕਸੂਰ ਨਹੀਂ ਤੂੰ ਗਿਆਨ ਤੋਂ ਬੇਮੁੱਖ ਹੈ ਬੇਅਦਬੀ ਕਰਦਾ ਗਿਆਨ ਦੀ ਸਾਡਾ ਗੁਰੂ ਗਿਆਨ ਹੈ ਇਹਨੂੰ ਲੈ ਆਪਣੀ ਜ਼ਿੰਦਗੀ 'ਚ ਲਾਗੂ ਕਰ ਕਿਉਂ ਚੀਕਾਂ ਮਾਰਦਾ ਦੱਦਾ ਦੋਸ਼ ਨਾ ਦੇਊਂ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਾਣਾ ਜੇ ਭਾਈ ਮਰਦੇ ਜਾਂਦੇ ਹੋ ਬਦਨਾਮ ਹੋ ਰਹੇ ਹੋ ਤੇ ਆਪਣੀਆਂ ਕਰਤੂਤਾਂ ਕਰਕੇ ਹੋ ਰਹੇ ਹੋ ਤੁਹਾਡੇ ਕਰਮ ਇਦਾਂ ਦੇ ਹੈ ਤੁਹਾਡਾ ਸੁਭਾਅ ਇਦਾਂ ਦਾ ਹੈ ਜੇ ਬਚਣਾ ਹੈ ਤੇ ਆਪਣੇ ਸ਼ਰਾਰਤੀ ਬੰਦੇ ਕੱਢੋ ਵਿੱਚੋਂ ਬਦਨਾਮ ਕਰਨ ਵਾਲੇ ਕੱਢੋ ਵਿੱਚੋਂ ਇੱਥੇ ਨਾ ਪਰਮੇਸ਼ਰ ਦੁਆਰਾ ਆਉਂਦਿਆਂ ਨੂੰ ਜੇ ਕੋਈ ਬੰਦਾ ਗੱਲ ਗੱਲ ਤੇ ਗਾਲ ਕੱਢ ਕੇ ਬੋਲੇ ਤੁਹਾਡੇ ਨਾਲ ਤੇ ਬਦਨਾਮ ਪਰਮੇਸ਼ਰ ਦੁਆਰਾ ਹੋਊ ਕਿ ਨਹੀਂ ਹੋਊ ਆਪੀ ਹੋ ਜਾਣਾ
ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਤੈਨੂੰ ਕੀ ਮਾਰਨਾ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਤੈਨੂੰ ਕੀ ਮਾਰਨਾ ਉਹ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ
ਵਾਹ
ਤੈਨੂੰ ਕੀ ਮਾਰਨਾ
ਦੋਸ਼ ਆਪਣੇ ਕਰਮਾਂ ਦਾ ਹੁੰਦਾ ਹੈ ਦੱਦਾ ਦੋਸ਼ ਨਾ ਦੇਊਂ ਤਿਸੈ ਦੋਸ਼ ਕਰਮਾਂ ਆਪਣੇ ਕਿਸੇ ਦਾ ਕਸੂਰ ਨਹੀਂ ਫਲ ਭੋਗਦੇ ਆ ਬੀਜਿਆ ਜਿਹੜਾ ਜਿਹਾ ਬੀਜਿਆ ਸੋ ਲੋਣਾ ਕਰਮਾਂ ਸੰਘੜਾ
ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ
ਜੇ ਮੈਂ ਬੇਅਦਬੀ ਕਰੂੰ ਗਿਆਨ ਦੀ ਸਮਝ ਦੀ ਸਹੀ ਗੱਲ ਦੀ ਲਾਗੂ ਨਹੀਂ ਕਰੂੰ ਆਪਣੀ ਜ਼ਿੰਦਗੀ ਵਿੱਚ
ਬੀਜੇਗਾ ਵੱਢੇਗਾ ਬੀਜੇਗਾ ਵੱਢੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਜੈਸਾ 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 ਬੀਜੇਗਾ ਵੱਢੇਗਾ
ਮਨਾ ਮੇਰਿਆ
ਫਲ
ਤੇ ਓਏ ਜੈਸਾ ਬੀਜੇਗਾ
ਫਲ ਤੇਰੇ ਕਰ ਲਾਉਂਦਾ
ਜੈਸਾ ਬੀਜੇਗਾ ਮੇਰੇ
ਤੈਨੂੰ ਦਾਖਾਂ ਨਹੀਂ ਮਿਲ ਜਾਣੀਆਂ, ਕਿੱਕਰਾਂ ਦੇ ਬੀਜ ਬੀਜਾਂਗੇ ਤੇ ਫਿਰ ਸੂਲਾਂ ਹੀ ਲੱਗਣੀਆਂ। ਤਾਂ ਕਰਕੇ ਪਿਆਰਿਓ, ਕਿਸੇ ਜਥੇਬੰਦੀ ਨੂੰ ਜੰਮਿਆ ਨਹੀਂ ਕੋਈ ਬਦਨਾਮ ਕਰਨ ਵਾਲਾ, ਜੇ ਮਾੜੇ ਬੰਦੇ ਵਿੱਚ ਨਾ ਵੜ ਜਾਣਾ, ਸ਼ਰਾਰਤੀ ਬੰਦੇ ਵਿੱਚ ਨਾ ਵੜ ਜਾਣਾ। ਤਾਂ ਕਰਕੇ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ ਕਦੇ ਜ਼ਿੰਦਗੀ 'ਚ ਕਿਸੇ ਨਾਲ ਧੱਕਾ ਨਾ ਕਰੀਏ। ਹਾਂ, ਜੇ ਕੋਈ ਸਾਡੇ ਨਾਲ ਧੱਕਾ ਕਰਦਾ ਹੈ, ਛਿੱਤਰ ਖਾਈਏ ਨਾ, ਇੰਨਾ ਕੁ ਜ਼ਰੂਰ ਪੁੱਛ ਲਿਆ ਕਰੀਏ ਵੀ ਤੈਨੂੰ, ਹਾਂ ਬਸ ਇੰਨੇ। ਜੇ ਹੁਣ ਇਹਦੇ ਨਾਲ ਵੀ ਮੀਡੀਆ ਪਿੱਟਦਾ ਵੀ ਹਾਏ ਹੋਏ ਰੌਲਾ ਪੈ ਗਿਆ, ਰੌਲਾ ਪੈ ਗਿਆ, ਫਿਰ ਹੁਣ ਇਹਨਾਂ ਦੀ ਮਰਜ਼ੀ ਹੈ, ਇੰਨਾ ਕੁ ਤੇ ਪੁੱਛਣਾ ਚਾਹੀਦਾ ਨਾ। ਇਹਦੇ ਨਾਲ ਕਾਹਦੀ ਲੜਾਈ ਜੀ? ਦੋ ਬਾਬੇ ਲੜ ਰਹੇ ਨੇ ਜੀ, ਪੰਥ 'ਚ ਝਗੜਾ ਪੈ ਗਿਆ, ਕਾਹਦਾ ਝਗੜਾ ਪੈ ਗਿਆ? ਉਹਨਾਂ ਨੂੰ ਪੁੱਛੋ ਜਿਹੜੇ ਲੜਾਈ ਮੁੱਲ ਲੈਂਦੇ ਆ, ਧੱਕੇ ਨਾਲ ਧਮਕੀਆਂ ਦਿੰਦੇ, ਉਹਨਾਂ ਨਾਲ ਗੱਲ ਕਰੋ, ਸਾਡਾ ਕਸੂਰ ਕੀ ਇਹਦੇ ਵਿੱਚ? ਇੰਨਾ ਕੁ ਤੇ ਪੁੱਛ ਹੀ ਸਕਦੇ। ਪਰ ਬਹੁਤੇ ਬੰਦੇ ਨਾ ਵੱਡੀ ਧਿਰ ਵੱਲ ਭੁਗਤਦੇ ਐ, ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੇ ਐ, ਸਾਰੇ ਚੰਗੇ ਚੰਗੇ ਬਣਨਾ ਚਾਹੁੰਦੇ ਆ। ਪਰ ਨਾ ਭਾਈ, ਕੋਸ਼ਿਸ਼ ਕਰੋ, ਜਿੱਥੇ ਜੋ ਗਲਤ ਹੈ ਨਾ, ਉਹਦੇ ਵਾਸਤੇ ਆਵਾਜ਼ ਉਠਾਉਣੀ ਸਿੱਖੀਏ। ਤੇ ਸਤਿਗੁਰੂ ਜੀ ਦੀ ਮਿਹਰ ਨਾਲ ਇਹੀ ਸਾਡੇ ਵਾਸਤੇ ਜਿਹੜੀ ਰੱਬ ਦੀ ਯਾਦ, ਰੱਬ ਦਾ ਸਿਮਰਨ ਅਸਲ ਵਿੱਚ ਨਹੀਂ ਹੋਈ, ਪਰਮਾਤਮਾ ਦੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਅਸਲ ਸਿਮਰਨ ਜਿਹੜਾ ਨਾ, ਆਪ ਆਪਣਾ ਜੀਵਨ ਸੋਹਣਾ ਬਣਾਈਏ, ਆਲਾ ਦੁਆਲਾ ਸੋਹਣਾ ਬਣਾਈਏ, ਇਹ ਹੈ। ਉਹਦੇ ਨਿਯਮਾਂ ਦੇ ਵਿੱਚ ਚੱਲੀਏ, ਉਹਦੇ ਹੁਕਮ ਵਿੱਚ ਚੱਲੀਏ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ,
ਵਿਛੜ
ਵਿਛੜ ਜੋ ਤੱਕ ਆਵੇ। ਸੋ ਮੇਰਿਓ ਵੀਰੋ, ਭਰਾਵੋ, ਭੈਣੋ, ਆਓ ਇੱਥੇ, ਨਾ ਆਓ ਇਹ ਤੁਹਾਡੀ ਮਰਜ਼ੀ ਹੈ। ਜਿੱਥੇ ਵੀ ਕਿਤੇ ਰਹਿੰਦੇ ਹੋ, ਗਿਆਨ ਦੀ ਬੇਅਦਬੀ ਕਰਨੀ ਛੱਡ ਦਿਓ। ਜੋ ਵੀ ਸੱਚ ਹੈ, ਸਹੀ ਹੈ, ਉਹ ਮੈਂ ਤੁਹਾਨੂੰ ਫੇਰ ਕਹਿੰਦਾ ਵੀ ਏਦਾਂ ਵੀ ਕਿਹਾ ਜਾ ਸਕਦਾ, ਉੱਠ ਕਾਕਾ ਤੁਰ ਪਾ, ਕਾਜਾ ਭੱਜ ਗਿਆ, ਲਫ਼ਜ਼ ਆ ਵੀ ਹੋ ਸਕਦੇ ਆ, ਤੇ ਲਫ਼ਜ਼ ਏਦਾਂ ਵੀ ਹੋ ਸਕਦੇ ਆ, ਉਦਮ ਕਰੇਂਦੇ ਆ
ਜੀਓ
ਜੀਓ ਤੋਂ, ਏਦਾਂ ਵੀ ਹੋ ਸਕਦੇ। ਮਾਂ ਦੇ ਸ਼ਬਦ ਏਦਾਂ ਦੇ ਵੀ ਹੋ ਸਕਦੇ ਆ, ਪਾਗਲ ਹੋ ਗਿਆ ਕਾਕਾ, ਤੇਰਾ ਵਿਆਹ ਕੀਤਾ ਸੀ, ਕਿੱਧਰ ਮੂੰਹ ਮਾਰਦਾ ਫਿਰਨਾ, ਤੈਨੂੰ ਨੀ ਪਤਾ, ਸਾਨੂੰ ਪਤਾ ਵੀ ਗਵਾਂਢ ਵਿੱਚ ਭੈੜੀ ਬਿਰਤੀ ਨਾਲ ਝਾਕਦਾ ਤੂੰ, ਤੇਰਾ ਵਿਆਹ ਕੀਤਾ, ਅਗਲੀ ਤੇਰੇ ਲੜ ਲੱਗੀ ਹੈ, ਸਿਆਣਾ ਬਣ ਕੇ ਰਹਿ, ਨਿਆਣਿਆਂ ਵੱਲ ਵੇਖ ਆਪਣਿਆਂ ਵੱਲ। ਸ਼ਬਦ ਆ ਵੀ ਹੋ ਸਕਦੇ ਹੈ, ਤੇ ਸ਼ਬਦ ਐਸਾ ਵੀ ਹੋ ਸਕਦਾ ਹੈ, ਜੈਸਾ ਸੰਗ ਬਿਸਿਰ ਸਿਉ ਹੈ ਰੇ ਤੈਸੋ ਹੀਏ ਪਰਗ੍ਰਹਿ, ਏਦਾਂ ਦਾ ਵੀ ਹੋ ਸਕਦਾ, ਸ਼ਬਦ ਏਦਾਂ ਦਾ ਵੀ ਹੋ ਸਕਦਾ ਗਿਆਨ ਵਾਲਾ, ਕਿ ਦੇਖ ਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਭਾਕਾ ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਐ ਸ਼ਬਦ ਅਵਿਗਿਆ ਸ਼ਬਦ ਦੀ ਗੱਲ ਨਾ ਕਰੋ ਗੱਲ ਹੈ ਗਿਆਨ ਦੀ ਵਿੱਚੋਂ ਗਿਆਨ ਉਹੀ ਹੈ ਮਾਂ ਨੇ ਵੀ ਐਂ ਕਿਹਾ ਸੀ ਫੜਿਆ ਜਾਏਗਾ ਕਿਸੇ ਦਿਨ ਗੱਲ ਇੰਨੀ ਹੋਈ ਸ਼ਬਦ ਕੀ ਹੈ ਗੱਲ ਗਿਆਨ ਦੀ ਹੈ ਤੇ ਇਸ ਗਿਆਨ ਤੋਂ ਬੇਮੁਖ ਨਾ ਹੋ ਚਾਹੇ ਤੇਰੀ ਮਾਂ ਨੇ ਕਿਹਾ ਤੈਨੂੰ ਪਿਤਾ ਨੇ ਕਿਹਾ ਚੰਗੀ ਗੱਲ ਕੋਈ ਵੀ ਹੈ ਜ਼ਿੰਦਗੀ 'ਚ ਲਾਗੂ ਕਰੋ ਮੈਂ ਸੱਚੀ ਔਖਾ ਹੋਵਾਂਗਾ ਜਦੋਂ ਮੈਂ ਗਿਆਨ ਤੋਂ ਬੇਮੁਖ ਹੋ ਗਿਆ ਬੇਅਦਬੀ ਕਰਾਂਗਾ ਜਦੋਂ ਜਦੋਂ ਗਿਆਨ ਦੀ ਔਖਾ ਹੋਵਾਂਗਾ ਲਾਗੂ ਕਰੋ ਆਪਣੀ ਜ਼ਿੰਦਗੀ ਵਿੱਚ ਆਪਣੇ ਮਨ ਨੂੰ ਸਮਝਾਈਏ ਇਹੀ ਸਿੱਖੀਏ ਸਤਿਗੁਰੂ ਜੀ ਦੇ ਦੱਸੇ ਰਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਲਈ ਹੈ ਜੀ ਵਧਾਈਆਂ ਪਿਆਰਿਓ ਅੰਮ੍ਰਿਤ ਛਕਣ ਵਾਲਿਓ ਚੜ੍ਹਦੀ ਕਲਾ 'ਚ ਰਿਹੋ ਗਿਆਨਵਾਨ ਬਣੋ ਸਾਰੇ ਗਿਆਨਵਾਨ ਬਣੋ ਸਮਝ ਲਈਏ ਅਕਲਾਂ ਵਾਲੇ ਹੋ ਜਾਈਏ ਸਾਡੀ ਅਮੀਰੀ ਆ ਹੈ ਜੀ ਸਾਡੀ ਸਮਝ ਸਾਡੀ ਅਕਲ ਤੇ ਅਕਲ ਦਾ ਪਤਾ ਗੱਲਾਂ ਤੋਂ ਨਹੀਂ ਲੱਗਦਾ ਵੀ ਅਕਲ ਵਾਲਾ ਬਹੁਤ ਹੈ ਕਿਵੇਂ ਪਤਾ ਲੱਗਦਾ ਭਲਾ ਵੀ ਜਿਵੇਂ ਮੈਂ ਸਟੇਜ ਤੇ ਬੋਲਦਾ ਵੀ ਮੈਨੂੰ ਬਹੁਤ ਕੁਛ ਆਉਂਦਾ ਹੈ ਨਾ ਇੱਥੋਂ ਅਕਲਾਂ ਦਾ ਪਤਾ ਨਹੀਂ ਲੱਗਦਾ ਅਕਲਾਂ ਦਾ ਪਤਾ ਲੱਗਦਾ ਹੈ ਮੇਰਿਆਂ ਕੰਮਾਂ ਤੋਂ ਜ਼ਰੂਰੀ ਨਹੀਂ ਤੁਹਾਡੇ 'ਚ ਬਹੁਤ ਬੰਦੇ ਬੋਲ ਸਕਦੇ ਹੋਣ ਪਰ ਸਾਰਾ ਘਰ ਐਂ ਸੈੱਟ ਕਰਕੇ ਬੈਠੇ ਹੈ ਅਕਲ ਦਾ ਪਤਾ ਲੱਗਦਾ ਉਹਨਾਂ ਦਾ ਸਿਸਟਮ ਕਿੱਦਾਂ ਦਾ ਅਕਲ ਦਾ ਪਤਾ ਇਹ ਲੱਗਦਾ ਵਿਦੇਸ਼ਾਂ ਦੇ ਵਿੱਚ ਲੀਡਰ ਹੋ ਸਕਦਾ ਚਲੋ ਇਹ ਸਿੱਧੀ ਗੱਲ ਕਰ ਵੀ ਲਓ ਜਿੰਨੇ ਬਿਆਨ ਭਾਸ਼ਣ ਸਾਡੇ ਲੀਡਰ ਦਿੰਦੇ ਆ ਵਿਦੇਸ਼ਾਂ ਦੇ ਲੀਡਰ ਇੰਨੇ ਬਿਆਨ ਦਿੰਦੇ ਆ ਬੋਲੋ ਨਾ ਮੈਂ ਤੇ ਨਹੀਂ ਸੁਣਿਆ ਕਦੇ ਭਾਸ਼ਣ ਵੀ ਇੰਨੇ ਭਾਸ਼ਣ ਇੰਨੇ ਲੀਡਰ ਬੋਲਣ ਕੋਈ ਨਹੀਂ ਬੋਲਦਾ ਪਰ ਉਹਨਾਂ ਦੇ ਕੰਮ ਬੋਲਦੇ ਆ ਪ੍ਰੈਕਟੀਕਲਿਟੀ ਬੋਲਦੀ ਹੈ ਇੱਥੋਂ ਪਤਾ ਲੱਗਦਾ ਗਿਆਨਵਾਨ ਨੇ ਤੇ ਸਾਡੇ ਬੰਦੇ ਗੱਲਾਂ ਬਹੁਤ ਕਰਦੇ ਆ ਪ੍ਰੈਕਟੀਕਲਿਟੀ ਕੱਖ ਵੀ ਨਹੀਂ ਇੱਥੋਂ ਥੋੜਾ ਪਤਾ ਲੱਗ ਜਾਂਦਾ ਬੰਦਾ ਗਿਆਨਵਾਨ ਹੈ ਸਟੇਜ ਤੇ ਬਹਿ ਕੇ ਬੋਲਣ ਨਾਲ ਗੱਲਾਂ ਕਰਨ ਨਾਲ ਬੰਦਾ ਗਿਆਨਵਾਨ ਬਣ ਜਾਂਦਾ ਕੰਮਾਂ ਤੋਂ ਪਤਾ ਲੱਗਦਾ ਗੱਲਾਂ ਕਰਦਾ ਐਂ ਹੋਣਾ ਚਾਹੀਦਾ ਐਂ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ ਤੇ ਬਾਕੀ ਪ੍ਰੈਕਟੀਕਲਿਟੀ ਕੀ ਹੈ ਘਰ ਵਾਲੀ ਨੇ ਕਿਹਾ ਸੀ ਆਟਾ ਭਿਆ ਕੇ ਲਿਆ ਛੱਡ ਪਰੇ ਫਿਰ ਵੇਖਦੇ ਆ ਕੋਈ ਨਹੀਂ ਅੱਜ ਚੌਲ ਹੀ ਬਣਾ ਲਾ ਅੱਜ ਰੋਟੀ ਰਹਿਣੀ ਦੇ ਕੱਲ ਵੇਖਾਂਗੇ ਗੁਆਂਢ ਚੋਂ ਮੰਗ ਲਿਆ 15 ਦਿਨ ਹੋ ਗਏ ਆਟਾ ਨਹੀਂ ਭਿਆ ਸਕਿਆ 15 ਦਿਨ ਹੋ ਗਏ ਜਿਹੜਾ ਕੰਮ ਜਿੱਥੇ ਪਿਆ ਉੱਥੇ ਹੀ ਪਿਆ ਬਿੱਲ ਭਰਿਆ ਜੁਰਮਾਨਾ ਪੈ ਜੂ ਜਾਨਾ ਖੜ ਜਾ ਫਿਰ ਉੱਥੇ ਗਿਆ ਖੇਡਣ ਲੱਗ ਗਿਆ ਉੱਥੇ ਫਿਰ ਇਹੋ ਜਿਹਾ ਫਸਿਆ ਉਹ ਜਦੋਂ ਬਣਾਉਣ ਲੱਗੇ ਉਹ ਵੀ ਆਹ ਜਦੋਂ ਤਾਸ਼ਾਂ 'ਚ ਪੈ ਗਿਆ ਚੇਤਾ ਹੀ ਭੁੱਲ ਗਿਆ ਹੁਣ ਜੁਰਮਾਨਾ ਪੈ ਗਿਆ ਇਹ ਕੰਮ ਕਰਨੇ ਸੀ ਪ੍ਰੈਕਟੀਕਲਿਟੀ ਤੇਰੀ ਕਿੱਦਾਂ ਦੀ ਹੈ ਤੇ ਗੱਲਾਂ ਤੇ ਬੜੀਆਂ ਸੋਹਣੀਆਂ ਕਰ ਲੈਂਦਾ ਤੁਹਾਡੀਆਂ ਗੱਲਾਂ ਤੋਂ ਤੁਹਾਡੇ ਗਿਆਨ ਦਾ ਪਤਾ ਨਹੀਂ ਲੱਗਦਾ ਤੁਹਾਡੇ ਲਾਈਫ ਸਟਾਈਲ ਤੋਂ ਤੁਹਾਡੇ ਗਿਆਨ ਦਾ ਪਤਾ ਲੱਗਦਾ ਪ੍ਰੈਕਟੀਕਲਿਟੀ ਤੋਂ ਗਿਆਨ ਝਲਕਦਾ ਵੀ ਕਿੰਨਾ ਕੁ ਗਿਆਨਵਾਨ ਹੈ ਭਾਈ ਕਿੰਨਾ ਕੁ ਸਮਝਦਾਰ ਹੈ ਤੂੰ ਤੇਰਾ ਉੱਠਣਾ ਤੇਰਾ ਬਹਿਣਾ ਤੇਰਾ ਬੋਲਣਾ ਤੇਰਾ ਚੱਲਣਾ ਤੇਰੇ ਫਰਜ਼ ਘਰ ਵਾਲੀ ਦੇ ਪ੍ਰਤੀ ਫਰਜ਼ ਨਿਭਾਉਣਾ ਹੈ ਮਾਂ ਪ੍ਰਤੀ ਨਿਭਾਉਣਾ ਹੈ ਬੱਚਿਆਂ ਪ੍ਰਤੀ ਨਿਭਾਉਣਾ ਹੈ ਤੇ ਗੱਲਾਂ ਅੱਜ ਕੱਲ੍ਹ ਸਾਡੇ ਲੀਡਰ ਕਰਦੇ ਕੀ ਹੈ ਜੀ ਮਤੇ ਪਾਸ ਕਰ ਲਓ ਬਸ ਇਕੱਠ ਕਰ ਲਓ ਐ ਆਹ ਬਥੇਰਾ ਇਕੱਠ ਹੈ ਮੈਂ ਤਾਂ ਹਰੇ ਮੈਂ ਮਤੇ ਕੱਲ ਵੀ ਵੇਖਦਾ ਸੀ ਮਤੇ ਪਾਸ ਕਰਦੇ ਬੰਦੇ ਤੇ ਮੇਰੇ ਮਨ 'ਚ ਆਵੇ ਮੈਂ ਕਿਹਾ ਮੈਂ ਤੇ ਆਪ ਮਤਿਆਂ ਵਾਲਾ ਕੰਮ ਸਟਾਰਟ ਕਰ ਲਾਂ ਵੀ ਹਰੇਕ ਸ਼ਨੀਵਾਰ ਮਤੇ ਪੜਦਿਆ ਕਰੀਏ ਵੀ ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਬੇਅਦਬੀ ਦੇ ਦੋਸ਼ੀ ਲੱਭੇ ਜਾਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਓ ਟੱਲੀ ਬੰਨੂ ਕਿਹੜਾ ਬਸ ਬਿੱਲੀ ਦੇ ਗਲ 'ਚ ਟੱਲੀ ਬੰਨੀ ਜਾਵੇ ਐ ਕਹਿ ਕੇ ਸਰ ਜਾਂਦਾ ਮੈਂ ਤੇ ਪੱਕਾ ਸੋਚਿਆ ਵੀ ਆਪਾਂ ਹਰੇਕ ਇਕੱਠ ਤੇ ਮਤੇ ਪੜਦਿਆ ਕਰੀਏ ਵੀ ਪੰਜ ਚਾਰ ਮਤੇ ਬਣਾ ਲਿਆ ਕਰੀਏ ਹੁਣ ਤੁਹਾਡੇ ਤੋਂ ਕਿਹੜਾ ਪੁੱਛਿਆ ਵੀ ਕਿਹੜਾ ਮਤਾ ਬਣਾਉਣਾ ਪੁੱਛਿਆ ਜਿਹੜੇ ਇਕੱਠਾਂ 'ਚ ਮਤੇ ਪੜੇ ਜਾਂਦੇ ਆ ਕੀ ਲੋਕਾਂ ਤੋਂ ਪੁੱਛਿਆ ਹੁੰਦਾ ਵੀ ਤੁਸੀਂ ਸਹਿਮਤ ਹੋ ਤੇ ਏਦਾਂ ਕਰਿਆ ਕਰੋ ਬਸ ਏਦਾਂ ਇਕੱਠੇ ਕਰਕੇ ਸਾਰੇ ਬੰਦੇ ਇਕੱਠ ਤੇ ਬਥੇਰਾ ਜੇ ਫੋਟੋ ਵੀ ਖਿੱਚ ਲੈਣ ਜਿਹੜੇ ਪਾਸਿਓਂ ਮਰਜ਼ੀ ਖਿੱਚ ਲੈਣ ਬਥੇਰੀ ਸੰਗਤ ਬੈਠੀ ਹੈ ਭਾਈ 350 ਫੁੱਟ ਪੰਡਾਲ ਲੱਗਿਆ ਮੈਨੂੰ ਲੱਗਦਾ 100 ਫੁੱਟ ਅੱਗੇ ਬੈਠੀ 450 ਫੁੱਟ ਤੱਕ ਛੜਕ ਤੱਕ ਸੰਗਤ ਬੈਠੀ ਇੱਥੇ ਫੋਟੋਆਂ ਖਿੱਚ ਕੇ ਵੀ ਅੱਜ ਦਾ ਇਕੱਠ ਆਹ ਮੰਗ ਕਰਦਾ ਹੈ ਅੱਜ ਦਾ ਇਕੱਠ ਆਹ ਮੰਗ ਕਰਦਾ ਹੈ ਅਖਬਾਰਾਂ 'ਚ ਲਵਾ ਦਿਆ ਕਰੀਏ ਪ੍ਰੈਕਟੀਕਲਿਟੀ ਕੀ ਹੈ ਇਹਦੀ ਤੁਸੀਂ ਆਪਣੇ ਘਰੇ ਚਲੇ ਗਏ ਮੈਂ ਆਪਣੇ ਘਰਾੜੇ ਮਾਰਦਾ ਰਿਹਾ ਅਰਥ ਕੀ ਹੈ ਇਹਦਾ ਬਿਆਨਬਾਜ਼ੀਆਂ ਰਹਿ ਗਈਆਂ ਸਿਰਫ ਤੇ ਸਾਡੇ ਲੀਡਰ ਫੀਡਰ ਕਰਦੇ ਕੀ ਹੈ ਬਿਆਨਬਾਜ਼ੀਆਂ ਦਿੰਦੇ ਆ ਸਾਡੇ ਆਗੂਆਂ ਕੋਲ ਸਿਰਫ ਬਿਆਨਬਾਜ਼ੀਆਂ ਪਰ ਵਿਦੇਸ਼ਾਂ ਦੇ ਵਿੱਚ ਜਿਹੜੇ ਲੀਡਰ ਹੈ ਨਾ ਉਹ ਕਰਦੇ ਹੈ ਉਹ ਗੱਲਾਂ ਘੱਟ ਕਰਦੇ ਆ ਉਹ ਕੰਮ ਜ਼ਿਆਦਾ ਕਰਦੇ ਆ ਸਾਡੇ ਬੰਦੇ ਕੰਮ ਘੱਟ ਕਰਦੇ ਆ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਜਦੋਂ ਚੋਣਾਂ ਹੋਣਗੀਆਂ ਫਿਰ ਭਾਸ਼ਣ ਤੇ ਭਾਸ਼ਣ ਭਾਸ਼ਣ ਤੇ ਭਾਸ਼ਣ ਜਦੋਂ ਅੱਗੇ ਬੈਠੇ ਹੁੰਦੇ ਫਿਰ ਲੀਡਰ ਪਤਾ ਤੁਹਾਨੂੰ ਇਹ ਚਿੱਟਾ ਇਹ ਨਸ਼ਾ ਸਾਡਾ ਪੰਜਾਬ ਬੜਾ ਦੱਸਦਾ ਵੀ ਇਹਨੇ ਵੀ ਭੁੱਕੀ ਦਾ ਚਮਚਾ ਖਾਧਾ ਹੁੰਦਾ ਕਿ ਨਹੀਂ ਗਲਾ ਬਹਿ ਜਾਂਦਾ ਅਗਲੇ ਦਾ ਵੀ ਜਿਹੜੇ ਅੱਗੇ ਲਿਆਉਂਦੇ ਨੇ ਉਹਨਾਂ ਨੂੰ ਵੀ ਚਮਚਾ ਚਮਚਾ ਖਵਾ ਕੇ ਲਿਆਉਂਦਾ ਹੁੰਦਾ ਵੀ ਆ ਜਾਓ ਯਾਰ ਬਹਿ ਜਾਓ ਬੱਸ ਤੇ ਚੱਲੋ ਵਾ ਇੱਕ ਵਾਰੀ ਤੇ ਜਿਹੜੇ ਅੱਗੇ ਬੈਠੇ ਹੁੰਦੇ ਉਹ ਵੀ ਐਂ ਸਿਰ ਮਾਰਦੇ ਬਿਲਕੁਲ ਭੁੱਕੀ ਨਹੀਂ ਮਾੜੀ ਹੈ ਨਸ਼ਾ ਮਾੜਾ ਉਹ ਐਂ ਸਿਰ ਅੱਗੇ ਮਾਰਦੇ ਹਾਂ ਆਹ ਗੱਲ ਠੀਕ ਆ ਪਤਾ ਲੱਗ ਹੁਣ ਕੈਮਰਿਆਂ 'ਚ ਦੇਖਦਾ ਹੀ ਹੁੰਦਾ ਸਾਰਾ ਕੁਝ ਵੀ ਕਿਹੜਾ ਤੁਸੀਂ ਇਨਕਲਾਬ ਲਿਆਓਗੇ ਮਾਰ ਮਾਰ ਗੱਲਾਂ ਇੱਥੇ ਗੱਲਾਂ ਹੀ ਹੈ ਕਰਨਾ ਕਿੰਨੇ ਇੱਥੇ ਗੱਲਾਂ ਸਾਡੇ 'ਚ ਜ਼ਿਆਦਾ ਹੈ ਤੇ ਸਾਡੀਆਂ ਵੱਡੀਆਂ ਵੱਡੀਆਂ ਗੱਲਾਂ ਮੇਰੇ ਵੀਰੋ ਭਾਈਓ ਗੱਲਾਂ ਵੱਡੀਆਂ ਵੱਡੀਆਂ ਨਾ ਕਰੋ ਕੰਮ ਕਰਨੇ ਸਿੱਖੋ ਮੈਂ ਤੁਹਾਨੂੰ ਦੱਸਿਆ ਸੀ ਨਾ ਐਤਵਾਰ ਵੀ ਇੱਥੇ ਨਾ ਨੇੜੇ ਜੇ ਪਿੰਡ ਸੀ ਤੇ ਮੈਂ ਉਹ ਪਿਛਲੇ ਸਾਲ ਵੀ ਗਿਆ ਤੇ ਐਦਕੀ ਫਿਰ ਗਿਆ ਪਿਛਲੇ ਆਪਾਂ ਸ਼ਨੀਵਾਰ ਵੀ ਗੱਲ ਕਰਦੇ ਸੀ ਨਾ ਬੀਬੀਆਂ ਨਾਲ ਭੈਣਾਂ ਨਾਲ ਤੁਹਾਡੇ ਨਾਲ ਵੀ ਮੈਂ ਕਰਦਾ ਸੀ ਵੀ ਜਿਹੜੇ ਤੁਹਾਡੇ ਫਰਜ਼ ਨੇ ਨਾ ਉਹਨਾਂ ਫਰਜ਼ਾਂ 'ਚ ਆਪਣਾ ਧਿਆਨ ਲਾਉਣਾ ਸਿੱਖੋ ਕਾਹਦੇ ਤੇ ਧਿਆਨ ਲਾਈਏ ਆਪਣੇ ਫਰਜ਼ਾਂ ਤੇ ਆਪਣੇ ਕੰਮਾਂ ਤੇ ਆਪਣੀ ਡਿਊਟੀ ਤੇ ਨਿੱਕੇ ਨਿੱਕੇ ਕੰਮ ਕਰੇਗਾ ਜੇ ਤੂੰ ਆਪਣੇ ਘਰ ਤੇ ਬੋਝ ਨਹੀਂ ਜਿੱਦੇ ਤੈਨੂੰ ਪੰਥ ਵਿੱਚ ਕੋਈ ਵਧੀਆ ਡਿਊਟੀ ਮਿਲ ਗਈ ਤੂੰ ਪੰਥ ਉੱਤੇ ਵੀ ਬੋਝ ਨਹੀਂ ਬਣੇਗਾ ਤੇ ਜਿਹੜਾ ਬੰਦਾ ਆਪਣੀ ਮਾਂ ਤੇ ਬੋਝ ਹੈ ਘਰ ਵਾਲੀ ਤੇ ਬੋਝ ਹੈ ਬੱਚਿਆਂ ਤੇ ਬੋਝ ਹੈ ਜਿੱਦੇ ਪੰਥ ਵਿੱਚ ਲੀਡਰੀ ਕਰੂ ਕਿਤੇ ਤੇ ਪੰਥ ਦੇ ਉੱਤੇ ਵੀ ਇਹ ਬੰਦਾ ਬੋਝ ਬਣੇਗਾ ਇਹ ਬੰਦੇ ਬੋਝ ਬਣਨਗੇ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਸਿੱਖੋ ਕਿੱਥੋਂ ਕੰਮ ਸਟਾਰਟ ਕਰੀਏ ਜੀ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ ਭਾਈ ਇੱਥੋਂ ਸਟਾਰਟ ਕਰ ਵੀ ਆਪਣਾ ਬਿਸਤਰਾ ਆਪ ਤੈਅ ਲਾਇਆ ਕਰ ਇੱਥੋਂ ਸਟਾਰਟ ਕਰ ਆਪਣੇ ਭਾਂਡੇ ਆਪ ਚੱਕ ਜ਼ਰੂਰੀ ਨਹੀਂ ਘਰ ਵਾਲੀ ਚੱਕੇ ਪਿਆਸ ਲੱਗਦੀ ਪਾਣੀ ਆਪੇ ਭਰ ਕੇ ਪੀ ਲਿਆ ਕਰ ਚਾਹ ਆਪੇ ਬਣਾ ਕੇ ਪੀ ਲਿਆ ਕਰ ਘਰ ਵਾਲੀ ਕੰਮ ਕਰਦੀ ਹੋਵੇ ਨਾਲ ਆਲੂ ਕੱਟਿਆ ਕਰ ਕੰਮ ਕਰਨੇ ਸ਼ੁਰੂ ਕਰ ਦੇ ਤੁਹਾਡੇ ਚੋਂ ਕਹਿਣਗੇ ਲੈ ਹੁਣ ਬੀਬੀਆਂ ਦੇ ਥੱਲੇ ਲੱਗ ਜਾਈਏ ਘਰ ਵਾਲੀਆਂ ਦੇ ਥੱਲੇ ਲੱਗ ਜਾਈਏ ਹੁਣ ਆਲੂ ਕੱਟਿਆ ਕਰੀਏ ਲੈ ਆਹ ਸੋਹਣੀ ਸਲਾਹ ਦਿੱਤੀ ਤੁਸੀਂ ਭਾਈ ਮੈਂ ਐਂ ਨਹੀਂ ਕਹਿ ਸਕਦਾ ਵੀ ਭੋਰੇ 'ਚ ਵੜ ਕੇ ਇੰਨੇ ਘੰਟੇ ਨਾਮ ਜਪ ਮੇਰੇ ਤੋਂ ਮੈਂ ਨਹੀਂ ਇਹ ਕਹਿ ਸਕਦਾ ਨਾ ਮੇਰੇ ਤੋਂ ਨਹੀਂ ਮੈਂ ਨਹੀਂ ਕਹਿ ਸਕਦਾ ਮੈਨੂੰ ਪਤਾ ਜੇ ਇਹੋ ਜਿਹੀ ਗੱਲ ਕਹਿਤੀ ਫਿਰ ਮੇਰੇ ਵਰਗਾ ਤੇ 8 ਘੰਟੇ ਬਹਿ ਜੂ ਪਰ ਤੁਹਾਡੇ ਤੋਂ ਬਹਿ ਨਹੀਂ ਹੋਣਾ ਭਾਰ ਪਿਆ ਰਹਿਣਾ ਵੀ ਯਾਰ ਬਾਬਾ ਜੀ ਨੇ ਕਿਹਾ ਸੀ 4 ਘੰਟੇ ਲਾਇਆ ਕਰੋ ਸਾਥੋਂ ਲੱਗਦੇ ਨੇ ਮੈਂ ਤੇ ਲਾ ਲੂੰ ਮੈਂ ਤੇ ਵਿਹਲਾਂ ਤੁਹਾਡੇ ਤੋਂ ਨਹੀਂ ਲੱਗਣਾ ਜਿਹੜਾ ਜਿਹੜਾ ਬੰਦਾ ਫਰਜ਼ ਨਿਭਾਊ ਆਪਣੇ ਫਿਰ ਆਪੇ ਗੱਲ ਭੈਣਾਂ ਮੇਰੀਆਂ ਕਹਿੰਦੀਆਂ ਭਾਈ ਸਾਹਿਬ ਬਾਬਾ ਜੀ ਸਿਮਰਨ ਕਰਦਿਆਂ ਧਿਆਨ ਕਾਹਦੇ 'ਚ ਲਾਈਏ ਭਾਈ ਮੇਰੀਏ ਭੈਣੇ ਤੂੰ ਪਹਿਲਾਂ ਆਪਣੇ ਕੰਮਾਂ 'ਚ ਧਿਆਨ ਲਾਇਆ ਕਰ ਤੂੰ ਸਬਜ਼ੀਆਂ ਬਣਾਉਣੀਆਂ ਸਿੱਖ ਘਰ ਦਾ ਕੰਮ ਕਰ ਸਿੱਖ ਪੜ੍ਹਾਈ ਸਿੱਖ ਸਫਾਈ ਕਰਨੀ ਸਿੱਖ ਤੁਸੀਂ ਮੇਰਿਓ ਵੀਰੋ ਆਪਣੇ ਕੰਮ ਕਰਨੇ ਸਿੱਖੋ ਫਰਜ਼ ਪਛਾਣਨੇ ਸਿੱਖੋ ਬਾਬਾ ਜੀ ਨੂੰ ਪੁੱਛਦੀ ਹੈ ਨਾਮ ਜਪਣ ਦੀ ਯੁਗਤੀ ਦੱਸੋ ਤੇ ਭਿੰਡੀਆਂ ਤਰੀ ਵਾਲੀਆਂ ਬਣਾ ਦਿੰਦੀ ਹੈ ਬਾਬਾ ਜੀ ਨਾਮ ਦੱਸੋ ਜਿਹੜੀਆਂ ਬੀਬੀਆਂ ਜ਼ਿਆਦਾ ਨਹੀਂ ਇੱਥੇ ਇੱਥੇ ਬਹਿ ਕੇ ਐ ਮਾਰਨੀਆਂ ਇਹਨੂੰ ਤੇ ਲੋਰ ਹੀ ਬਹੁਤ ਐ ਚੱਲੂ ਫਿਰ ਐ ਤੇ ਜੇ ਘਰ ਜਾ ਕੇ ਵੇਖ ਲਓ ਝਾੜੂ ਨਹੀਂ ਲਾ ਕੇ ਆਈ ਮੈਂ ਸਵੇਰੇ ਹੀ ਚੱਲੀ ਹਾਂ ਸਤਸੰਗ 'ਚ ਗੁਰਦੁਆਰੇ ਚੱਲੀ ਹਾਂ ਬੱਚੇ ਨਿਆਣੇ ਆਪੇ ਆਏ ਆਪੇ ਰੋਟੀ ਖਾਧੀ ਐ ਐ ਬਣਦੀ ਹੈ ਗੱਲ ਕਿਤੇ ਤੁਸੀਂ ਆਪਣੇ ਫਰਜ਼ ਪਛਾਣੋ ਜ਼ਿੰਮੇਵਾਰੀਆਂ ਪਛਾਣੋ ਆਪਣੀਆਂ ਆਪਣੇ ਘਰ ਦੇ ਕੰਮ ਸਹੀ ਕਰੋ ਹਰ ਹਰ ਜ਼ਿੰਮੇਵਾਰੀ ਤੇ ਗੱਲਾਂ ਵੱਡੀਆਂ ਵੱਡੀਆਂ ਕਰਨੀਆਂ ਛੱਡ ਕੇ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਕ ਘਰ 'ਚ ਗਏ ਬਾਥਰੂਮ ਜਾ ਕੇ ਬਾਹਰ ਨਿਕਲਿਆ ਤੁਸੀਂ ਕਹੋਗੇ ਵੀ ਗੱਲਾਂ ਕਿੱਦਾਂ ਦੀਆਂ ਕਰਦੇ ਪਰ ਨਿੱਕੀਆਂ ਨਿੱਕੀਆਂ ਸਮਝਣ ਵਾਲੀਆਂ ਹੈ ਇੱਥੋਂ ਸਟਾਰਟ ਕਰਨਾ ਪੈਣਾ ਵੱਡੀਆਂ ਫਲਸਫੀਆਂ ਘੋਟਣ ਦੀ ਲੋੜ ਨਹੀਂ ਜਦੋਂ ਨਿਕਲਿਆ ਬਾਹਰ ਉਹ ਹੱਥ ਲੱਗਿਆ ਧੋਣ ਐਂ ਟੂਟੀ ਘੁੰਮ ਗਈ ਵਾਸ਼ ਪੇਸ਼ਨ ਦੇ ਉੱਤੇ ਐਂ ਐਂ ਹੱਥ ਘੁਮਾਇਆ ਮੈਂ ਨਾਲ ਹੀ ਘੁੰਮ ਗਈ ਤੇ ਬੰਦੇ ਅੰਦਰ ਬੈਠੇ ਗੱਲਾਂ ਕਰੀਏ ਵੀ ਪੰਥ ਦੀ ਚੜ੍ਹਦੀ ਕਲਾ ਭਾਈ ਸਾਹਿਬ ਕਿਵੇਂ ਹੋਊ ਐਂ ਕਿਵੇਂ ਹੋਊ ਕੀ ਬਣੂਗਾ ਐਂ ਕਿਵੇਂ ਹੋਊਗਾ ਮੈਂ ਕਿਹਾ ਹਾਂਜੀ ਚਲੋ ਜਿਵੇਂ ਜੀ ਵੱਡੀਆਂ ਵੱਡੀਆਂ ਜਦੋਂ ਗੱਲਾਂ ਕਰਦਾ ਗਾਹ ਮੈਂ ਵੀ ਵੱਡੀਆਂ ਵੱਡੀਆਂ ਕਰਨ ਲੱਗ ਜਾਂਦਾ ਮੈਨੂੰ ਪਤਾ ਵੀ ਇਹਨੇ ਵੱਡੀਆਂ ਕਰਨੀਆਂ ਮੇਰੇ ਤੋਂ ਵੱਡੀਆਂ ਸੁਣ ਲੈ ਪਤਾ ਹੀ ਹੈ ਨਾ ਹੁਣ ਇਹਦਾ ਵੀ ਤਜਰਬਾ ਹੈ ਅੱਛਾ ਜਦੋਂ ਗਿਆ ਮੈਂ ਸਾਲ ਬਾਅਦ ਐਦਕੀ ਫੇਰ ਤੇ ਮੈਂ ਫੇਰ ਬਾਥਰੂਮ ਗਿਆ ਜਦੋਂ ਮੈਂ ਆਇਆ ਬਾਹਰ ਉਹ ਬਸ ਫਿਰ ਕੀ ਹੋਇਆ ਉਹ ਟੂਟੀ ਫੇਰ ਘੁੰਮ ਗਈ ਸਾਲ ਹੋ ਗਿਆ ਉਹ ਬੰਦੇ ਨੇ ਨੱਟ ਨਹੀਂ ਕੱਸਿਆ ਤੇ ਜਦੋਂ ਮੈਂ ਅੰਦਰ ਬੈਠਾ ਮੈਨੂੰ ਪਤਾ ਸੀ ਐਂ ਕਰੂ ਫੇਰ ਆ ਗਿਆ ਪੰਥ ਦਾ ਬਹੁਤ ਬੁਰਾ ਹਾਲ ਹੈ ਮੈਂ ਸੋਚਿਆ ਮੈਂ ਕਿਹਾ ਇਹਨੂੰ ਟੂਟੀ ਤੂੰ ਕਸੀ ਨਹੀਂ ਪੰਥ ਦਾ ਤੈਨੂੰ ਫਿਕਰ ਹੈ ਵੱਡਾ ਤੂੰ ਸਵਾਰੇਗਾ ਕੀ ਪੰਥ ਦਾ ਯਾਰ ਜਿਹੜਾ ਬੰਦਾ ਇੰਨਾ ਨਹੀਂ ਜਿਹੜੇ ਬੰਦੇ ਨੂੰ ਪਤਾ ਉਹ ਸਵਾਰੂ ਕੀ ਨਿੱਕੀਆਂ ਨਿੱਕੀਆਂ ਮਾਫ਼ ਕਰਨਾ ਤੁਸੀਂ ਤੁਹਾਨੂੰ ਲੱਗੇਗਾ ਵੀ ਗੱਲ ਹੋਰ ਤਰ੍ਹਾਂ ਦੀ ਹੈ ਪਰ ਨਿੱਕੀਆਂ ਨਿੱਕੀਆਂ ਗੱਲਾਂ ਜੇ ਤੈਨੂੰ ਨਹੀਂ ਦਿਸਦੀਆਂ ਤੇਰਾ ਇੱਕ ਮਿੰਟ ਦਾ ਕੰਮ ਸੀ ਸਿਰਫ ਇੱਕ ਮਿੰਟ ਦਾ ਇੱਕ ਮਿੰਟ ਤੋਂ ਵੱਧ ਨਹੀਂ ਸੀ ਪਰ ਇੱਕ ਸਾਲ ਦਾ ਔਖਾ ਹੋਈ ਜਾਂਦਾ ਤੂੰ ਪਰ ਤੂੰ ਠੀਕ ਨਹੀਂ ਕਰ ਸਕਿਆ ਮੈਂ ਤੁਹਾਨੂੰ ਕਿਹਾ ਸੀ ਘਰ ਕੱਚਾ ਹੀ ਹੋਵੇ ਲਿਪ ਪੋਚ ਕੇ ਰੱਖੋ ਕੱਚਾ ਹੀ ਕੋਠਾ ਠੀਕ ਹੈ ਪਰ ਸਾਫ਼ ਸੁਥਰਾ ਹੋਵੇ ਤੇਰੇ ਬਾਥਰੂਮ ਦੇ ਵਿੱਚ ਜੇ ਨਹੀਂ ਸੰਗਮਰਮਰ ਲੱਗਿਆ ਨਹੀਂ ਟੈਲ ਲੱਗੀ ਫਰਸ਼ੀ ਲੱਗਿਆ ਘੱਟ ਤੋਂ ਘੱਟ ਸਾਫ਼ ਸੁਥਰਾ ਹੋਵੇ ਇਹਦੇ ਉੱਤੇ ਤੇ ਕੁਛ ਨਹੀਂ ਲੱਗਦਾ ਉਹਦੇ ਤੇ ਬਾਲਟੀ ਪਾਣੀ ਪਾ ਸਾਫ਼ ਸੁਥਰਾ ਤੇ ਹੋਵੇ ਜਲਬ ਤੇ ਨਾ ਜੰਮੀ ਹੋਵੇ ਇੰਨੀ ਇੰਨੀ ਪੰਥ ਦੀ ਗੱਲ ਕਰਨ ਲੱਗਾ ਪਹਿਲਾਂ ਵੇਖਦੇ ਸੀ ਆਲਾ ਦੁਆਲਾ ਆਪਦਾ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਨਿੱਕੇ ਨਿੱਕੇ ਕੰਮਾਂ ਤੋਂ ਸਟਾਰਟ ਕਰੋ ਬਹੁਤ ਥੱਲੇ ਛੋਟੇ ਛੋਟੇ ਕੰਮ ਫਰਜ਼ ਪਛਾਣੋ ਨਿੱਕੇ ਨਿੱਕੇ ਕੰਮ ਕਰਨੇ ਸ਼ੁਰੂ ਕਰੋ ਫਿਰ ਅੱਗੇ ਵੱਡੀਆਂ ਵੱਡੀਆਂ ਗੱਲਾਂ ਆਪਾਂ ਕਰਾਂਗੇ ਨਿੱਕੇ ਨਿੱਕੇ ਕੰਮ ਆਪਣੇ ਫਰਜ਼ ਜ਼ਿੰਮੇਵਾਰੀ ਸਾਡੀ ਕੀ ਹੈ ਸਾਡੇ ਫਰਜ਼ ਕੀ ਨੇ ਕਿਹੜੀ ਕਿਹੜੀ ਡਿਊਟੀ ਕਰੀਏ ਕਿਹੜੇ ਕਿਹੜੇ ਫਰਜ਼ ਨਿਭਾਈਏ ਏਦਾਂ ਸ਼ੁਰੂ ਕਰੋ ਤਾਂ ਕਰਕੇ ਜਿਹੜੀ ਵੀ ਚੰਗੀ ਗੱਲ ਤੁਹਾਡੇ ਸਮਝ ਚ ਆਉਂਦੀ ਹੈ ਉਹਦੀ ਬੇਅਦਬੀ ਨਾ ਕਰਿਓ ਪੱਲੇ ਬੰਨੋ ਸਮਝੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਮੈਂ 7 ਜੁਲਾਈ ਦਾ ਅਗਲਾ ਜਿਹੜਾ ਸ਼ਨੀਵਾਰ ਹੈ ਉਹ ਆਉਂਦਾ ਹੈ 7 ਜੁਲਾਈ ਜੋ ਕਿ ਰਾਤ ਦਾ ਦੀਵਾਨ ਹੀ ਹੋਏਗਾ ਗਰਮੀ ਤੇ ਉਦੋਂ ਹੋਏਗੀ ਕਿਉਂਕਿ ਜੁਲਾਈ ਦੇ ਮਹੀਨੇ 'ਚ ਜ਼ਿਆਦਾ ਗਰਮੀ ਹੁੰਦੀ ਹੈ ਆਪਾਂ ਕੋਸ਼ਿਸ਼ ਕਰਾਂਗੇ ਜਿੰਨੇ ਕੁ ਕੂਲਰ ਆਪਾਂ ਨੂੰ ਵੱਡੇ ਵੱਡੇ ਪੱਖੇ ਕੂਲਰ ਮਿਲ ਸਕੇ ਆਪਾਂ ਲਾ ਦੇਵਾਂਗੇ ਆਲੇ ਦੁਆਲੇ ਜਿੰਨੇ ਮਿਲ ਗਏ 50-100 ਜਿੱਥੇ ਤੱਕ ਵੀ ਹੋ ਸਕਿਆ ਕੋਸ਼ਿਸ਼ ਕਰਾਂਗੇ ਤੇ ਅਗਲੇ ਸ਼ਨੀਵਾਰ ਦਰਸ਼ਨ ਜ਼ਰੂਰ ਦਿਓ ਵੱਧ ਚੜ੍ਹ ਕੇ ਪਹੁੰਚਿਓ ਹੁਣ ਮੈਂ 2 ਦਿਨ ਵਾਸਤੇ ਬੈਂਗਲੌਰ ਜਾਣਾ ਹੈ ਉਸ ਤੋਂ ਬਾਅਦ ਉੱਥੋਂ ਫਿਰ ਬਾਹਰ ਕੈਨੇਡਾ ਦਾ ਪ੍ਰੋਗਰਾਮ ਹੈ 12 ਸਾਲਾਂ ਬਾਅਦ ਮੈਂ ਜਾਣਾ ਹੈ ਤੇ ਉਤਸ਼ਾਹ ਤੇ ਸੰਗਤ ਵਿੱਚ ਬਹੁਤ ਹੈ ਪਰ ਇਹ ਜਿਹੜੇ ਦੂਜੇ ਬੰਦੇ ਵਿੱਚ ਹੁੰਦੇ ਤੇ ਥੋੜੇ ਹੀ ਹੈ 20-50 ਪਰ ਰੌਲਾ ਪਾਉਣ ਵਾਲੇ ਵੀ ਨਹੀਂ ਜੀ ਇਹ ਗਲਤ ਪ੍ਰਚਾਰ ਕਰਦੇ ਐ ਇਹ ਜੀ ਸਾਡੀ ਬੇਅਦਬੀ ਕਰਦੇ ਐ ਜੀ ਗੁਰੂ ਦੀ ਨਿੰਦਕ ਪ੍ਰਚਾਰਕ ਨੇ ਇਦਾਂ ਦੀਆਂ ਗੱਲਾਂ ਕਰਦੇ ਪਰ ਚਲੋ ਕੋਈ ਗੱਲ ਨਹੀਂ ਉਹਨਾਂ ਬੰਦਿਆਂ ਨੇ ਆਪਣਾ ਕੰਮ ਕਰਨਾ ਪਰ ਵੈਸੇ ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਤੁਹਾਨੂੰ ਕੋਈ ਸਾਡੀ ਗੱਲ ਸਹੀ ਨਹੀਂ ਲੱਗਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਓ ਉਹਨਾਂ ਨਾਲ ਜਾ ਕੇ ਗੱਲ ਕਰੋ ਉਹ ਪੁੱਛਣਗੇ ਅਸੀਂ ਆਪੇ ਉਹਨਾਂ ਨੂੰ ਜਵਾਬ ਦੇ ਦੇਵਾਂਗੇ ਪਰ ਤੁਸੀਂ ਆਪਣੇ ਆਪ ਨਾਲ ਨਾ ਫੈਸਲਾ ਕਰੋ ਵੀ ਗੁਰੂ ਨਿੰਦਕ ਕੀ ਹੈ ਹੁਣ ਗੁਰੂ ਨਿੰਦਿਆ ਕੀ ਹੈ ਇਹ ਸਿਮਰਨ ਦੇ ਵਿਰੁੱਧ ਬੋਲਦੇ ਆ ਮੈਂ ਕਹਿੰਦਾ ਸਿਮਰਨ ਜਿਹੜਾ ਹੈ ਨਾ ਪਿਆਰਿਓ ਹਰ ਜਗ੍ਹਾ ਕਰੋ ਹਰ ਜਗ੍ਹਾ ਨਾਮ ਜਪੋ ਕੀਰਤੀ ਹਰ ਜਗ੍ਹਾ ਕਰੋ ਜਿਹੜਾ ਦਿਹਾੜੀ ਵਾਲਾ ਆਪਣਾ ਕੰਮ ਸਹੀ ਕਰ ਰਿਹਾ ਉਹ ਵੀ ਸਿਮਰਨ ਕਰਦਾ ਜਿਹੜਾ ਰੇਹੜੀ ਵਾਲਾ ਕਰਦਾ ਉਹ ਵੀ ਸਿਮਰਨ ਕਰਦਾ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਆਹ ਤੇ ਕੋਈ ਕੋਈ ਕਰ ਸਕਦਾ ਇੱਦਾਂ ਬਹਿ ਕੇ ਉਹ ਵੀ ਮੈਂ ਤੁਹਾਨੂੰ ਕਹਿੰਦਾ ਵੀ ਅੱਧਾ ਘੰਟਾ ਲਾ ਲਓ ਬਹਿ ਕੇ ਮੈਡੀਟੇਸ਼ਨ ਕਰ ਲਓ ਇੱਦਾਂ ਵਾਹਿਗੁਰੂ 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 ਜਪ ਲਓ ਪਰ ਇਹਦਾ ਮਤਲਬ ਇਹ ਨਹੀਂ ਵੀ ਐਂ ਕਰਕੇ ਤੈਨੂੰ ਰੱਬ ਮਿਲ ਜਾਣਾ ਨਾ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਰਾਮ ਰਾਮ ਬਥੇਰੀ ਦੁਨੀਆ ਕਹਿੰਦੀ ਕਹਿੰਦੇ ਇੱਦਾਂ ਨਹੀਂ ਪਾਇਆ ਜਾਣਾ ਖਾਂਡ ਖਾਂਡ ਕਹੇ ਜੇਬਾ ਮਿੱਠੋ ਨਾ ਸਵਾਦ ਆਵੇ ਅਗਨ ਅਗਨ ਕਹੇ ਸੀਤ ਨਾ ਵਿਨਾਸ ਹੈ ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ ਦਰਬ ਦਰਬ ਕਹਿ ਕੋ ਦਰਬ ਹੈ ਨਾ ਬਿਲਾਸ ਹੈ ਖੰਡ ਖੰਡ ਕਹਿਣ ਨਾਲ ਮੂੰਹ ਨਹੀਂ ਮਿੱਠਾ ਹੁੰਦਾ ਵੈਦ ਵੈਦ ਕਹਿਣ ਨਾਲ ਇਲਾਜ ਨਹੀਂ ਹੋ ਜਾਣਾ ਮਾਇਆ ਮਾਇਆ ਕਹਿਣ ਨਾਲ ਮਾਇਆ ਨਹੀਂ ਆ ਜਾਣੀ ਅੱਗ ਅੱਗ ਕਹਿਣ ਨਾਲ ਸਰਦੀ ਦੂਰ ਨਹੀਂ ਹੋ ਜਾਣੀ ਮੱਸਿਆ ਵਾਲੀ ਰਾਤ ਨੂੰ ਚੰਦ ਚੰਦ ਕਹਿਣ ਨਾਲ ਚੰਦਰਮਾ ਨਹੀਂ ਚੜ੍ਹ ਜਾਣਾ ਪੂਰਾ ਚੰਦਰਮਾ ਵੇਖਣਾ ਪੂਰਨਮਾਸ਼ੀ ਵਾਲੀ ਰਾਤ ਨੂੰ ਦਿਸੂ ਕਹਿੰਦੇ ਭਾਈ ਕਹਿਣ ਨਾਲ ਕੁਛ ਨਹੀਂ ਹੋ ਜਾਣਾ ਕਰਨੀ ਪ੍ਰਧਾਨ ਹੈ ਇੱਥੇ ਤੈਸੇ ਗਿਆਨ ਗੋਸ਼ਤ ਕਹਿਤ ਨਾ ਰਹਿਤ ਪਾਵੇ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਕਹਿੰਦੇ ਕਰਨੀ ਕਰਕੇ ਵਿਖਾਓ ਬੋਲ ਬੋਲ ਕੇ ਕਹਿ ਕਹਿ ਕੇ ਕੀ ਹੋ ਜਾਣਾ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਨਹੀਂ ਮਿਲ ਜਾਣਾ ਤੈਨੂੰ ਵਾਹਿਗੁਰੂ ਦੇ ਬਣਾਏ ਨਿਯਮਾਂ ਤੇ ਚੱਲਣਾ ਪੈਣਾ ਹੈ ਉੱਥੇ ਜਾ ਕੇ ਕੈਨੇਡਾ ਜਾ ਕੇ ਨਾ ਕੈਨੇਡਾ ਦਾ ਕਾਨੂੰਨ ਬਾਰੇ ਐਂ ਕਹੀ ਜਾ ਕੈਨੇਡਾ ਦਾ ਕਾਨੂੰਨ ਕੈਨੇਡਾ ਦਾ ਕਾਨੂੰਨ ਕੈਨੇਡਾ ਦਾ ਕਾਨੂੰਨ ਐਂ ਕਹਿ ਕੇ ਕੁਛ ਨਹੀਂ ਹੋ ਜਾਣਾ ਚੰਗਾ ਨਾਗਰਿਕ ਬਣਨ ਲਈ ਤੈਨੂੰ ਕੈਨੇਡਾ ਦੇ ਕਾਨੂੰਨ ਮੁਤਾਬਕ ਚੱਲਣਾ ਪੈਣਾ ਹੈ ਤਾਂ ਕੈਨੇਡਾ ਦਾ ਕਾਨੂੰਨ ਖੁਸ਼ ਹੈ ਤੇਰੇ ਤੇ ਤਾਂ ਕਰਕੇ ਰੱਬ ਰੱਬ ਕਹਿ ਕੇ ਨਹੀਂ ਹੋ ਜਾਣਾ ਕੰਮ ਤੇਰਾ ਰੱਬ ਦੇ ਬਣਾਏ ਨਿਯਮਾਂ ਨੂੰ ਮੰਨਣਾ ਪੈਣਾ ਹੈ ਰੱਬ ਨੇ ਬਣਾਇਆ ਕੀ ਹੈ ਕਾਨੂੰਨ ਉਹ ਮੰਨਣਾ ਪੈਣਾ ਭਾਈ ਰੱਬ ਦਾ ਕਾਨੂੰਨ ਕੀ ਹੈ ਜੋ ਉਪਜਿਓ ਸੋ ਵਿਨਸ ਹੈ ਆਹ ਨਿਯਮ ਹੈ ਬਸ ਜਿਹੜਾ ਆਇਆ ਹੈ ਉਹਨੇ ਇੱਕ ਦਿਨ ਜਾਣਾ ਇਹ ਨਿਯਮਾਂ ਨੂੰ ਮੰਨੀਏ ਜਨਮੰ ਤਾਂ ਮਰਨ ਇਹ ਨਿਯਮ ਨੇ ਹਰਖੰ ਤਾਂ ਸੋਗੰ ਇਹ ਨਿਯਮ ਨੇ ਭੋਗੰ ਤਾਂ ਰੋਗੰ ਇਹ ਨਿਯਮ ਨੇ ਇਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਸਮਝੀਏ ਪਰਮਾਤਮਾ ਦੇ ਨਿਯਮਾਂ ਤੇ ਚੱਲ ਕੇ ਸਿਮਰਨ ਹੈ ਕਿ ਸਾਰੀ ਜ਼ਿੰਦਗੀ ਉਹਦੇ ਬਣਾਏ ਹੋਏ ਰੂਲਸ ਜਿਹੜੇ ਨੇ ਉਹਨਾਂ ਨੂੰ ਫੋਲੋ ਕਰੋ ਇਹ ਸਿਮਰਨ ਹੈ ਮਨ ਕਰਕੇ ਸਿਮਰਨ ਕਰੋ ਮਨ ਵਾਲਾ ਸਿਮਰਨ ਕਦੇ ਨਾ ਛੱਡਿਆ ਕਰੋ ਮਨ ਵਿੱਚ ਹਮੇਸ਼ਾ ਰੱਖੋ ਮੇਰੇ ਰੱਬ ਜੀ ਕੀ ਚਾਹੁੰਦੇ ਨੇ ਕੁਦਰਤ ਦੀਆਂ ਰਿਕੁਆਇਰਮੈਂਟਸ ਕੀ ਨੇ ਕੁਦਰਤ ਦੀਆਂ ਸ਼ਰਤਾਂ ਕੀ ਨੇ ਕੁਦਰਤ ਮੇਰੇ ਤੋਂ ਕੀ ਚਾਹੁੰਦੀ ਹੈ ਮੈਂ ਉਹ ਸ਼ਰਤਾਂ ਪੂਰੀਆਂ ਕਰਾਂ ਮੇਰਾ ਰੱਬ ਮੇਰੇ ਤੋਂ ਕੀ ਚਾਹੁੰਦਾ ਹੈ ਮੈਂ ਉਸ ਰੱਬ ਦੇ ਨਿਯਮਾਂ ਨੂੰ ਪੂਰਾ ਕਰਾਂ ਰੱਬ ਦੀ ਖੁਸ਼ੀ ਲੈਣੀ ਰੱਬ ਦੇ ਮੁਤਾਬਕ ਚੱਲਣਾ ਜਿਵੇਂ ਘਰ ਵਾਲੀ ਕਹਿੰਦੀ ਹੈ ਮੇਰਾ ਘਰ ਵਾਲਾ ਖੁਸ਼ ਕਿਵੇਂ ਹੋਊ ਉਹ ਕੀ ਚਾਹੁੰਦਾ ਮੇਰੇ ਤੋਂ ਕਿਹੜੀ ਕਿਹੜੀ ਸਬਜ਼ੀ ਖਾਣੀ ਚਾਹੁੰਦਾ ਮੈਂ ਉਵੇਂ ਦੀ ਬਣਾਵਾਂ ਘਰ ਦੀ ਸਫਾਈ ਚਾਹੁੰਦਾ ਮੈਂ ਘਰ ਦੀ ਸਫਾਈ ਕਰਾਂ ਜੋ ਜੋ ਚਾਹੁੰਦਾ ਹੈ ਮੈਂ ਜਦੋਂ ਮੰਨ ਲਓ ਘਰ ਦੀ ਸਫਾਈ ਵੀ ਕਰੂੰ ਮੈਂ ਸਬਜ਼ੀ ਵੀ ਬਣਾਊ ਤੇ ਮੇਰੇ ਘਰ ਵਾਲਾ ਆਪੇ ਖੁਸ਼ ਹੋਊ ਰੱਬ ਖੁਸ਼ ਹੋਊ ਜੋ ਰੱਬ ਜੀ ਚਾਹੁੰਦੇ ਹੈ ਉਹ ਕੰਮ ਕਰੀਏ ਜੋ ਸਾਡੇ ਰੱਬ ਜੀ ਚਾਹੁੰਦੇ ਆ ਉਹ ਕੰਮ ਕਰੋ ਪਰਮਾਤਮਾ ਜੋ ਚਾਹੁੰਦਾ ਉਵੇਂ ਉਵੇਂ ਕਰੋ ਅਸੀਂ ਨਿਯਮ ਤੋੜਦੇ ਹਾਂ ਜੀ ਪੰਛੀ ਕੋਈ ਨਹੀਂ ਤੋੜਦਾ ਸਾਰੇ ਪੰਛੀ ਤੁਸੀਂ ਜਾਨਵਰ ਵੇਖੋ ਸਭ ਕੁਦਰਤ ਦੇ ਵਿੱਚ ਨਾ ਐਂ ਚੱਲਦੇ ਆ ਆਪਾਂ ਹੀ ਆ ਸਾਡੇ ਲਈ ਖਾਣਾ ਬਣਾਇਆ ਖਾਓ ਕਦੇ ਤੁਸੀਂ ਵੇਖਿਆ ਵੀ ਮੱਝਾਂ ਮਾਸ ਕੰਨੀ ਵੇਖ ਕੇ ਰਾਲਾਂ ਸਿੱਟਦੀਆਂ ਹੋਣ ਹੁੰਦਾ ਕਦੇ ਨਹੀਂ ਤੇ ਕਦੇ ਵੇਖਿਆ ਵੀ ਸ਼ੇਰ ਖੀਰਿਆਂ ਨੂੰ ਵੇਖ ਕੇ ਰਾਲਾਂ ਸਿੱਟਣ ਲੱਗ ਜਾਏ ਵੀ ਬੜੇ ਸੋਹਣੇ ਖੀਰੇ ਕੱਦੂ ਹੁੰਦਾ ਕਦੇ ਤਾਂ ਸਾਨੂੰ ਹਿਸਾਬ ਹੀ ਨਹੀਂ ਲੱਗਦਾ ਵੀ ਸਾਡੇ ਲਈ ਕੀ ਹੈ ਆਖੋ
ਸਤਨਾਮ
ਸਾਡੇ ਹਿਸਾਬ ਜੀ ਦੀ ਆਉਂਦੀ ਗੱਲ ਮਾਸ ਬਾਰੇ ਵੀ ਮੇਰੇ ਮਨ ਵਿੱਚ ਹੈ ਮੈਂ ਕੋਸ਼ਿਸ਼ ਕਰਾਂਗਾ ਜੇ ਅਗਲੇ ਸ਼ਨੀਵਾਰ ਹੋਇਆ ਜਾਂ ਉਦੋਂ ਅਗਲੇ ਮੇਰੇ ਖੁੱਲ੍ਹ ਕੇ ਆਪਾਂ ਇਸ ਟੌਪਿਕ 'ਤੇ ਗੱਲ ਕਰੀਏ ਕੱਲ੍ਹ ਪਰਸੋਂ ਵੀ ਇੱਥੇ ਵੀਰ ਆਏ ਸੀ ਉਹ ਵੀ ਗੱਲ ਕਰਦੇ ਸੀ ਮੈਂ ਇਸ ਟੌਪਿਕ 'ਤੇ ਖੁੱਲ੍ਹ ਕੇ ਗੱਲ ਇੱਕ ਦੋ ਵਾਰੀ ਮੈਂ ਅੱਗੇ ਵੀ ਬੋਲਿਆ ਪਰ ਮੈਂ ਦੀਵਾਨ ਵਿੱਚ ਤਾਂ ਬੋਲਿਆ ਇੱਕ ਜਗ੍ਹਾ ਮੇਰਾ ਖਿਆਲ ਮਲੇਸ਼ੀਆ ਦਾ ਦੀਵਾਨ ਸੀ ਉਹਦੇ ਵਿੱਚ ਮੈਂ ਖੁੱਲ੍ਹ ਕੇ ਗਿਆ ਸਾਰੀ ਗੱਲ ਕਹੀ ਸੀ ਪਰ ਮੈਂ ਇਹਦੇ ਬਾਰੇ ਗੱਲ ਖੁੱਲ੍ਹ ਕੇ ਕਰਾਂਗਾ ਜ਼ਰੂਰ ਸਿੱਖ ਰਹਿਤ ਮਰਿਆਦਾ ਦਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਦੇ ਬਾਰੇ ਕੀ ਬੋਲਣਾ ਹੈ ਇਹ ਕਲੀਅਰ ਕਰਨਾ ਬੜਾ ਜ਼ਰੂਰੀ ਟੌਪਿਕ ਹੈ ਤੇ ਕਰਨਾ ਵੀ ਚਾਹੀਦਾ ਖੁੱਲ੍ਹ ਕੇ ਗੱਲ ਇਸ ਟੌਪਿਕ 'ਤੇ ਕਰਨੀ ਚਾਹੀਦੀ ਹੈ ਮੈਂ ਤੇ ਦੇਖੋ ਜੇ ਮੈਨੂੰ ਤੁਸੀਂ ਪੁੱਛੋਗੇ ਮੈਂ ਮਾਸ ਖਾਂਦਾ ਮੈਂ ਨਹੀਂ ਖਾਂਦਾ ਮੈਂ ਖਾਂਦਾ ਨਹੀਂ ਪਰ ਮੈਂ ਮੂੰਹ ਨਹੀਂ ਮੋੜ ਸਕਦਾ ਵੀ ਮੈਂ ਨਹੀਂ ਖਾਂਦਾ ਕਾਰਨ ਉਹਦਾ ਇਹ ਹੈ ਕਿ ਜਦੋਂ ਮੈਂ ਦੁੱਧ ਪੀ ਰਿਹਾ ਜੋ ਵੀ ਮੈਂ ਖਾ ਰਿਹਾ ਉਹਦੇ ਵਿੱਚ ਵੀ ਜਦੋਂ ਆਲੂ ਵੀ ਹੈ ਗਾਜਰ ਵੀ ਹੈ ਗੋਭੀ ਵੀ ਹੈ ਜਾਨ ਉਹਦੇ ਵਿੱਚ ਵੀ ਹੈ ਅੰਡਜ ਜੇਰਜ ਸੇਤਜ ਉਤਪਜ ਸਭ ਤੇਰੇ ਕੀਏ ਜਨਤਾ ਜਾਨ ਉਹਦੇ ਵਿੱਚ ਵੀ ਮੰਨੀ ਜਾਏਗੀ ਅੱਛਾ ਜੇ ਮੈਂ ਕਹਾਂ ਮੈਂ ਜੀਵ ਹੱਤਿਆ ਕਰਦਾ ਨਹੀਂ ਮੈਂ ਹੁਣ ਅੱਜ ਇੱਕ ਆਲੂ ਉਬਾਲ ਕੇ ਖਾਦਾ ਤੇ ਮੈਂ ਜੇ ਇਹ ਕਹਾਂ ਵੀ ਮੈਂ ਜੀਵ ਹੱਤਿਆ ਨਹੀਂ ਕੀਤੀ ਇਹ ਮੇਰੀ ਗਲਤੀ ਹੈ ਕਿਉਂ ਕਿਉਂਕਿ ਆਲੂ ਵਿੱਚ ਜਾਂ ਫਿਰ ਮੈਨੂੰ ਇਹ ਮੰਨਣਾ ਪਊ ਵੀ ਇਹਦੇ ਵਿੱਚ ਜਾਨ ਨਹੀਂ ਜਾਂ ਮੈਨੂੰ ਇਹ ਮੰਨਣਾ ਪਊ ਵੀ ਆਲੂ 'ਚ ਜਾਨ ਨਹੀਂ ਹੁੰਦੀ ਪਰ ਇਹ ਤੇ ਸੱਚ ਹੈ ਵੀ ਜਾਨ ਹੈ ਉਹਦੇ 'ਚ ਉਹਦੇ ਦੋ ਟੁਕੜੇ ਕਰਕੇ ਚਾਰ ਟੁਕੜੇ ਕਰਕੇ ਤੂੰ ਉਹਦੇ 'ਚ ਬੀਜ ਗਮਲੇ 'ਚ ਬੀਜ ਦੇ ਅਗਲੇ 10-15 ਦਿਨਾਂ ਵਿੱਚ ਵੇਖੀ ਉਹ ਪੁੰਗਰ ਜਾਣੇ ਨੇ ਨਾ ਤੇ ਫਿਰ ਹੌਲੀ ਹੌਲੀ ਵੇਖੀ ਟਾਈਮ ਲੰਘਣ ਦੇ ਆਲੂ ਹੀ ਆਲੂ ਹੋ ਜਾਣੇ ਆ ਜਿਹੜੀ ਦਾਲ ਖਾਣ ਲੱਗਿਆ ਹੈ ਇਹਨੂੰ ਪਾਣੀ 'ਚ ਭਿਉਂ ਕੇ ਰੱਖ ਦੇ ਨਾ ਬਣਾਓ ਅਗਲੇ ਦਿਨ ਵੇਖਿਓ ਐਂ ਆਉਣਗੇ ਜੀਵ ਬਾਹਰ ਨੂੰ ਵੀ ਨਿਕਲ ਲੈਣ ਦੇ ਸਾਨੂੰ ਕਿਵੇਂ ਤੋੜ ਤੋੜ ਕੇ ਆਉਣਗੇ ਕਿ ਨਹੀਂ ਦਾਲ ਮੂੰਗੀ ਦੀ ਸਾਬਤ ਮੂੰਗੀ ਭਿਉਂ ਦਿਓ ਵੇਖਿਓ ਫਿਰ ਛੋਲੇ ਬਣਾਉਣ ਲੱਗਿਆ ਭਿਉਂਦੇ ਐਂ ਆਉਣਗੇ ਜੀਵ ਬਾਹਰ ਨੂੰ ਵੀ ਨਿਕਲਣ ਦੇ ਸਾਨੂੰ ਮਾੜਾ ਜਿਹਾ ਥਾਂ ਦੇ ਅਸੀਂ ਤਾਂ ਤਿਆਰ ਹਾਂ ਬਾਹਰ ਆਉਣ ਨੂੰ ਕਹਿਣਗੇ ਕਿ ਨਹੀਂ ਭਾਈ ਜੇ ਮੈਂ ਛੋਲੇ ਵੀ ਖਾਧੇ ਨੇ ਤਾਂ ਜੀਵ ਉਹਨੇ ਹੀ ਖਾਧੇ ਨੂੰ ਵੇਖ ਲਓ ਜਿੰਨੇ ਸਾਰੇ ਬਾਹਰ ਆਉਣ ਨੂੰ ਫਿਰਦੇ ਸੀ ਅਬ ਸਾਡੇ ਵਾਲਾ ਜਿਹੜਾ ਪ੍ਰਸ਼ਾਦਾ ਬਣਾਉਂਦਾ ਮੇਰਾ ਤੇ ਉਹ ਕਈ ਵਾਰੀ ਉਹ ਜ਼ਿਆਦਾਤਰ ਦਾਲ ਪਹਿਲਾਂ ਬਣਾ ਉਹਨੂੰ ਭਿਉਂ ਦਿੰਦਾ ਇੱਕ ਦਿਨ ਪਹਿਲਾਂ ਅਗਲੇ ਦਿਨ ਉਹ ਪੁੰਗਰ ਜਾਂਦੀ ਹੈ ਉਹ ਪੁੰਗਰੀ ਦਾਲ ਨੂੰ ਫਿਰ ਸਬਜ਼ੀ ਬਣਾਉਂਦਾ ਛੋਲੇ ਬਣਾਉਂਦਾ ਪਹਿਲਾਂ ਭਿਉਂ ਦਿੰਦਾ ਫਿਰ ਉਹ ਪੁੰਗਰੀ ਹੁੰਦੀ ਹੈ ਇੰਨੀ ਨਹੀਂ ਮੈਂ ਕਿਹਾ ਯਾਰ ਵਿਖਾਇਆ ਤੇ ਨਾ ਕਰ ਉੱਦਾਂ ਤੇ ਪਤਾ ਹੀ ਨਹੀਂ ਲੱਗਦਾ ਬੰਦਾ ਉੱਦਾਂ ਖਾ ਜਾਂਦਾ ਜਦੋਂ ਤੂੰ ਐਂ ਵਿਖਾਉਂਦਾ ਹੈ ਉਹ ਔਖਾ ਹੋ ਜਾਂਦਾ ਉਹਦੇ ਪੁੰਗਰੇ ਹੁੰਦੇ ਜੀ ਉਹ ਬਾਹਰ ਆ ਜਾਂਦੇ ਇੱਦਾਂ ਦੇਖਦੇ ਹੁੰਦੇ ਇਹ ਟੌਪਿਕ ਤੇ ਮੈਂ ਗੱਲ ਖੁੱਲ੍ਹ ਕੇ ਕਰੂੰ ਚੰਗੀ ਤਰ੍ਹਾਂ ਗੁਰਬਾਣੀ ਮੁਤਾਬਕ ਆਪਾਂ ਕਰਾਂਗੇ ਅੱਜ ਥੋੜ੍ਹੀ ਰਹਿ ਨਹੀਂ ਦਈਏ ਪੰਗੇ ਬੜੇ ਆ ਪਿਆਰਿਓ ਅੱਗੇ ਹੀ ਨਹੀਂ ਇਹਦੇ ਅੱਗੇ ਹੀ ਗੋਲੀਆਂ ਮਾਰਨ ਨੂੰ ਫਿਰਦੇ ਆ ਗਾਂ ਇਹਨਾਂ ਨੇ ਕਿੱਥੇ ਸੁਣਨਾ ਹੈ ਜੱਜ ਤਰ੍ਹਾਂ ਆਓ ਗੱਜ ਕੇ ਬੋਲੋ ਆਨੰਦ ਸਾਹਿਬ ਅਰਦਾਸ ਜੁੜੋ ਹੁਕਮਨਾਮੇ ਸੁਣੋ ਖੂਨਦਾਨ ਕੈਂਪ ਕਹਿੰਦੇ ਆ ਜੀ 7 ਜੁਲਾਈ ਨੂੰ ਖੂਨਦਾਨ ਕੈਂਪ ਲੱਗਣਾ ਹੈ ਇਹ ਤੇ ਪਹਿਲਾਂ ਹੀ ਪੀ ਫਿਰਦੇ ਸਾਡਾ ਖੂਨ ਪਰਮੇਸ਼ਰ ਦੁਆਰੀਆਂ ਦਾ ਕਿਹੜਾ ਖੂਨ ਕਢਾਈਏ ਅਸੀਂ ਏਦਾਂ ਦੀਆਂ ਧਮਕੀਆਂ ਦੇ ਕੇ ਅੱਧੇ ਰਹਿ ਜਾਂਦੇ ਸਾਡੇ ਬੰਦੇ ਹੁਣ ਕਈ ਆ ਕੇ ਬਣੂ ਫਿਰ ਹੁਣ ਕੀ ਮੈਨੂੰ ਪੁੱਛਦੇ ਕਈ ਆ ਬਣੂ ਫਿਰ ਕੀ ਜੀ ਹੁਣ ਮੈਂ ਕਿਹਾ ਬਣਨਾ ਕੀ ਹੈ ਜਿੱਦਾਂ ਬਣ ਰਿਹਾ ਉਵੇਂ ਬਣੀ ਜਾਊ ਤੂੰ ਚੁੱਪ ਰਹਿ ਪਹਿਲਾਂ ਹੀ ਡਰੇ ਹੋਏ ਹੁੰਦੇ ਸਹਿਮੇ ਹੋਏ ਭਾਈ ਖੂਨ ਜਿਹੜੇ ਜੋ ਕੈਂਪ ਵਾਲਿਆਂ ਨੂੰ ਬੇਨਤੀ ਹੈ ਵੀ ਉੱਧਰ ਲਾ ਲਓ ਨਾ ਜਾ ਕੇ ਬਲੱਡ ਉੱਧਰ ਬਹੁਤ ਜ਼ਿਆਦਾ ਉਬਾਲੇ ਮਾਰਦਾ ਉੱਧਰੋਂ ਬੋਤਲਾਂ ਹੀ ਬੋਤਲਾਂ ਫੜਨਗੀਆਂ ਸਾਡੇ ਤੇ ਕਚੂਲੀ ਚੂਲੀ ਤੇ ਪਹਿਲਾਂ ਰਹਿ ਗਈ ਖੂਨ ਦੀ ਸਾਥੋਂ ਕੀ ਕੱਢਣਾ ਤੁਸੀਂ ਉੱਥੇ ਉਬਾਲੇ ਮਾਰਦਾ ਮੈਂ ਕਹਿੰਦਾ ਜਾਓ ਕੈਂਪ ਕੁੰਪ ਲਾਓ ਉੱਥੇ ਤੇ ਮੈਂ ਕਹਿੰਦਾ ਬੋਤਲਾਂ ਪੱਟਣਗੀਆਂ ਵੇਖਿਓ ਤੁਸੀਂ ਇੰਨਾ ਖੂਨ ਰਿਖ ਲੂ ਸਾਡਾ ਤੇ ਹੈ ਹੀ ਕੱਖ ਨੀ ਸਾਡੇ ਚ ਕੀ ਹੈ ਇੱਥੇ ਕਮਜ਼ੋਰੇ ਜੇ ਬੰਦੇ ਆ ਪਰ ਚਲੋ 7 ਜੁਲਾਈ ਨੂੰ ਕਹਿੰਦੇ ਖੂਨਦਾਨ ਕੈਂਪ ਲੱਗੂ ਤੇ ਜਿਨ੍ਹਾਂ ਨੇ ਭਾਈ ਬਲੱਡ ਡੋਨੇਟ ਕਰਨਾ ਹੈ ਉਹ ਆਪਣਾ ਯੋਗਦਾਨ ਪਾਇਓ ਤੇ ਵੇਲੇ ਨਾਲ ਆ ਜਾਇਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਵੀ ਵੇਲੇ ਨਾਲ ਆ ਜਾਣ 7 ਜੁਲਾਈ ਦਾ ਦੀਵਾਨ ਹੋਏਗਾ ਰਾਤ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਅਰਦਾਸ ਕਰਨੀ ਚੜ੍ਹਦੀ ਕਲਾ ਨਾਲ ਸਾਰਾ ਜਿਹੜਾ ਪ੍ਰੋਗਰਾਮ ਹੈ ਕੈਨੇਡਾ ਦਾ ਟੂਰ ਹੋਵੇ ਤੇ ਬਾਕੀ ਨਹੀਂ ਤੇ ਤੁਸੀਂ ਵੇਖੋਗੇ ਜੋ ਹੋਏਗਾ ਫਿਰ ਉੱਥੇ ਪਤਾ ਤੇ ਸਾਰਾ ਲੱਗ ਹੀ ਜਾਣਾ ਜੋ ਹੋਇਆ ਦਰਸ਼ਨ ਮੇਲੇ ਕਰੀ ਜਾਇਓ ਜਿਉਂਦਾ ਰਿਹਾ ਫਿਰ ਮੁੜ ਕੇ ਆ ਜਾਊ ਫਿਰ ਆਪਾਂ ਇੱਥੇ ਬੈਠਾਂਗੇ ਬਾਕੀ ਜਿੱਦਾਂ ਮਾਲਕ ਦੀ ਮਰਜ਼ੀ ਹੈ ਹਮੇਸ਼ਾ ਚੜ੍ਹਦੀ ਕਲਾ 'ਚ ਰਹੀਏ ਮਨ ਹਮੇਸ਼ਾ ਕਾਇਮ ਰੱਖੀਏ ਹਾਂ ਇੱਕ ਗੱਲ ਨਾ ਭੁੱਲਿਓ ਕਿਸੇ ਨਾਲ ਧੱਕਾ ਨਹੀਂ ਕਿਸੇ ਨਾਲ ਵਧੀਕੇ ਨਹੀਂ ਕਿਸੇ ਨਾਲ ਗੋਲੀ ਨਹੀਂ ਮਾਰਨੀ ਪਰ ਇੰਨਾ ਜ਼ਰੂਰ ਪੁੱਛਾਂਗੇ ਦੱਸੋ ਹਾਂ ਆਹ ਨਹੀਂ ਆਹ ਨਾ ਭੁੱਲਿਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਬੇਨਤੀ ਹੋਰ ਹੈ ਜਿਨ੍ਹਾਂ ਨੇ ਠਹਿਰਨਾ ਹੈ ਉਹ ਦੀਵਾਨ ਹਾਲ ਵਿੱਚ ਕੂਲਰ ਲੱਗੇ ਹੈ ਨਾਲੇ ਬਿਸਤਰੇ ਵਿਸ਼ੇਸ਼ ਬੀਬੀਆਂ ਬੀਬੀਆਂ ਵਾਲੇ ਪਾਸੇ ਸਿੰਘ ਸਿੰਘਾਂ ਵਾਲੇ ਪਾਸੇ ਦੀਵਾਨ ਹਾਲ ਵਿੱਚ ਕੂਲਰ ਵਗੈਰਾ ਲੱਗੇ ਹੈ ਬਾਥਰੂਮ ਵਗੈਰਾ ਹੈ ਇਸ਼ਨਾਨ ਜਿਨ੍ਹਾਂ ਨੇ ਕਰਨਾ ਜੋ ਵੀ ਹੈ ਤੁਹਾਨੂੰ ਪਤਾ ਹੈ ਕੱਲ ਐਤਵਾਰ ਹੈ ਜਿਨ੍ਹਾਂ ਨੇ ਮਿਲਣਾ ਹੋਇਆ ਮੈਂ ਇੱਥੇ ਹੀ ਹਾਂ ਕੱਲ ਐਤਵਾਰ ਤੇ ਜਿਨ੍ਹਾਂ ਨੇ ਸਵੇਰੇ ਦੀਵਾਨਵੀ ਪ੍ਰੋਗਰਾਮ ਵਿੱਚ ਵੀ ਮੈਂ ਆਵਾਂਗਾ ਗੁਰ ਕੀਰਤਨ ਵਿੱਚ ਤਕਰੀਬਨ ਸਾਢੇ 12 ਵਜੇ 1 ਵਜੇ ਦੇ ਕਰੀਬ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਆਰਾਮ ਨਾਲ ਜਾਇਓ ਜਦੋਂ ਬਾਹਰ ਨਿਕਲੋਗੇ ਗੇਟ ਛੋਟਾ ਹੈ ਤੇ ਰਸ਼ ਪੈ ਜਾਂਦਾ ਖਿਆਲ ਰੱਖਿਓ ਸਾਰੀਆਂ ਸੰਗਤਾਂ ਦਾ ਧੰਨਵਾਦ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਦਾ ਪਾਇਆ ਸਹਿਜ ਸੇਤੀ ਪਰਮਤ ਨਾ ਜਾਵਾ
ਰਤਨ ਪਰਵਾਰ ਪਰਿਆ ਸ਼ਬਦ ਕਾ ਬਣਾਈਆ
ਹਰ ਦੋ ਕਾ ਗਾਵੋ ਹਰੀ ਕੇ ਦਾ ਨਾਨਕ ਨੀ ਵਸਾਇਆ
ਰਹਿ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਨਾ
ਛੁੱਟੀ ਨਾ ਜਿੰਨੀ ਨਾਮ ਪਿਆ
ਜੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੂੰ ਠਾਕੁਰ ਤੁਮ ਪਹਿ ਅਰਦਾ